You want to share with our viewers your starting price, and you can repeat your incentives again before you go.
Certainly. So our starting price is $699. That's for just over 1,600 square foot town, and we go all the way up to 2,400. The major incentives that we have on most of our units is a finished basement and six appliances included in the listed price. But I encourage you to come out. These are built units. Come out, visit our sales center and the barbecue, and we'd be happy to show you any one of our lots and units.
All right. Thank you for sharing all the information, and thanks for hosting such a charitable cause.
Thanks.
And I hope, you know, our listeners will show up in a good strength, so your charitable donations can be, you know, good substantial amount that will make a difference for the needy people. And thank you for hosting again. And can you please share your contact information again at the end, please?
Absolutely. It's forestgate@linehead.com. Or the sales center's direct phone number is 905-456-1868.
Thank you so much, Martin.
Thanks very much for having us. Thanks. Have a great day.
Thank you. Thank you. ਬਿਲਕੁਲ ਜੀ, ਜਿੱਥੇ ਚੈਰੀਟੇਬਲ ਡੋਨੇਸ਼ਨਸ ਦੀ ਗੱਲ ਚੱਲੀ ਆ, ਇੱਕ ਆਪਣੇ ਵੀ ਭਾਈਚਾਰੇ ਦੇ ਵਿੱਚ ਜੀ ਕੱਲ ਪਰਸੋਂ ਦੀ ਨਿਊਜ਼ ਜਿਹੜੀ ਆ ਉਹ ਆ ਰਹੀ ਆ ਕਿ ਸੁਰਜੀਤ ਬਾਬਰਾ ਜਿਨ੍ਹਾਂ ਨੇ 11 ਟਨ ਦੇ ਕਰੀਬ ਜਿਹੜਾ ਉਹ ਫੂਡ ਆ ਉਹ ਇੱਥੇ ਲੋਕਲ ਚੈਰਿਟੀ ਸੈਕਿੰਡ ਹਾਰਵੈਸਟ ਚੈਰਿਟੀ ਹੈਗੀ ਆ ਜੀ, ਉਹਨਾਂ ਨੂੰ ਉਹ ਡੋਨੇਟ ਕਰ ਰਹੇ ਆ। ਇਹ ਸਾਰੇ ਦਾ ਸਾਰਾ ਉਹ ਸਮਰਪਿਤ ਕਰ ਰਹੇ ਆ ਜੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਬਰਥਡੇ ਨੂੰ। ਉਹ ਕਹਿੰਦੇ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸੀ ਕਿ 13 ਹੀ 13 ਉਹਨਾਂ ਨੇ ਤੋਲੀਆਂ, ਉਹ ਕਹਿੰਦੇ ਜੀ ਅਸੀਂ ਵੀ ਤਕਰੀਬਨ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਤਕਰੀਬਨ ਜਿਹੜੇ 10 ਟਰੱਕ ਲੋਡ ਆ ਉਹ ਜਿਹੜਾ ਫੂਡ ਆ ਉਹ ਉਹਨਾਂ ਨੇ ਡੋਨੇਟ ਕਰਨਾ ਆ, ਜਿਹਦੇ ਵਿੱਚ ਤਕਰੀਬਨ 2,30,000 ਦੇ ਕਰੀਬ ਜਿਹੜਾ ਕੈਂਡ ਫੂਡ ਆ ਉਹ ਉਹਨਾਂ ਵੱਲੋਂ ਡੋਨੇਟ ਕੀਤਾ ਜਾ ਰਿਹਾ। ਇੱਥੇ ਦੱਸ ਦਈਏ ਕਿ ਜਿਹੜੇ ਇਹ ਆਪਣੇ ਬਾਬਰਾ ਸਾਹਿਬ ਆ ਇਹ ਲੁਧਿਆਣੇ ਦੇ ਜੰਮੇ ਹੋਏ ਆ। ਉਸ ਤੋਂ ਬਾਅਦ 2 ਸਾਲ ਦੀ ਉਮਰ ਦੇ ਵਿੱਚ ਕੀਨੀਆ ਦੇ ਵਿੱਚ ਮੂਵ ਹੋ ਗਏ। ਫਿਰ ਤਕਰੀਬਨ ਇਹਨਾਂ ਨੇ ਬੜੀ ਅਰਲੀ ਏਜ ਦੇ ਵਿੱਚ ਹੀ 16-17 ਸਾਲ ਦੀ ਏਜ ਦੇ ਵਿੱਚ ਹੀ ਇਹਨਾਂ ਨੇ ਟਰੈਵਲ ਏਜੰਸੀ ਇੰਗਲੈਂਡ ਦੇ ਵਿੱਚ ਸ਼ੁਰੂ ਕੀਤੀ। ਫਿਰ ਹੌਲੀ ਹੌਲੀ 79 ਦੇ ਵਿੱਚ ਇਹ ਕੈਨੇਡਾ ਦੇ ਵਿੱਚ ਜਿਹੜਾ ਇਹ ਆ ਗਏ ਆ ਔਰ ਲਗਾਤਾਰ ਇੱਥੇ ਚੈਰੀਟੇਬਲ ਕੌਜ਼ ਲਈ ਅੱਗੇ ਵੱਧ ਕੇ ਜਿਹੜਾ ਇਹ ਕੰਮ ਕਰ ਰਹੇ ਆ। ਇਹਦੇ ਵਿੱਚ ਇਹਨਾਂ ਨੇ ਆਪਣੀ ਲੋਕਲ ਇੱਕ ਚੈਰਿਟੀ ਵੀ ਬਣਾਈ ਹੋਈ ਆ ਜਿਹਦੇ ਤਹਿਤ ਉਹਨਾਂ ਨੇ ਨੇਪਾਲ ਅਰਥਕੁਇਕ ਜਾਂ ਹੇਟੀ ਕ੍ਰਾਈਸਿਸ ਜਾਂ ਜਿਹੜੀ ਫਲੱਡ ਜਿਹੜੀ ਕਿਤੇ ਵੀ ਦੁਨੀਆ ਦੇ ਵਿੱਚ ਹੋਈ ਆ ਉਹਦੇ ਵਿੱਚ ਕਾਫੀ ਪ੍ਰੋਜੈਕਟਸ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਔਰ ਕਾਫੀ ਜਿਹੜਾ ਜੀ ਇਹ ਇੰਟਰਨੈਸ਼ਨਲੀ ਆਪਣੇ ਚੈਰਿਟੀ ਵਰਕ ਲਈ ਜਿਹੜਾ ਇਹ ਜਾਣੇ ਜਾਂਦੇ ਆ। ਔਰ ਸਕਾਈ ਲਿੰਕ ਗਰੁੱਪ ਕਹਿੰਦੇ ਜਿਹੜਾ ਇਹਨਾਂ ਦਾ ਤਕਰੀਬਨ ਇਸ ਵੇਲੇ 100 ਦੇ ਕਰੀਬ ਜਿਹੜੇ ਏਅਰਕ੍ਰਾਫਟ ਆ ਸਾਲ ਦੇ ਵਿੱਚ ਇਹ ਤਕਰੀਬਨ ਉਡਾਉਂਦੇ ਹੈਗੇ ਆ। ਸੋ ਕਾਫੀ ਜੀ ਵਧੀਆ ਇਹੋ ਜਿਹਾ ਲੋਕਾਂ ਨੂੰ ਹਾਈਲਾਈਟ ਕਰਨ ਦਾ ਮਤਲਬ ਇਹ ਹੁੰਦਾ ਜੀ ਤਾਂ ਜੋ ਇਹਨਾਂ ਵੱਲੋਂ ਇੰਸਪਾਇਰ ਹੋ ਕੇ ਹੋਰ ਲੋਕੀ ਜਿਹੜੇ ਆ ਉਹ ਵੀ ਚੈਰੀਟੇਬਲ ਕੰਮਾਂ ਦੇ ਵਿੱਚ ਹਿੱਸਾ ਲੈ ਸਕਣ, ਕਿਉਂਕਿ ਉਹਨਾਂ ਨੇ ਬਾਬਰਾ ਸਾਹਿਬ ਨੇ ਇਹ ਵੀ ਲਿਖਿਆ ਵੀ ਕਹਿੰਦੇ ਅਸੀਂ ਕੋਸ਼ਿਸ਼ ਕੀਤੀ ਸੀ ਕਿ ਲੋਕਲ ਜਿਹੜੀ ਆਪਣੀ ਇੱਥੇ ਚੈਰਿਟੀ ਹੈਗੀ ਆ ਫੂਡ ਚੈਰਿਟੀ ਉਹਨਾਂ ਵੀ ਅਸੀਂ ਜਿਹੜਾ ਫੂਡ ਹੈ ਡਿਲੀਵਰ ਕਰੀਏ, ਪਰ ਕਿਉਂਕਿ ਸਾਡੀਆਂ ਜੇ ਚੈਰਿਟੀਆਂ ਉਸ ਲੈਵਲ ਤੱਕ ਨਹੀਂ ਪਹੁੰਚੀਆਂ ਕਿ ਉਹ 10 ਜਿਹੜਾ ਉਹ ਟਰੱਕ ਲੋਡ ਫੂਡ ਨੂੰ ਹੈਂਡਲ ਕਰ ਸਕਣ, ਕਿਉਂਕਿ ਉਹਦੇ ਲਈ ਬਹੁਤ ਸਾਰੇ ਫਰੀਜ਼ਰ ਜਾਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ, ਜਿਹਦੇ ਕਰਕੇ ਫਿਰ ਕਹਿੰਦੇ ਜੀ ਉਹਨਾਂ ਨੇ ਜਿਹੜੀ ਇਹ ਸੈਕਿੰਡ ਹਾਰਵੈਸਟ ਜਿਹੜੀ ਦੂਸਰੀ ਆ ਚੈਰਿਟੀ ਆ ਉਹਨੂੰ ਇਹਨਾਂ ਨੇ ਚੁਣਿਆ ਔਰ ਇਸ ਵੇਲੇ ਜੀ ਇਹ ਸਭ ਤੋਂ ਵਧੀਆ ਕਹਿੰਦੇ ਕੈਨੇਡਾ ਦੇ ਵਿੱਚ ਜਿਹੜੀ ਕਾਫੀ ਵਧੀਆ ਫੂਡ ਬੈਂਕਾਂ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਆ। ਔਰ ਉਹਨਾਂ ਨੇ ਵੀ ਕਿਹਾ ਵੀ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਇੱਕੋ ਹੀ ਬੰਦੇ ਨੇ ਇੱਕ ਕੰਪਨੀ ਨੇ ਜਿਹੜਾ ਇਹ ਇੰਨਾ ਜ਼ਿਆਦਾ ਫੂਡ ਜਿਹੜਾ ਉਹ ਡੋਨੇਟ ਕੀਤਾ, ਤਕਰੀਬਨ 11 ਟਨ ਫੂਡ ਜਿਹੜਾ ਜੀ ਉਹ ਇਹਨਾਂ ਵੱਲੋਂ ਡੋਨੇਟ ਕੀਤਾ ਜਾ ਰਿਹਾ। ਕਾਫੀ ਕੁਝ ਜੀ ਪਿਛਲੇ ਤੁਹਾਨੂੰ ਯਾਦ ਹੋਊਗਾ ਕਿ ਸਾਡੇ ਚੈਨਲ ਵਾਈ ਦੇ ਉੱਤੇ ਇੱਕ ਸਾਡੇ ਪੱਤਰਕਾਰਾਂ ਵੱਲੋਂ ਕਵਰ ਕੀਤੀ ਗਈ ਸੀ ਸਟੋਰੀ ਔਰ ਉਹਦੇ ਵਿੱਚ ਇੱਕ ਗੁਰਸਿੱਖ ਲੇਡੀ ਓਲਡ ਲੇਡੀ ਸੀ ਉਹਦਾ ਮੀਂਹ ਦੇ ਨਾਲ ਘਰ ਢਿੱਠ ਗਿਆ ਸੀ ਔਰ ਉਹਨੂੰ ਜੀ ਬਕਾਇਦਾ ਜਦੋਂ ਇੱਥੇ ਸਾਡੇ ਵੀ ਜਿਹੜੇ ਟੀਮ ਧਰਮਪਾਲ ਸਿੰਘ ਸੰਧੂ ਹੋਣੀ ਉਹਨਾਂ ਦੇ ਜਿੰਨੇ ਵੀ ਸਹਿਯੋਗੀ ਸੀ ਉਹ ਪਹੁੰਚੇ, ਪਰ ਉਸ ਤੋਂ ਪਹਿਲਾਂ ਹੀ ਇਹ ਮੀਡੀਆ ਨੇ ਨਿਊਜ਼ ਜਿਹੜੀ ਆ ਇੱਥੇ ਤੱਕ ਫੈਲਾ ਦਿੱਤੀ ਸੀ ਕਿ ਉੱਥੇ ਉਹਦੇ ਜਿਹੜੇ ਚਾਰਖਾਨੇ ਦੇ ਕਮਰੇ ਦੀ ਨੀਂਹ ਜਿਹੜੀ ਆ ਉਹ ਕਿਸੇ ਸਾਡੇ ਕਹਿ ਲਓ ਵੀ ਆਪਣੇ ਭਰਾ ਭੈਣ ਨੇ ਵੈਨਕੂਵਰ ਤੋਂ ਜਿਹੜੀ ਆ ਭਰਾਉਣੀ ਸ਼ੁਰੂ ਕਰ ਦਿੱਤੀ ਸੀ। ਫਿਰ ਇਹਨਾਂ ਵੱਲੋਂ ਜੀ ਬਕਾਇਦਾ ਜਿਹੜੀ ਜ਼ਿੰਮੇਵਾਰੀ ਨਿਭਾਈ ਗਈ, ਨਾਲ ਕਿਚਨ ਤੇ ਵਾਸ਼ਰੂਮ ਦੀ ਸੇਵਾ ਜਿਹੜੀ ਆ ਉਹ ਇੱਥੋਂ ਰਲ ਮਿਲ ਕੇ ਕੀਤੀ ਗਈ ਔਰ ਨਾਲ ਉਸ ਦੇ ਨਾਲ ਹੀ ਉਹ ਚੈਨਲ ਦੇ ਉੱਤੇ ਨਿਊਜ਼ ਸ਼ੇਅਰ ਕਰਨ ਦੇ ਨਾਲ ਹੀ ਉਸ ਲੇਡੀ ਦਾ ਜਿਹੜਾ ਘਰ ਆ ਉਹ ਕੰਪਲੀਟ ਹੋ ਗਿਆ। ਸੋ ਵੱਧ ਤੋਂ ਵੱਧ ਕੋਸ਼ਿਸ਼ ਇਹ ਹੁੰਦੀ ਆ ਜੀ ਅਸੀਂ ਜਿਹੜੇ ਅਸਲੀ ਸਾਡੇ ਕੌਜ਼ ਆ ਜਿਹੜੇ ਹਿਊਮੈਨਟੇਰੀਅਨ ਕੌਜ਼ ਹੈਗੇ ਆ ਉਹਨਾਂ ਦੇ ਵੱਲ ਜਿਹੜਾ ਧਿਆਨ ਕੇਂਦਰਿਤ ਰੱਖੀਏ। ਖਾਸ ਤੌਰ ਦੇ ਉੱਤੇ ਚੈਨਲ ਵਾਈ ਨੇ ਆਪਣੇ ਜਿੰਨੇ ਵੀ ਰਿਪੋਰਟਰ ਆ ਉਹਨਾਂ ਨੂੰ ਇਹ ਚੀਜ਼ ਦਾ ਕਿਹਾ ਹੋਇਆ ਵੀ ਕਿਸੇ ਵੀ ਲੋੜਵੰਦ ਲਈ ਚਾਹੇ ਉਹ ਕਿਸੇ ਵੀ ਰੇਸ ਧਰਮ ਜਾਂ ਕਿਸੇ ਵੀ ਨਸਲ ਦਾ ਹੋਵੇ ਜਿਹੜੀ ਕਿਤੇ ਵੀ ਹਿਊਮੈਨਿਟੀ ਇਨਸਾਨੀਅਤ ਦੇ ਤੌਰ ਦੇ ਉੱਤੇ ਕਿਸੇ ਨੂੰ ਵੀ ਲੋੜ ਆ ਖਾਸ ਤੌਰ ਦੇ ਉੱਤੇ ਕਿਸੇ ਇਲਾਜ ਦੇ ਲਈ ਕਿਸੇ ਜਿਹੜੇ ਇਹੋ ਜਿਹੇ ਆ ਜੇ ਕਿਸੇ ਸਾਡੇ ਸਰੋਤੇ ਕੋਲ ਵੀ ਕਿਸੇ ਦੀ ਇਹੋ ਜਿਹੀ ਇਨਫੋਰਮੇਸ਼ਨ ਹੋਵੇ ਤਾਂ ਉਹ ਅਸੀਂ ਡੈਫੀਨੇਟਲੀ ਜੀ ਆਪਣਾ ਫੋਰਚੂਨੇਟ ਸਮਝਾਂਗੇ ਕਿ ਅਸੀਂ ਉਹ ਆਪਣੇ ਸਰੋਤਿਆਂ ਦੇ ਨਾਲ ਆਪਣੇ ਦਰਸ਼ਕਾਂ ਦੇ ਨਾਲ ਚੈਨਲ ਵਾਈ ਦੇ ਉੱਤੇ ਜਾਂ ਆਪਣੇ ਜਿਹੜੇ ਇੱਥੇ ਜਿੰਨੇ ਵੀ ਸਾਡੇ ਰੇਡੀਓ ਪਲੈਟਫਾਰਮ ਦੇ ਉੱਤੇ ਅਸੀਂ ਸ਼ੇਅਰ ਕਰੀਏ ਤਾਂ ਜੋ ਕਿਸੇ ਭੈਣ ਭਰਾ ਦੀ ਜਿਹੜੀ ਮਦਦ ਆ ਉਹ ਕਰ ਸਕੇ। ਇਹੀ ਜੀ ਅਸਲੀ ਚੈਰੀਟੇਬਲ ਕੌਜ਼ ਦਾ ਮਤਲਬ ਹੈਗਾ ਆ, ਇਹੀ ਮੇਨ ਜਿਹੜੀ ਆ। ਤਾਂ ਹੀ ਜੀ ਬਾਰੀ ਜਦੋਂ ਵੀ ਕਿਤੇ ਕੋਈ ਵੀ ਚਾਹੇ ਉਹ ਪਿੰਗਲਵਾੜਾ ਸੁਸਾਇਟੀ ਆਫ ਅੰਟੇਰੀਓ ਹੋਵੇ, ਚਾਹੇ ਉਹਦੇ ਵਿੱਚ ਪ੍ਰਭਾਸਰਾ ਸੰਸਥਾ ਹੋਵੇ, ਚਾਹੇ ਕੋਈ ਵੀ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਹੋਣ ਜਿਹੜੀਆਂ ਇਨਸਾਨੀਅਤ ਦੇ ਲਈ ਕੰਮ ਕਰ ਰਹੀਆਂ, ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਪ੍ਰਮੋਟ ਕਰੀਏ। ਇੱਦਾਂ ਹੀ ਜੀ ਇਹ ਵੀ ਜਿਹੜਾ ਈਵੈਂਟ ਇੱਥੇ ਕਰਵਾਇਆ ਜਾ ਰਿਹਾ ਜਾਂ ਈਵਨ ਇੱਥੇ ਜੀ ਬਹੁਤ ਸਾਰੇ ਆਪਣੀ ਜਿਹੜੇ ਦੂਏ ਵੱਲੋਂ ਪ੍ਰੋਗਰਾਮ ਕਰਵਾਏ ਜਾਂਦੇ ਆ, ਸਿੱਖ ਮੋਟਰਸਾਈਕਲ ਕਲੱਬ ਵੱਲੋਂ ਜੀ ਇੱਥੇ ਚੈਰੀਟੇਬਲ ਕੰਮ ਕਰਵਾਏ ਜਾਂਦੇ ਆ। ਬਕਾਇਦਾ ਸਾਡੇ ਗੁਰੂ ਨਾਨਕ ਜਿਹੜੇ ਸੋਰੀ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਬੱਚੇ ਆ ਜੀ ਉਹ ਬਹੁਤ ਵਧੀਆ ਕੰਮ ਕਰ ਰਹੇ ਆ, ਔਰ ਬੜੀਆਂ ਹੋਰ ਆਰਗੇਨਾਈਜੇਸ਼ਨ ਇੱਥੇ ਹੈਗੀਆਂ। ਗੁਰੂ ਨਾਨਕ ਕਾਰ ਰੈਲੀ ਆ ਜਿਹਨਾਂ ਦੇ ਵਿੱਚ ਤਕਰੀਬਨ ਮੈਨੂੰ ਆਪ ਜਾਣ ਦਾ ਪਰਸਨਲੀ ਮੌਕਾ ਮਿਲਿਆ। ਈਵਨ ਤੁਸੀਂ ਦੇਖਦੇ ਆ ਕਿ ਕਾਫੀ ਲਾਰਜ ਸਕੇਲ ਦੇ ਉੱਤੇ ਸਾਡੇ ਆਪਣੇ ਭਾਈਚਾਰਾ ਜਿਹੜਾ ਇਸ ਵੇਲੇ ਉਹ ਇਹਨਾਂ ਕੰਮਾਂ ਦੇ ਵਿੱਚ ਜੁੜਿਆ ਹੋਇਆ। ਸੋ ਜਿੱਥੇ ਵੀ ਜੀ ਕਿਤੇ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪਿੰਗਲਵਾੜਾ ਸੁਸਾਇਟੀ ਆਫ ਅੰਟੇਰੀਓ ਇਹਦੇ ਵੱਲੋਂ ਵਾਕ ਵੀ ਕਰਵਾਈ ਜਾਣੀ ਆ, ਉਹਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰਾਂਗੇ। ਭਗਤ ਪੂਰਨ ਸਿੰਘ ਉਹਨਾਂ ਦਾ ਸੁਨੇਹਾ ਜਿਹੜਾ ਉਹ ਜ਼ਰੂਰ ਸਾਂਝਾ ਕਰਾਂਗੇ। ਸੋ ਇਹ ਸਾਡੀਆਂ ਜੀ ਨੈਤਿਕ ਜ਼ਿੰਮੇਵਾਰੀਆਂ ਆ। ਸੋ ਸਾਡੇ ਇਸ ਵੇਲੇ ਜੀ ਸਾਡੇ ਨਾਲ ਸਾਡੇ ਟੀਮ ਮੈਂਬਰ ਹਾਂਜੀ ਰਾਜਵੀਰ ਹੋਣੀ ਵੀ ਜੁੜ ਚੁੱਕੇ ਆ, ਔਰ ਜਿਹੜੇ ਸਾਡੇ ਇਸ ਸੈਗਮੈਂਟ ਦੇ ਸਪੋਂਸਰ ਆ ਉਹ ਜ਼ਰੂਰ ਹੁਣ ਰਾਜਵੀਰ ਹੋਣਾ ਨੂੰ ਹਾਈਲਾਈਟ ਕਰਨ ਲਈ ਕਹਾਂਗੇ। ਰਾਜਵੀਰ ਜੀ ਵੈਲਕਮ ਟੂ ਦ ਸ਼ੋ। ਹੈਲੋ ਰਾਜਵੀਰ ਜੀ।
ਹੈਲੋ ਸੰਗਾ ਜੀ, ਥੈਂਕ ਯੂ ਸੋ ਮਚ। ਮੈਂ ਆਪਣੇ ਲਿਸਨਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ 52 ਕੰਟਰੀਜ਼ ਚ ਸਕਸੈਸਫੁਲੀ ਲਾਂਚ ਕਰਨ ਤੋਂ ਬਾਅਦ ਬਲੈਕ ਬੋਲ ਨੇ ਲਾਂਚ ਕਰ ਲਿਆ ਆਪਣਾ ਪ੍ਰੀਮੀਅਮ ਬ੍ਰਾਂਡ ਡੈਮਬੋਲ। ਕੈਨੇਡਾ ਦੇ ਵਿੱਚ ਟਰਕਿੰਗ ਕੰਪਨੀ ਦੇ ਵਿੱਚ ਬੈਸਟ ਕੁਆਲਿਟੀ ਇੰਜਨ ਆਇਲ, ਟਰਾਂਸਮਿਸ਼ਨ ਗਰੀਸ, ਐਂਟੀ ਫ੍ਰੀਜ, ਮਾਈਲੇਜ ਕੰਪੀਟੀਟਿਵ ਪ੍ਰਾਈਸਿਸ ਤੇ ਦੇ ਰਿਹਾ। ਅੱਜ ਹੀ ਕਾਲ ਕਰੋ ਤੁਸੀਂ 647-221-7405 ਤੇ, ਤੁਸੀਂ ਵਿਜ਼ਿਟ ਕਰ ਸਕਦੇ ਹੋ 255 ਰੁਦਰਪੁਰ ਰੋਡ ਬ੍ਰੈਂਪਟਨ ਸਾਊਥ ਦੇ ਵਿੱਚ। ਦਾਸ ਮੈਟਲ ਸਟਾਰ ਕੈਨੇਡਾ ਦੀ ਲੀਡਿੰਗ ਇੰਡੀਪੈਂਡੈਂਟ ਮੈਨੂਫੈਕਚਰਿੰਗ ਕੰਪਨੀ ਜੋ ਕਿ ਡੋਰ, ਮੈਟਲ ਸਟਾਰ ਤੇ ਡੋਰ, ਹਰ ਤਰ੍ਹਾਂ ਦੇ ਡੋਰ ਫਰੇਮਸ ਅਵੇਲੇਬਲ ਕਰਾਉਂਦੀ ਹੈ। ਲੋਐਸਟ ਪ੍ਰਾਈਸ ਇਨ ਜੀਟੀ ਦਾ ਦਾਅਵਾ ਕਰ ਰਹੇ ਨੇ ਦਾਸ ਮੈਟਲ ਐਂਡ ਸਟਾਰ। ਤੁਸੀਂ ਨੰਬਰ ਨੋਟ ਕਰ ਲਓ 905-600-9898-5-678-8999। ਇਹਦੇ ਨਾਲ ਹੋਮ ਬਿਲਡਰਸ ਲੈ ਕੇ ਆਏ ਨੇ ਅਮੇਜ਼ਿੰਗ ਪ੍ਰੋਜੈਕਟ, ਇੰਡੀਗੋ ਅਮੇਜ਼ਿੰਗ ਓਪਰਚੁਨਿਟੀ ਦੇ ਰਹੇ ਨੇ। ਕੋਲਿੰਗ ਰੋਡ ਦੇ ਵਿੱਚ ਟਾਊਨ ਹੋਮ ਲਈ ਤੁਸੀਂ ਅੱਜ ਹੀ ਜਾਣਾ 833 ਹੋਰੰਟਾਰੀਓ ਸਟਰੀਟ ਇਨ ਕੋਲਿੰਗ ਰੋਡ ਦੇ ਵਿੱਚ। ਸੇਲਸ ਆਫਿਸ ਨੰਬਰ ਹੈ 705-443-7574-705-443-8574। ਬਿਗੈਸਟ ਬਫੇ ਇਨ ਬ੍ਰੈਂਪਟਨ, ਗੱਲ ਕੀ ਹਰ ਤਰ੍ਹਾਂ ਦੀਆਂ ਟੌਪ ਦੀਆਂ ਮਠਿਆਈਆਂ ਜੇ ਤੁਸੀਂ ਚੱਖਣਾ ਚਾਹੁੰਦੇ ਹੋ ਤਾਂ ਤੁਸੀਂ ਜਾਣਾ ਪੰਜਾਬੀ ਬਾਏ ਨੇਚਰ। ਏਅਰਪੋਰਟ ਰੋਡ ਲੋਕੇਸ਼ਨ ਨੰਬਰ ਹੈ 905-790-1500। ਗੋ ਰੋਡ ਲੋਕੇਸ਼ਨ ਨੰਬਰ ਹੈ 905-794-9046। ਅਵਾਰਡ ਵਿਨਿੰਗ ਬਿਲਡਰ ਇਡਨ ਓਕ ਹੋਮਸ ਲੈ ਕੇ ਆਏ ਨੇ ਕਸਟਮ ਰੈਜੀਡੈਂਸੀ, ਰੇਨ ਲੋਟ, ਗ੍ਰੇਨਾਈਟ, ਗ੍ਰੈਂਡ ਵਿੰਡੋਜ਼, ਵਾਈਨ ਸੈਲਰ, ਗ੍ਰੇਟ ਰੂਮ, ਤਿੰਨ ਤੋਂ ਚਾਰ ਕਾਰ ਗਰਾਜ ਡਿਜ਼ਾਈਨ ਦੇ ਨਾਲ 10 ਮਿੰਟ ਦੀ ਦੂਰੀ ਤੇ ਨੇ ਡਾਊਨ ਟਾਊਨ ਜਾਰਜ ਟਾਊਨ। ਜੇ ਤੁਸੀਂ July 1st ਤੋਂ ਬੁੱਕ ਪਹਿਲਾਂ ਬੁੱਕ ਕਰਵਾਉਂਦੇ ਹੋ ਤੇ 25,000 ਦੀਆਂ ਅਪਗ੍ਰੇਡ ਆ ਜਿਹੜੀਆਂ ਤੁਹਾਨੂੰ ਫ੍ਰੀ ਮਿਲਣਗੀਆਂ। ਨਿੰਦਰ ਸਿੰਘ ਜੀ ਨੂੰ ਤੁਸੀਂ ਕਾਲ ਕਰਨੀ ਹੈ 647-2-76-99-607-702-7699। ਕਿਸੇ ਵੀ ਕਿਸਮ ਦਾ ਦੰਦਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਦੰਦਾਂ ਦੇ ਮਾਹਿਰ ਡਾਕਟਰ ਡਾਕਟਰ ਨੀਲ ਗੱਜਰ ਜੀ ਨੂੰ ਤੁਸੀਂ ਵੀ ਵਿਜ਼ਿਟ ਕਰਨੀ ਹੈ 299-400-1-0009। ਇਹਨਾਂ ਦਾ ਨੰਬਰ ਹੈ 299-400-1-0009। ਕੁਈਨ ਕੇਟ ਅਕੈਡਮੀ ਬੱਚਿਆਂ ਦੀ ਐਜੂਕੇਸ਼ਨ ਲਰਨਿੰਗ ਤੇ ਉਹਨਾਂ ਦੀ ਕਾਬਲੀਅਤ ਨੂੰ ਹੋਰ ਵੀ ਨਿਖਾਰਦੇ ਨੇ, ਐਕਸੈਪਸ਼ਨਲ ਐਜੂਕੇਸ਼ਨ ਲਰਨਿੰਗ ਐਕਸਪੀਰੀਅੰਸ ਕਰਵਾਉਂਦੇ ਨੇ, ਪ੍ਰੋਗਰੈਸਿਵ ਐਜੂਕੇਸ਼ਨ ਦੇ ਨਾਲ ਨਾਲ ਕੁਆਲੀਫਾਈਡ ਟੀਚਰ ਨੇ ਇਹਨਾਂ ਕੋਲ, ਲੋਅ ਟੀਚਰ ਟੂ ਸਟੂਡੈਂਟ ਰੇਸ਼ੋ ਹੈ।
ਮੈਂ ਮੈਨੂੰ ਲੱਗਦਾ ਜੀ ਹਾਂਜੀ ਰਾਜਵੀਰ ਹੋਣਾ ਦੀ ਲਾਈਨ ਜਿਹੜੀ ਆ ਉਹ ਡਰੋਪ ਹੋ ਗਈ ਆ, ਦੁਬਾਰਾ ਫਿਰ ਰਾਜਵੀਰ ਹੋਣਾ ਨੂੰ ਤੁਹਾਡੇ ਰੂਬਰੂ ਜ਼ਰੂਰ ਕਰਾਂਗੇ। ਔਰ ਕਾਫੀ ਜੀ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਚੈਰਿਟੀਜ਼ ਦੀ ਜਾਂ ਜਿਹੜਾ ਲੋਕਲ ਇੱਥੇ ਕਮਿਊਨਿਟੀ ਵਰਕ ਆ ਉਹਦੇ ਵਿੱਚ ਕਾਫੀ ਜਿਹੜੀਆਂ ਸੰਸਥਾਵਾਂ ਖਾਸ ਤੌਰ ਦੇ ਉੱਤੇ ਸਾਡੇ ਸੀਨੀਅਰ ਜੀ, ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਦਾ ਮੌਕਾ ਮਿਲਦਾ ਕਿ ਸਾਡੇ ਸੀਨੀਅਰਸ ਬਹੁਤ ਸਾਰੇ ਸੀਨੀਅਰ ਕਲੱਬ ਆ ਜਿਨ੍ਹਾਂ ਨੇ ਆ ਜਦੋਂ ਸਮਰ ਸ਼ੁਰੂ ਹੋਈ ਆ ਖਾਸ ਤੌਰ ਤੇ ਸਪਰਿੰਗ ਸ਼ੁਰੂ ਹੋਈ ਆ ਉਹਨਾਂ ਨੇ ਬਹੁਤ ਸਾਰਾ ਜੀ ਕਲੀਨ ਅਪ ਦਾ ਕੰਮ ਆਪੋ ਆਪਣੇ ਏਰੀਆਜ਼ ਦੇ ਵਿੱਚ ਕੀਤਾ ਹੈਗਾ। ਅਸੀਂ ਉਹਨਾਂ ਨੂੰ ਵੀ ਅਕਨੋਲੇਜ ਕਰਨਾ ਚਾਹੁੰਦੇ ਹਾਂ ਤਾਂ ਜੋ ਉਹਨਾਂ ਵੱਲੋਂ ਦੇਖ ਕੇ ਹੋਰ ਜਿੰਨੇ ਸਾਡੇ ਇੱਥੇ ਵਲੰਟੀਅਰਸ ਜਿਹੜੇ ਸਾਡੇ ਕੰਮ ਕਰਦੇ ਆ, ਇੱਕ ਗੁਰੂ ਨਾਨਕ ਮਿਸ਼ਨ ਜੀ ਸੰਸਥਾ ਚੱਲਦੀ ਆ ਉਹਨਾਂ ਦੇ ਵਲੰਟੀਅਰ ਬਹੁਤ ਜ਼ਿਆਦਾ ਕੰਮ ਕਰਦੇ ਆ, ਖਾਸ ਤੌਰ ਤੇ ਸਟੀਲ ਮਕਲਾਗਲਨ ਦੇ ਏਰੀਏ ਦੇ ਵਿੱਚ ਬੱਚੇ ਉਹਨਾਂ ਦੇ ਨਾਲ ਕਾਫੀ ਜੁੜੇ ਹੋਏ ਆ ਜੀ। ਸਵੇਰ ਤੋਂ ਪਰਿਵਾਰ 6-7 ਵਜੇ ਤੋਂ ਸ਼ੁਰੂ ਹੋ ਜਾਂਦੇ ਆ। ਸੋ ਇਹੋ ਜਿਹਾ ਜੀ ਜਿਹਨਾਂ ਦੇ ਸਦਕਾ ਜਿਹੜੀ ਸਾਡੀ ਸੋਸਾਇਟੀ ਆ ਇੱਥੇ ਵਧੀਆ ਅਸੀਂ ਇਸ ਵੇਲੇ ਪੋਜ਼ਿਟਿਵ ਰੋਲ ਅਦਾ ਕਰਦੇ ਹਾਂ, ਬਹੁਤ ਵਧੀਆ ਸਾਡਾ ਜੀ ਇੱਥੇ ਜਿਹੜਾ ਅਸੀਂ ਆਪਣਾ ਇੱਕ ਸੰਸਾਰ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਬਣਾਇਆ ਹੋਇਆ ਬੜਾ ਉਹਦੇ ਵਿੱਚ ਜੀ ਵਧੀਆ ਯੋਗਦਾਨ ਪਾ ਰਹੇ ਆ, ਚਾਹੇ ਸਾਡੇ ਬਿਜ਼ਨਸ ਅਦਾਰੇ ਆਪੋ ਆਪਣੇ ਬਿਜ਼ਨਸ ਦੇ ਜ਼ਰੀਏ, ਪਰ ਇਹੋ ਜਿਹੀਆਂ ਚੈਰੀਟੇਬਲ ਸੰਸਥਾਵਾਂ ਜਿਹੜੀਆਂ ਉਹ ਆਪੋ ਆਪਣੇ ਸੋਰਸਿਸ ਦੇ ਜ਼ਰੀਏ ਜਿਹੜਾ ਉਹ ਕਾਫੀ ਜੀ ਇੱਥੇ ਕਮਿਊਨਿਟੀ ਦੇ ਵਿੱਚ ਯੋਗਦਾਨ ਪਾ ਰਹੇ ਆ। ਅੱਜ ਅੱਗੇ ਤਾਂ ਇਹ ਵੀ ਗੱਲ ਜ਼ਰੂਰ ਕਰਾਂਗੇ, ਦੇਖਾਂਗੇ। ਹਾਂਜੀ ਦੇਖਦੇ ਜੇ ਰਾਜਵੀਰ ਹੋਣੀ ਸਾਡੇ ਨਾਲ ਦੁਬਾਰਾ ਜੁੜੇ। ਰਾਜਵੀਰ ਜੀ ਤੁਸੀਂ ਏਅਰ ਤੇ ਹੈਗੇ ਮੇਰਾ ਖਿਆਲ? ਨਹੀਂ ਹਾਂਜੀ ਰਾਜਵੀਰ ਹੋਣੀ ਜਿਹੜੇ ਆ ਉਹ ਨਹੀਂ ਹੈਗੇ। ਡੱਗ ਫੋਰਡ ਹੋਣਾ ਦੀ ਜਿਹੜੀ ਪੋਪੂਲੈਰਿਟੀ ਆ ਜੀ, ਡੱਗ ਫੋਰਡ ਹੋਣਾ ਦੀ ਜਿਹੜੀ ਨਵਾਂ ਸਰਵੇ ਆਇਆ ਤਕਰੀਬਨ ਲਾਸਟ ਮੰਥ ਦੇ ਵਿੱਚ 7 ਜਿਹੜੇ ਸਰਵੇ ਆ ਉਹ ਆ ਚੁੱਕੇ ਹੈਗੇ ਆ। ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਸ ਵੇਲੇ ਜਿਹੜੀ ਬਈ ਡੱਗ ਫੋਰਡ ਹੋਣਾ ਦੀ ਪੋਪੂਲੈਰਿਟੀ ਆ ਤਕਰੀਬਨ ਕੈਨੇਡਾ ਦੇ ਜੇ ਸਾਰੇ ਪ੍ਰੀਮੀਅਰ ਦੀ ਵੀ ਗੱਲ ਕਰੀਏ ਤਾਂ ਤਕਰੀਬਨ ਸੈਕਿੰਡ ਲੋਐਸਟ ਲੈਵਲ ਦੇ ਉੱਤੇ ਉਹਨਾਂ ਦੀ ਪੋਪੂਲੈਰਿਟੀ ਹੈਗੀ ਆ। ਸਭ ਤੋਂ ਘੱਟ ਜਿਹੜੀ ਆ ਜੀ ਉਹਦੇ ਵਿੱਚ ਦੱਸਿਆ ਗਿਆ ਕਿ ਨੋਵਾ ਸਕੋਸ਼ੀਆ ਦੇ ਜਿਹੜੇ ਸਟੀਫਨ ਮਕਨੇਲ ਹੈਗੇ ਆ ਉਹਨਾਂ ਦੀ ਹੈਗੀ ਆ, ਤੇ ਉਸ ਤੋਂ ਬਾਅਦ ਜੇ ਲੋਐਸਟ ਥੱਲਿਓ ਨੰਬਰ ਦੀ ਗੱਲ ਕਰੀਏ ਤਾਂ ਡੱਗ ਫੋਰਡ ਹੋਣਾਂ ਦੀ ਜਿਹੜੀ ਪੋਪੂਲੈਰਿਟੀ ਆ ਤਕਰੀਬਨ 7 ਸਰਵੇ ਜੀ ਪਿਛਲੇ ਮਹੀਨੇ ਦੇ ਵਿੱਚ ਆਏ ਹੈਗੇ ਆ, ਔਰ 7 ਸਰਵੇ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਉਹਨਾਂ ਦੀ ਪੋਪੂਲੈਰਿਟੀ ਆ ਉਹ ਜਿਹੜੀ ਘੱਟ ਰਹੀ ਆ। ਮੇਨ ਚੀਜ਼ ਜਿਹੜੀ ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਹਿੰਦੇ ਬਈ ਕੰਸਰਨ ਕੀ ਹੋ ਸਕਦੇ ਆ ਉਹਦੇ ਵਿੱਚ ਜਿਹੜੀ ਡਾਟ DART ਜਿਹੜੀ ਸਰਵੇ ਕੰਪਨੀ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਲੋਕਾਂ ਨੇ ਕ੍ਰਿਟੀਸਾਈਜ਼ ਕੀਤਾ ਹੈਗਾ ਉਹਦੇ ਵਿੱਚ ਮੇਨ ਜਿਹੜਾ ਕੱਟਸ ਔਨ ਹੈਲਥ ਕੇਅਰ, ਐਜੂਕੇਸ਼ਨ, ਸੋਸ਼ਲ ਸਰਵਿਸ, ਐਜ਼ ਵੈਲ ਐਜ਼ ਕਹਿੰਦੇ ਜਿਹੜੇ ਫੋਰਡ ਦੇ ਡਿਸੀਜ਼ਨ ਹੈਗੇ ਆ ਟੂ ਅਪਲੋਡ ਦਾ TTC ਸਬਵੇ ਸਿਸਟਮ ਇਜ਼ ਬੀਇੰਗ ਸੀਨ ਮੋਰ ਐਜ਼ ਏ ਸੈਟਲਿੰਗ ਸਕੋਰ। ਸੋ ਈਵਨ ਜਿਹੜਾ ਜੀ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਈਵਨ ਫੋਰਡਸ ਪਲਾਨ ਟੂ ਬ੍ਰਿੰਗ ਬੀਅਰ ਟੂ ਕਾਰਨਰ ਸਟੋਰਸ, ਜਿਹੜਾ ਉਹ ਲੋਕਾਂ ਲਈ ਇੰਨਾ ਜ਼ਿਆਦਾ ਪਾਪੂਲਰ ਜਿਹੜਾ ਉਹ ਨਹੀਂ ਹੋਇਆ। ਬਾਕੀ ਬੀਅਰ ਪਲਾਨ ਜਿਹੜਾ ਮਤਲਬ ਨਸ਼ਿਆਂ ਨੂੰ ਪ੍ਰਮੋਸ਼ਨ ਹੋ ਰਹੀ ਆ ਫੰਡਸ ਦੇ ਉੱਤੇ ਕੱਟ ਹੋ ਰਿਹਾ, ਟੇਲਗੇਟ ਪਾਰਟੀਜ਼ ਜਿਹੜੀਆਂ ਉਹ ਲੀਗਲ ਕਰਨ ਦੀ ਗੱਲ ਚੱਲੀ ਆ। ਸੋ ਉਹਨਾਂ ਚੀਜ਼ਾਂ ਕਰਕੇ ਜੀ ਉਹ ਕਹਿੰਦੇ ਜਿਹੜਾ ਇਹ ਸਰਵੇ ਆ ਇਹਦੇ ਵਿੱਚ ਡੱਗ ਫੋਰਡ ਹੋਣਾਂ ਦੀ ਜਿਹੜੀ ਪਾਪੂਲੈਰਿਟੀ ਆ ਉਹ ਕਾਫੀ ਇਸ ਵੇਲੇ ਸੈਕਿੰਡ ਲੋਐਸਟ ਲੈਵਲ ਦੇ ਉੱਤੇ ਪਹੁੰਚ ਗਈ ਆ। ਔਰ ਜਿਸ ਦਿਨ ਕਹਿੰਦੇ ਉਹਨਾਂ ਦੀ ਪਾਪੂਲੈਰਿਟੀ ਜਿੱਦਣ ਉਹ ਪ੍ਰੀਮੀਅਰ ਬਣੇ ਸੀਗੇ ਉਸ ਦਿਨ ਤਕਰੀਬਨ ਉਹ 40% ਦੇ ਨਾਲ ਜਿਹੜੀ ਆ ਉਹਨਾਂ ਨੂੰ ਪਾਪੂਲੈਰਿਟੀ ਸੀਗੀ। ਸੋ ਕਾਫੀ ਜਿਹੜੀ ਇਸ ਵੇਲੇ ਉਹਨਾਂ ਦੀ ਪਾਪੂਲੈਰਿਟੀ ਆ ਉਹ ਘੱਟ ਗਈ ਆ, ਔਰ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਤਕਰੀਬਨ 5215 ਜੇ 5215 ਰੈਂਡਮਲੀ ਜਿਹੜੇ ਅਡਲਟ ਆ ਕੈਨੇਡੀਅਨ ਉਹਨਾਂ ਨੂੰ ਉਹਨਾਂ ਨੇ ਸਰਵੇ ਕੀਤਾ ਹੈਗਾ। ਔਰ ਇਹ ਸਰਵੇ ਜਿਹੜਾ ਜੀ ਇਹ ਮਈ 31 ਤੋਂ ਜੂਨ ਜੇ ਅਸੀਂ ਗੱਲ ਕਰੀਏ ਵੀ June 6, 2009 ਤੱਕ ਜਿਹੜਾ ਜੀ ਉਹ ਸਰਵੇ ਕੀਤਾ ਗਿਆ। ਪਲੱਸ ਮਾਈਨਸ ਇਹਦੇ ਵਿੱਚ 1.5% ਦਾ ਐਰਰ ਆ 19 times out of 20। ਸੋ ਕਾਫੀ ਜੀ ਜਿਹੜਾ ਇਹ ਸਰਵੇ ਦੇ ਵਿੱਚ ਗੱਲ ਕੀਤੀ ਗਈ ਆ ਡਿਟੇਲ ਦੇ ਵਿੱਚ ਕਿ ਡੱਗ ਫੋਰਡ ਹੋਣਾਂ ਦੀ ਜਿਹੜੀ ਪਾਪੂਲੈਰਿਟੀ ਆ ਉਹ ਕਾਫੀ ਘੱਟ ਗਈ ਹੈਗੀ ਆ, ਔਰ ਕਾਫੀ ਦੀ ਵੀ ਗੱਲ ਕਰੀਏ ਤਾਂ ਇਸ ਵੇਲੇ ਸੈਕਿੰਡ ਲੋਐਸਟ ਲੈਵਲ ਦੇ ਉੱਤੇ ਹੈਗੀ ਆ। ਬਿਲਕੁਲ ਜੀ ਸਾਡੀਆਂ ਸਰਕਾਰਾਂ ਨੂੰ ਸੋਚਣਾ ਪਊਗਾ ਕਿ ਕਿਹੜੇ ਮੁੱਦੇ ਆ ਜੋ ਲੋਕਾਂ ਦੇ ਮਸਲੇ, ਜਿਹੜੇ ਵੀ ਮਸਲੇ ਦੀ ਗੱਲ ਕਰ ਲਓ ਜੀ, ਸਾਰੇ ਜਿਹੜੇ ਕ੍ਰਾਈਮ ਨੂੰ ਘਟਾਉਣ ਦੀ ਗੱਲ ਕਰ ਰਹੇ ਸੀ। ਬ੍ਰੈਂਪਟਨ ਦੀ ਗੱਲ ਕਰੀਏ ਜੀ, ਇਸ ਵੇਲੇ ਈਵਨ ਜਿਹੜਾ ਸਾਡਾ ਵੈਸਟ ਦੇ ਵਿੱਚ ਸਾਡੇ ਟ੍ਰੇਨ ਜਿਹੜਾ ਸਾਡੇ ਵੈਸਟ ਦੇ ਵਿੱਚ ਹੈਗਾ ਟ੍ਰੇਨ ਸੈਂਟਰ, ਗੋ ਟ੍ਰੇਨ ਸੈਂਟਰ ਜਿਹੜਾ ਉਹਦੇ ਆਲੇ ਦੁਆਲੇ 8-9 ਚੋਰੀਆਂ ਜਿਹੜੀਆਂ ਉਹ ਤਕਰੀਬਨ ਕਹਿੰਦੇ ਜੀ ਬਈ ਕੁਛ ਕੁ ਅਰਸੇ ਦੇ ਦੌਰਾਨ ਹੀ ਹੋ ਗਈਆਂ। ਸੋ ਉਸ ਤੋਂ ਬਾਅਦ ਜੇ ਮਾਊਂਟ ਪਲੈਜ਼ੈਂਟ ਜਿਹੜਾ ਗੋ ਸਟੇਸ਼ਨ ਆ ਉਹਦੇ ਆਲੇ ਦੁਆਲੇ ਦੀ ਗੱਲ ਕਰੀਏ, ਉਸ ਤੋਂ ਬਾਅਦ ਜੀ ਆ ਕੱਲ੍ਹ ਪਰਸੋਂ ਜਿਹੜੀ ਦੇਖੋ ਈਵਨ ਪ੍ਰੋਫੈਸਰ ਲੇਕ ਦੇ ਏਰੀਏ ਦੇ ਵਿੱਚ ਅੱਜ ਪੁਲਿਸ ਨੇ ਈਵਨ ਉਹਦੀ ਡਿਸਕ੍ਰਿਪਸ਼ਨ ਵੀ ਜਾਰੀ ਕਰ ਦਿੱਤੀ ਆ ਕਿ ਉਹਨਾਂ ਨੂੰ ਇੱਕ ਕਾਲਾ ਨੌਜਵਾਨ ਜੋ ਕਿ 20 ਸਾਲ ਦਾ ਹੈਗਾ ਔਰ ਬਲੈਕ ਕਮਿਊਨਿਟੀ ਤੋਂ ਹੈਗਾ ਉਸ ਦੀ ਸ਼ਖਸ ਦੀ ਭਾਲ ਆ, ਜਿਹੜਾ ਕਿ ਇੱਕ ਉੱਥੇ ਜੋਗਿੰਗ ਕਰਦੀ ਦੌੜੀ ਜਾਂਦੀ ਇੱਕ 20 ਸਾਲਾ ਕੁੜੀ ਜਿਹੜੀ ਆ ਉਹ ਡਿੱਗ ਪਈ ਸੀ ਔਰ ਉਹਨੂੰ ਜ਼ਬਰਦਸਤੀ ਖਿੱਚ ਕੇ ਜਿਹੜਾ ਫੋਰੈਸਟ ਵੱਲ ਨੂੰ ਲਿਜਾ ਰਿਹਾ ਸੀ ਤਾਂ ਉੱਥੇ ਇੱਕ ਵਿਟਨੈਸ ਜਿਹੜਾ ਉੱਥੇ ਹੋਰ ਕੋਈ ਵਾਕ ਕਰ ਰਿਹਾ ਸੀ ਉਹਨੇ ਉਹਨੂੰ ਜਿਹੜਾ ਉੱਥੋਂ ਆਜ਼ਾਦ ਕਰਵਾਇਆ। ਮਤਲਬ ਕ੍ਰਾਈਮ ਸਾਡਾ ਜੀ ਈਵਨ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਰਵੇ ਆਇਆ ਕ੍ਰਾਈਮ ਦੇ ਵਿੱਚ ਚਾਹੇ ਉਹਦੇ ਵਿੱਚ ਐਕਸੀਡੈਂਟਸ ਹੋਣ ਚਾਹੇ ਉਹਦੇ ਵਿੱਚ ਗਨ ਵਾਇਓਲੈਂਸ ਹੋਵੇ, ਚਾਹੇ ਉਹਦੇ ਵਿੱਚ ਡੋਮੈਸਟਿਕ ਵਾਇਓਲੈਂਸ ਹੋਵੇ, ਹਰੇਕ ਤਰ੍ਹਾਂ ਦੀ ਵਾਇਓਲੈਂਸ ਦੇ ਵਿੱਚ ਜਿਹੜਾ ਲਗਾਤਾਰ ਘਟਣ ਦੀ ਬਜਾਏ ਜਦੋਂ ਦੀ ਸਰਕਾਰ ਆ ਬਣੀ ਆ, ਸਾਡੀਆਂ ਦੋਵੇਂ ਹੀ ਸਰਕਾਰਾਂ, ਚਾਹੇ ਇਹਦੇ ਵਿੱਚ ਮਿਊਨਸੀਪਲ ਜਿਹੜੀਆਂ ਸਾਡੀਆਂ ਸਰਕਾਰਾਂ ਸੀਗੀਆਂ, ਚਾਹੇ ਸਾਡੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਹੋਣੀ ਹੋਣ, ਚਾਹੇ ਸਾਡੇ ਮਿਸਿਸਾਗਾ ਦੇ ਮੇਅਰ ਬੋਨੀ ਕ੍ਰੋਮਬੀ ਹੋਣੀ ਹੋਣ, ਇਹਨਾਂ ਨੇ ਡੈਫੀਨੇਟਲੀ ਐਮਫਸਾਈਜ਼ ਕੀਤਾ ਸੀ ਕਿ ਅਸੀਂ ਕ੍ਰਾਈਮ ਘਟਾਵਾਂਗੇ, ਕ੍ਰਾਈਮ ਨੂੰ ਕੰਟਰੋਲ ਕਰਾਂਗੇ ਅਸੀਂ ਜਿਹੜਾ. ਪਰ ਔਨ ਦੀ ਅਦਰ ਹੈਂਡ ਜੋ ਸਟੈਟਸ ਸਾਹਮਣੇ ਆਉਂਦੇ ਆ, ਇਹ ਜਿਹੜਾ ਕ੍ਰਾਈਮ ਆ ਉਹ ਅੱਗੇ ਨਾਲੋਂ ਵੱਧ ਗਿਆ. ਹਾਂਜੀ ਬਿਲਕੁਲ ਜੀ, ਰਾਜਵੀਰ ਜੀ ਦੁਆਰਾ ਜੁੜਿਆ. ਰਾਜਵੀਰ ਜੀ ਵੈਲਕਮ ਟੂ, ਵੈਲਕਮ ਬੈਕ ਜੀ. ਜ਼ਰੂਰ ਸਾਡੇ ਸਪੋਂਸਰ ਜਿਹੜੇ ਆ ਉਹ ਸਾਂਝੇ ਕਰੋ ਜੀ. ਹਾਂਜੀ, ਜਿਹੜੇ ਸਾਡੇ ਸੈਗਮੈਂਟ ਦੇ ਸਪੋਂਸਰ ਹੈਗੇ ਆ.
ਥੈਂਕ ਯੂ ਸੋ ਮਚ ਸੰਗਰ ਜੀ. ਐਕਚੁਲੀ ਥੋੜੇ ਜਿਹੇ ਟ੍ਰਾਂਸਮਿਸ਼ਨ ਦੇ ਵਿੱਚ ਪ੍ਰੋਬਲਮ ਆ ਗਈ ਸੀ, ਕਿਉਂਕਿ ਵੈਦਰ ਥੋੜਾ ਜਿਹਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਬੂੰਦਾਬਾਂਦੀ ਹੋ ਰਹੀ ਆ. ਤੁਸੀਂ ਆਪਣੇ ਲਿਸਨਰਸ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਕਿਸੇ ਵੀ ਕਿਸਮ ਦਾ ਰੂਫਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਆ ਤੇ ਹਰ ਤਰ੍ਹਾਂ ਦੀ ਮੈਟਲ ਰੂਫਿੰਗ ਦੇ ਕੰਮ ਚ ਐਕਸਪਰਟ ਨੇ, ਸਟੇਨਲੈਸ ਰੂਫਿੰਗ ਵਾਲੇ. ਨਾ ਨੰਬਰ ਹੈ ਜੀ 416-826-5800. ਬਹੁਤ ਹੀ ਸਟਾਈਲਿਸ਼ ਰੀਡਿਜ਼ਾਈਨਡ 2019 ਮਾਡਲ ਪਹਿਲੀ ਕਿਉਰਾ ਐਲੈਕਸ ਦਾ ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਤੇ ਤੁਸੀਂ ਜਾਣਾ 407 ਤੇ ਏਅਰਪੋਰਟ ਰੋਡ ਦੇ ਬਿਲਕੁਲ ਨੇੜੇ. ਨੰਬਰ ਹੈ ਇਹਨਾਂ ਦਾ 905-458-7700, 9054-585-8710. ਪੰਜਾਬੀ ਮਿਊਜ਼ਿਕ ਦੇ ਨਾਲ ਨਾਲ ਕ੍ਰਿਕਟ ਵਰਲਡ ਕੱਪ ਮੈਚਸ ਦੇ ਨਾਲ ਲਜ਼ੀਜ਼ ਖਾਣੇ ਦਾ ਮਜ਼ਾ ਲੈ ਸਕਦੇ ਹੋ ਤੁਸੀਂ. ਅਨੋਖੀ ਗੱਲ ਕੀ, ਇਹਨਾਂ ਦੇ ਨਾਂ ਦੇ ਨਾਲ ਹੀ ਇਹਨਾਂ ਦਾ ਫੂਡ ਵੀ ਬਹੁਤ ਹੀ ਅਨੋਖਾ ਤੇ ਲਾਜਵਾਬ ਹੈ, ਲਜ਼ੀਜ਼ ਹੈ. 905-499-8800, 905-459-8200. ਬਹੁਤ ਹੀ ਵਧੀਆ ਡਰਾਈਵਿੰਗ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਾਣਾ ਨਾਰਥ ਵੈਸਟ ਲੈਕਸਸ ਤੇ 407 ਏਅਰਪੋਰਟ ਰੋਡ ਦੇ ਬਿਲਕੁਲ ਨੇੜੇ. 905-400-9491000, 905-494-1000. ਸਪੀਅਰ ਐਂਡ ਮਿਕੀ ਮੈਨਸ ਕਲੋਥਿੰਗ ਦੇ ਐਕਸਪਰਟ ਨੇ. ਮੈਨਸ ਹਰ ਤਰ੍ਹਾਂ ਦੇ ਸੂਟ, ਸ਼ਰਟ, ਟਰਾਊਜ਼ਰ, ਪੋਲੋ, ਸਟ੍ਰਾਈਪ, ਬਲਕਿ ਮੈਨਸ ਵੀਅਰ ਦੇ ਐਕਸਪਰਟ. ਸਪੀਅਰ ਐਂਡ ਮਿਕੀ ਤੁਸੀਂ ਜਾਣਾ ਹੈ 905, ਕਾਲ ਕਰਨੀ ਹੈ 905-670-3388 ਦੇ, 905-670-3388. ਯੂਸੀ ਮਾਸ, ਤੁਸੀਂ ਆਪਣੇ ਬੱਚਿਆਂ ਦੀਆਂ ਮੈਥ ਸਕਿੱਲਸ ਨੂੰ ਇੰਪਰੂਵ ਕਰਨਾ ਚਾਹੁੰਦੇ, ਉਹਨਾਂ ਦਾ ਸੈਲਫ ਕੌਨਫੀਡੈਂਸ ਬਣਾਉਣਾ ਚਾਹੁੰਦੇ, ਉਹਨਾਂ ਦਾ ਫੋਕਸ, ਉਹਨਾਂ ਦੀ ਮੈਮੋਰੀ, ਉਹਨਾਂ ਦੀ ਯਾਦਾਸ਼ਤ ਸ਼ਾਰਪ ਕਰਨਾ ਚਾਹੁੰਦੇ, ਤਾਂ ਤੁਸੀਂ ਜਾਣਾ ਯੂਸੀ ਮਾਸ. ਤੁਸੀਂ ucmas.ca ਤੇ ਵੀ ਵਿਜਿਟ ਕਰ ਸਕਦੇ ਹੋ. ਨੰਬਰ ਹੈ 905-812-1919. ਇੱਕ ਵਾਰ ਫਿਰ ਤੋਂ ਮੈਂ ਦੱਸਣਾ ਚਾਹੁੰਦੀ ਹਾਂ ਕਿ 52 ਕੰਟਰੀਜ਼ ਦੇ ਵਿੱਚ ਲਾਂਚ ਕਰਨ ਤੋਂ ਬਾਅਦ ਬਲੈਕ ਬੋਲਡ ਨੇ ਡੈਂਗੋਲ ਆਪਣਾ ਪ੍ਰੀਮੀਅਮ ਬ੍ਰਾਂਡ ਫਿਰ ਤੋਂ ਕੈਨੇਡਾ ਦੇ ਵਿੱਚ ਲਾਂਚ ਕੀਤਾ. ਟਰਕਿੰਗ ਕੰਪਨੀ ਦੇ ਵਿੱਚ ਬੈਸਟ ਨੇ ਇਹਨਾਂ ਦਾ, ਬੈਸਟ ਕੁਆਲਿਟੀ ਇੰਜਨ ਆਇਲ, ਟਰਾਂਸਮਿਸ਼ਨ ਗਰੀਸ, ਐਂਟੀ ਫ੍ਰੀਜ, ਮਾਈਲੇਜ, ਕੰਪੀਟੀਟਿਵ ਪ੍ਰਾਈਸਿਸ ਤੇ ਦੇ ਰਹੇ ਨੇ. ਅੱਜ ਹੀ ਕਾਲ ਕਰਨੀ ਹੈ ਤੁਸੀਂ 647-221-7405 ਤੇ ਤੁਸੀਂ ਵਿਜਿਟ ਕਰ ਸਕਦੇ ਹੋ 255 ਰਦਰਫੋਰਡ ਰੋਡ ਸਾਊਥ ਗੈਂਟਨ ਦੇ. ਜੀ ਸੰਦੀਪ ਜੀ.
ਹਾਂਜੀ ਰਾਜਵੀਰ ਜੀ, ਤੁਸੀਂ ਜੁੜੇ ਰਹਿਣਾ, ਤੁਹਾਡੇ ਨਾਲ ਥੋੜੀ ਜਿਹੀ ਜਿਹੜੀ ਆ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਅੱਜ ਮੈਂ ਇੱਕ ਜਿਹੜੀ ਨਿਊਜ਼ ਸ਼ੇਅਰ ਕੀਤੀ ਆ ਜਿਹਦੇ ਵਿੱਚ ਟੀਨੇਜਰ ਬੱਚਿਆਂ ਦੀ, ਕਿਉਂਕਿ ਮੈਨੂੰ ਪਤਾ ਤੁਸੀਂ ਵੀ ਬੱਚਿਆਂ ਪ੍ਰਤੀ ਕਾਫੀ ਸੁਹਿਰਦ ਬੀਇੰਗ ਹੈ ਮਦਰ, ਜਾਂ ਤੁਸੀਂ ਕਹਿ ਲਓ ਵੀ ਐਜ਼ ਏ ਕੰਸਰਨਡ ਸਿਟੀਜ਼ਨ, ਵੀ ਇਸ ਚੀਜ਼ ਦੇ ਉੱਤੇ ਕਿ ਮੈਂਟਲ ਹੈਲਥ ਦੇ ਵਿੱਚ ਲਾਸਟ 8-9 ਸਾਲ ਦੇ ਵਿੱਚ ਜਿਹੜਾ ਬੱਚਿਆਂ ਦੇ ਵਿੱਚ, ਚਾਹੇ ਉਹ ਸੈਲਫ ਹਾਰਮਿੰਗ ਹੋਵੇ, ਉਹਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ, ਰਾਈਟ? ਉਹਦੇ ਬਾਰੇ ਥੋੜੀ ਗੱਲਬਾਤ ਤੁਹਾਡੇ ਨਾਲ ਮੈਂ ਜ਼ਰੂਰ ਅੱਗੇ ਚੱਲ ਕੇ ਕਰੂੰਗਾ, ਪਰ ਇਸ ਵੇਲੇ ਮੇਰੇ ਛੋਟੇ ਵੀਰ ਹਾਂਜੀ ਸੁੱਖ ਭੌਰਾ ਜੀ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਆ, ਪਹਿਲਾਂ ਉਹਨਾਂ ਦਾ ਸੰਦੇਸ਼ ਜ਼ਰੂਰ ਲੈ ਲਈਏ, ਫਿਰ ਤੁਹਾਡੇ ਨਾਲ ਜ਼ਰੂਰ ਗੱਲਬਾਤ ਇਸ ਮੁੱਦੇ ਦੇ ਉੱਤੇ ਥੋੜੀ ਜਿਹੀ ਜ਼ਰੂਰ ਕਰਾਂਗੇ. ਸੁੱਖ ਭਾਜੀ, ਦੱਸੋ ਜੀ.
ਜੀ ਭਾਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਟਾਈਮ ਦੇਣ ਲਈ ਸੰਗਤ ਸਾਹਿਬ.
ਥੈਂਕ ਯੂ ਜੀ, ਥੈਂਕ ਯੂ. ਹਾਂਜੀ, ਕਾਫੀ ਜੀ ਮਾਰਕੀਟ ਜਿਹੜੀ ਆ ਗਹਿਮਾ ਗਹਿਮੀ ਵਾਲੀ ਚੱਲ ਰਹੀ ਆ, ਔਰ ਤੁਸੀਂ ਨਵੇਂ ਆਪਣੇ ਦੇ ਨਾਂ ਦੇ ਨਾਲ, ਉਹ ਤੁਹਾਡੇ ਤਾਂ ਮੈਨੂੰ ਲੱਗਦਾ ਡਿਗਰੀਆਂ ਹੀ ਐਡੀ ਲਾਈਨ ਹੋ ਚੱਲੀ ਆ ਜੀ, ਵੀ ਉਹ ਆਮ ਬੰਦੇ ਦੇ ਪੜ੍ਹਨਾ ਹੀ ਬਸ ਦਾ ਰੋਗ ਨਹੀਂ ਹੋ ਰਿਹਾ. ਓਵਰ ਕੁਆਲੀਫਾਈਡ ਨਾ ਕਿਤੇ ਹੋ ਜਾਓ ਮੇਰੇ ਛੋਟੇ ਵੀਰ.
ਨਹੀਂ ਨਹੀਂ ਜੀ, ਸਿਰਫ ਆਪਣੇ ਆਪ ਨੂੰ ਜਿਹੜਾ ਹੈਗਾ ਮਾਰਕੀਟ ਦੇ ਅਕੋਰਡਿੰਗਲੀ ਅਪਡੇਟ ਆਲਵੇਸ ਕਰਦਾ ਰਹਿੰਦਾ ਹੈਗਾ ਜੀ.
ਕਾਫੀ ਸਾਰੇ ਚੈਲੇਂਜਸ, ਖਾਸ ਤੌਰ ਤੇ ਤੁਸੀਂ ਕਮਰਸ਼ੀਅਲ ਦੇ ਵਿੱਚ ਕਾਫੀ ਡੀਲ ਕਰਦੇ ਆ, ਲੈਂਡਸ ਹੋਈਆਂ ਜਾਂ ਡਿਵੈਲਪਮੈਂਟ ਜਾਂ ਨਵੇਂ ਪ੍ਰੋਜੈਕਟਸ ਹੋਏ, ਸੋ ਤੁਹਾਡੇ ਲਈ ਉਹ ਡੈਫੀਨੇਟਲੀ ਜੀ ਜਿਹੜੀ ਤੁਸੀਂ ਡਿਗਰੀ ਲਈ ਆ ਉਹ ਐਸੈਟ ਹੈਗਾ. ਅੱਜ ਕਿਹੜੀ ਇਨਫੋਰਮੇਸ਼ਨਾਂ ਜੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋਗੇ? ਸਾਂਝੀ
ਭਾਜੀ, ਮੈਂ ਮੇਨਲੀ ਤਾਂ ਇਹੀ ਕਹਿਣਾ ਚਾਹੁੰਦਾ, ਜਿਸ ਤਰ੍ਹਾਂ ਰੀਸੇਲ ਮਾਰਕੀਟ ਦੇ ਵਿੱਚ ਕਾਫੀ ਐਕਟਿਵ ਹੁੰਦੀ ਹੈ, ਰੈਜੀਡੈਂਸ਼ੀਅਲ ਦੇ ਵਿੱਚ ਜੇਕਰ ਮੈਂ ਗੱਲ ਕਰਦਾ ਹੈਗਾ, ਸੋ ਪ੍ਰੋਪਰਟੀਜ਼ ਕਾਫੀ ਲੋਕ ਇਹਨਾਂ ਦੇ ਨਾਲ ਵਿੱਚ ਟ੍ਰਾਂਜੈਕਸ਼ਨ ਕਰਦੇ ਹੈਗੇ ਆ, ਅਪਗ੍ਰੇਡ ਕਰਦੇ ਆ ਜਾਂ ਡਾਊਨ ਸਾਈਜ਼ ਕਰਦੇ ਆ ਕਈ ਫੈਮਿਲੀ, ਜਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਫੈਮਿਲੀਜ਼ ਨੇ ਉਹ ਰੀਅਲ ਸਟੇਟ ਦੇ ਵਿੱਚ ਇਨਵੈਸਟਮੈਂਟ ਪ੍ਰੋਪਰਟੀਜ਼ ਜਿਹੜੀਆਂ ਬਾਏ ਕਰਦੇ ਨੇ, ਚਾਹੇ ਉਹ ਰੈਂਟਲਸ ਹੋਣ ਚਾਹੇ ਉਹ ਫਲਿੱਪ ਪ੍ਰੋਪਰਟੀਜ਼ ਹੋਣ ਜਾਂ ਫਿਰ ਨਵੀਂ ਕੰਸਟਰਕਸ਼ਨ ਦੇ ਵਿੱਚ ਜਿਹੜੀ ਬੁਕਿੰਗ ਹੋ ਰਹੀ ਹੈਗੀ ਆ। ਸੋ ਇਹ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਮੈਂ ਪ੍ਰੋਵਾਈਡ ਕਰਦਾ ਹੈਗਾ, ਚਾਹੇ ਉਹ ਪ੍ਰੀ ਕੰਸਟਰਕਸ਼ਨ ਦੀ ਬੁਕਿੰਗ ਹੋਵੇ ਜਾਂ ਤੁਸੀਂ ਕੋਈ ਲਾਰਜ ਪ੍ਰੋਪਰਟੀ ਕਮਰਸ਼ੀਅਲ ਦੇ ਵਿੱਚ ਲੈਣੀਆਂ ਹੋਣ, ਜਿੱਦਾਂ ਤੁਸੀਂ ਕਿਹਾ ਹੈਗਾ ਕਿ ਮੈਂ ਕਮਰਸ਼ੀਅਲ ਦੀ ਜਿਹੜੀ CCIM ਡੈਜ਼ੀਗਨੇਸ਼ਨ ਜਿਹੜੀ ਹੈਗੀ ਆ ਉਹ ਜਿਹੜੀ ਅਚੀਵ ਕੀਤੀ ਹੈਗੀ ਜੀ ਪਿਛਲੇ ਦਿਨਾਂ ਦੇ ਵਿੱਚ। ਸੋ ਕਾਫੀ ਮੈਨੂੰ ਕਮਰਸ਼ੀਅਲ ਦੇ ਵਿੱਚ ਮਹਾਰਤ ਹੈਗੀ ਹੈ, ਚਾਹੇ ਉਹ ਲੈਂਡ ਹੈਗੀ ਆ, ਚਾਹੇ ਉਹ ਇੰਡਸਟਰੀਅਲ ਬਿਲਡਿੰਗਸ ਹੈਗੀਆਂ ਜੀ, ਟਰੱਕ ਜਾ ਰਹੇ ਹੈਗੇ ਆ ਜਾਂ ਇੰਡਸਟਰੀਅਲ ਲੈਂਡ ਹੈਗੀ ਆ ਜੀ। ਸੋ ਇਹ ਸਾਰੀਆਂ ਜਿਹੜੀਆਂ ਟ੍ਰਾਂਜੈਕਸ਼ਨਾਂ ਦੀਆਂ ਮੈਂ ਕਰਦਾ ਹੈਗਾ, ਕਾਫੀ ਮੇਰੇ ਕੋਲ ਜਿਹੜੀ ਹੈਗੀ ਆ ਮਹਾਰਤ ਹੈਗੀ ਆ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਸਾਰੇ ਤਰ੍ਹਾਂ ਦੀ ਟ੍ਰਾਂਜੈਕਸ਼ਨ ਕਰਨ ਦੀ। ਸੋ ਕਿਸੇ ਨੇ ਵੀ ਰੀਅਲ ਸਟੇਟ ਦੀਆਂ ਸਰਵਿਸਿਜ਼ ਲੈਣੀਆਂ ਹੋਣ ਮੈਨੂੰ ਕਾਲ ਕੀਤੀ ਜਾ ਸਕਦੀ ਆ, ਜਾਂ ਤੁਸੀਂ ਮੈਨੂੰ ਮਿਲ ਸਕਦੇ ਹੋ, ਡਿਟੇਲ ਅਸੀਂ ਡਿਸਕਸ਼ਨ ਤੋਂ ਕਰਨ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਮਾਰਕੀਟ ਦੇ ਵਿੱਚ ਐਂਟਰੀ ਕਰਾਂਗੇ। ਸੋ ਇਹਨਾਂ ਦਿਨਾਂ ਵਿੱਚ ਜਿਹੜਾ ਹੈਗਾ ਜੇਕਰ ਕਿਸੇ ਨੇ ਕੋਈ ਪ੍ਰੋਪਰਟੀ ਸੇਲ ਕਰਨੀ ਹੋਵੇ ਆਪਣੀ ਰੀਸੇਲ ਪ੍ਰੋਪਰਟੀ ਜਿਹੜੀ ਆਪਾਂ ਰੈਜੀਡੈਂਸ਼ੀਅਲ ਦੇ ਵਿੱਚ ਕਰਨੀ ਹੈਗੀ ਆ, ਸੋ ਉਹਦੇ ਲਈ ਕਾਲ ਕੀਤੀ ਜਾ ਸਕਦੀ ਆ। ਲਿਸਟਿੰਗ ਕਿਸੇ ਨੇ ਕੋਈ ਪ੍ਰੋਪਰਟੀ ਜਿਹੜੀ ਹੈਗੀ ਕਰਨੀ ਹੋਵੇ, ਸੋ ਨੰਬਰ ਹੈ ਜੀ ਮੇਰਾ ਰੀਚ ਕਰਨ ਲਈ 416-543-2005 ਇਸ ਨੰਬਰ ਤੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਇਸੇ ਤਰ੍ਹਾਂ ਭਾਜੀ ਜਿਹੜੀ ਆਪਣੇ ਕੋਲ ਮਾਰਕੀਟ ਵਿੱਚ ਕਾਫੀ ਪ੍ਰੋਜੈਕਟਸ ਹੈਗੇ ਨੇ, ਚਾਹੇ ਉਹ ਹਾਈ ਰਾਈਜ਼ ਕੌਂਡੋਸ ਨੇ ਜਾਂ ਫਿਰ ਲੋਅ ਰਾਈਜ਼ ਦੇ ਵਿੱਚ ਤੁਸੀਂ ਟਾਊਨ ਹਾਊਸ ਡਿਟੈਚ ਕਰਨ ਦੀ ਬੁਕਿੰਗ ਕਰਵਾਉਣੀ ਹੋਵੇ, ਤਾਂ ਕਾਫੀ ਸਾਰੇ ਡਿਫਰੈਂਟ ਡਿਫਰੈਂਟ ਏਰੀਆ ਦੇ ਵਿੱਚ ਆਪਣੇ ਕੋਲ ਪ੍ਰੋਜੈਕਟਸ ਅਵੇਲੇਬਲ ਹੈਗੇ ਆ। ਸੋ ਡਿਟੇਲ ਇਨਫੋਰਮੇਸ਼ਨ ਤੁਸੀਂ ਆਫਿਸ ਵਿਜ਼ਿਟ ਕਰਕੇ ਜਿਹੜੀ ਇਹਨਾਂ ਪ੍ਰੋਜੈਕਟਸ ਦੇ ਰਿਗਾਰਡਿੰਗ ਲੈ ਸਕਦੇ ਹੋ ਜੀ ਮੇਰੇ ਕੋਲੋਂ। ਸੋ ਰੀਸੇਲ ਵਾਲੀਆਂ ਦੋ ਤਿੰਨ ਜਿਹੜੀਆਂ ਨਵੀਆਂ ਲਿਸਟਿੰਗਸ ਨੇ ਤੁਸੀਂ ਜਾ ਰਹੇ ਹਾਂ, ਇੱਕ ਬ੍ਰੈਂਪਟਨ ਵੈਸਟ ਐਂਡ ਵਿੱਚ ਆਪਣੇ ਕੋਲ ਸੈਮੀ ਡਿਟੈਚ ਕਰ ਹੈਗਾ। ਸੋ ਸਟਾਰਟਰ ਹਾਊਸ ਹੈਗਾ ਜੀ ਤਕਰੀਬਨ 1300-1400 ਸਕੁਏਅਰ ਫੀਟ ਹੈਗੇ ਆ, ਅਤੇ 3 ਬੈਡਰੂਮ ਹੈਗੇ ਆ। ਬੇਸਮੈਂਟ ਜੀ ਅਨਫਿਨਿਸ਼ ਹੈਗੀ ਆ, ਪਰ ਤੁਸੀਂ ਸੈਲਫ ਯੂਜ ਦੇ ਲਈ ਕਰ ਸਕਦੇ ਹੋ ਪੂਰਾ ਜਿਹੜਾ ਘਰ ਹੈਗਾ। ਸੋ ਵੈਰੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਪ੍ਰੋਪਰਟੀ ਜਿਹੜੀ ਲਗਾਈ ਗਈ ਆ, ਜਾਂ ਕਿਸੇ ਨੇ ਇਨਵੈਸਟਮੈਂਟ ਰੈਂਟਲ ਪ੍ਰੋਪਰਟੀ ਕਰਨੀ ਹੋਵੇ, ਜਾਂ ਐਜ ਏ ਫਸਟ ਟਾਈਮ ਬਾਇਰਸ ਨੇ ਪ੍ਰੋਪਰਟੀ ਲੈਣੀ ਹੋਵੇ, ਸਿਰਫ 6,09,000 ਡਾਲਰ ਦੀ ਜਿਹੜੀ ਸੈਮੀ ਡਿਟੈਚ ਕਰ ਜਿਹੜਾ ਹੈਗਾ ਬ੍ਰੈਂਪਟਨ ਵੈਸਟ ਐਂਡ ਚਿੰਕਿਊਜ਼ੀ ਐਂਡ ਜਿਹੜਾ ਬਵੇੜ ਵਾਲਾ ਏਰੀਆ ਉਸ ਏਰੀਆ 'ਚ ਪ੍ਰੋਪਰਟੀ ਇਹ ਲਿਸਟਡ ਹੈਗੀ ਆ ਜੀ। ਇਸੇ ਤਰ੍ਹਾਂ ਇੱਕ ਸੈਕਿੰਡ ਪ੍ਰੋਪਰਟੀ ਜਿਹੜੀ ਆਪਾਂ ਲਿਸਟ ਕੀਤੀ ਹੈਗੀ ਆ ਮੇਸੀ ਸਾਗਰ ਦੇ ਵਿੱਚ ਹੈਗੀ ਜੀ, ਇਹ ਮੇਵਿਸ ਐਂਡ ਬ੍ਰਿਟੈਨੀਆ ਦਾ ਇਹ ਏਰੀਆ ਹੈਗਾ, ਜਿਹਦੇ ਵਿੱਚ 3 ਬੈਡਰੂਮ ਅਪਸਟੇਅਰਸ ਹੈਗੇ ਆ, 1 ਬੈਡਰੂਮ ਦੀ ਬੇਸਮੈਂਟ ਜਿਹੜੀ ਉਹ ਬਣੀ ਹੋਈ ਹੈਗੀ ਆ। ਇਹ ਵੀ ਉਸ ਏਰੀਆ ਦੀ ਕਾਫੀ ਰੀਜ਼ਨੇਬਲ ਪ੍ਰਾਈਸ 'ਤੇ ਲਿਸਟ ਕੀਤੀ ਗਈ ਪ੍ਰੋਪਰਟੀ ਹੈਗੀ ਆ। ਸੋ ਕਿਸੇ ਨੇ ਵੀ ਮਿਸੀਸਾਗਾ ਏਰੀਆ ਦੇ ਵਿੱਚ ਮੇਵਿਸ ਐਂਡ ਬ੍ਰਿਟੈਨੀਆ ਏਰੀਆ ਵਿੱਚ ਸੈਮੀ ਡਿਟੈਚ ਕਰ 3 ਬੈਡਰੂਮ ਦਾ ਵਿਦ 1 ਬੈਡਰੂਮ ਦੀ ਫਿਨਿਸ਼ ਬੇਸਮੈਂਟ ਵਾਲਾ ਲੈਣਾ ਹੋਵੇ, ਤਾਂ ਡਿਟੇਲ ਇਨਫੋਰਮੇਸ਼ਨ ਇਹਦੀ ਵੀ ਤੁਸੀਂ ਕਾਲ ਕਰਕੇ ਲੈ ਸਕਦੇ ਹੋ। ਇਸ ਤਰ੍ਹਾਂ ਕਾਫੀ ਲੈਂਡ ਦੇ ਆਪਣੇ ਕੋਲ ਪਾਰਸਲ ਹੈਗੇ ਆ, ਜਿਹਨਾਂ ਵਿੱਚ ਆਪਣੇ ਕੋਲ ਹਾਲਟਨ ਹਿੱਲ ਏਰੀਆ ਦੇ ਵਿੱਚ ਇੱਕ ਲੈਂਡ ਪਾਰਸਲ ਹੈਗਾ, ਆਪਣੇ ਕੋਲ ਕੈਲਡਨ ਦੇ ਵਿੱਚ 3-4 ਜਿਹੜੇ ਪੀਸਿਸ ਹੈਗੇ ਆ ਜਿਹੜੇ ਲੈਂਡ ਦੇ ਹੈਗੇ ਆ, ਤਕਰੀਬਨ 20 acres ਤੋਂ ਲੈ ਕੇ 50 acres ਜਾਂ 100 acres ਵਾਲਾ ਵੀ ਇੱਕ ਪਾਰਸਲ ਹੈਗਾ। ਸੋ ਕਿਸੇ ਨੇ ਵੀ ਲੈਂਡ ਦੇ ਵਿੱਚ ਇਨਵੈਸਟਮੈਂਟ ਕਰਨੀ ਹੋਵੇ ਇਹਦੇ ਬਾਰੇ ਵੀ ਕਾਲ ਕੀਤੀ ਜਾ ਸਕਦੀ ਹੈ, ਜਾਂ ਫਿਰ ਨਵੀਂ ਕੰਸਟਰਕਸ਼ਨ ਦੇ ਵਿੱਚ ਬੁਕਿੰਗ ਕਰਵਾਉਣੀ ਹੋਵੇ ਕਾਫੀ ਪ੍ਰੋਜੈਕਟਸ ਹੈਗੇ ਆ। ਨੰਬਰ ਵੰਸ ਅਗੇਨ 416-543-2005 416-543-2005 ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ, ਜਾਂ ਫਿਰ sukhpara.com ਨੂੰ ਵਿਜ਼ਿਟ ਕਰਕੇ ਸਾਰੀਆਂ ਲਿਸਟਡ ਪ੍ਰੋਪਰਟੀਜ਼ ਤੁਸੀਂ ਦੇਖ ਸਕਦੇ ਹੋ, ਜਾਂ ਫਿਰ 416-543-2005 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
ਥੈਂਕ ਯੂ ਸੋ ਮਚ ਸੁਖਪੁਰਾ ਜੀ, ਹੈਵ ਅ ਵੰਡਰਫੁਲ ਡੇ। ਸਾਊਥ ਈਸਟਰਨ ਸੈਂਟਮ ਸੁਣ ਰਹੇ ਹਮਾਰੇ ਸਾਰੇ ਲਿਸਨਰ ਜਾਂ ਸੰਦੀਪ ਸਾਂਗਾ ਜੀ ਹਮਾਰੇ ਸਾਥ ਹੈ, ਔਰ ਲਗਾਤਾਰ ਹਮ ਆਪਕੋ ਬਤਾ ਰਹੇ ਥੇ ਕਿ ਵੀਰ ਜੀ ਹੋਣੇ ਵਾਲੇ ਹੈ ਲੇਕਰ ਆਪਕੇ ਲੀਏ ਸਟੋਰੀ ਬਿਹਾਈਂਡ ਦੀ ਹੈਡਲਾਈਨ। ਸੋ ਹੇਅਰ ਆਈ ਵੁੱਡ ਲਾਈਕ ਟੂ ਵੈਲਕਮ ਦ ਗਰੁੱਪ ਐਡੀਟਰ ਵਾਈ ਮੀਡੀਆ ਯੁਧਵੀਰ ਜਸਵਾਲ ਜੀ, ਵੈਲਕਮ ਟੂ ਦ ਸ਼ੋ ਯੁਧਵੀਰ ਜੀ।
ਬਹੁਤ ਬਹੁਤ ਸ਼ੁਕਰੀਆ ਸਿਮਰਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਸੰਦੀਪ ਸਿੰਘਾ ਸਾਹਿਬ ਗੁੱਡ ਮਾਰਨਿੰਗ, ਹਜੇ ਆਫਟਰਨੂਨ ਹੋਈ ਨਹੀਂ ਹੈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ।
ਬਹੁਤ ਬਹੁਤ ਧੰਨਵਾਦ ਜੀ, ਔਰ ਬਿਲਕੁਲ ਜੀ ਗੁੱਡ ਮਾਰਨਿੰਗ, ਔਰ ਤੁਸੀਂ ਤਾਂ ਮੇਰੀ ਅਰਲੀ ਮਾਰਨਿੰਗ ਅੱਜ ਡਿਊਟੀ ਲਗਾਈ ਹੋਈ ਆ, ਬਿਲਕੁਲ ਜੀ ਤੁਹਾਡੇ ਅਸੀਂ ਕੀ ਕਹਿੰਦੇ ਆ ਲਗਾਈ ਹੋਈ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਬਿਲਕੁਲ, ਔਰ ਸਗਾ ਸਾਹਿਬ ਮੈਂ ਸੁਣਿਆ ਸੀਗਾ ਕਿ ਜਿਹੜੀ ਤੁਸੀਂ ਅੱਜ ਅਪਰੂਵਲ ਰੇਟਿੰਗ ਦੀ ਗੱਲ ਕਰ ਰਹੇ ਸੀਗੇ, ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਿਆਂ ਕਿ ਡੱਗ ਫੋਰਡ ਹੋਣਾ ਦੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਲਗਾਤਾਰ ਜਿਹੜੀ ਹੈ ਡੱਗ ਫੋਰਡ ਹੋਣਾ ਦੀ ਜਿਹੜੀ ਅਪਰੂਵਲ ਰੇਟਿੰਗ ਹੈਗੀ ਆ ਉਹ ਹੁਣ ਇਟ ਇਜ਼ ਵਨ ਆਫ ਦਾ ਆਲ ਟਾਈਮ ਲੋਸ, ਔਰ ਜੇ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਇਸੇ ਟਾਈਮ ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਸੀਗੀ ਉਹ ਠੀਕ ਸੀਗੀ ਜੂਨ 2018 ਦੇ ਵਿੱਚ, ਔਰ ਅੱਜ 2019 ਦੇ ਵਿੱਚ ਔਰ ਪਿਛਲੇ 3 ਮਹੀਨਿਆਂ ਦੇ ਵਿੱਚ ਉਹਨਾਂ ਦੀ ਅਪਰੂਵਲ ਰੇਟਿੰਗ ਜਿਹੜੀ ਆ ਡੱਗ ਫੋਰਡ ਉਹਨਾਂ ਦੀ 5% ਡਾਊਨ ਆ ਗਈ ਆ, 5% ਡਾਊਨ ਉਹਨਾਂ ਦੀ ਪਿਛਲੇ 3 ਮਹੀਨਿਆਂ ਦੇ ਵਿੱਚ ਹੋਰ ਆ ਗਈ ਹੈ। ਓਕੇ, ਔਰ ਜੇ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ ਅਸੀਂ ਇਹ ਕਹਿ ਸਕਦੇ ਹਾਂ ਕਿ 15% ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਡਾਊਨ ਆ ਗਈ ਹੈ। ਸਿਰਫ ਇੱਕ ਪ੍ਰੀਮੀਅਰ ਨੂੰ ਛੱਡ ਦਈਏ ਤੇ ਸਭ ਤੋਂ ਥੱਲੇ ਉਹਨਾਂ ਦੀ ਇਸ ਵੇਲੇ ਅਪਰੂਵਲ ਰੇਟਿੰਗ ਹੈ, ਔਰ ਬਾਕੀ ਪ੍ਰੀਮੀਅਰ ਚਾਹੇ ਅਸੀਂ ਸਕਾਟ ਮੋਹ ਦੀ ਗੱਲ ਕਰੀਏ ਹੀ ਇਜ਼ ਅਰਾਊਂਡ 60%, ਵਿਚ ਇਜ਼ ਵੈਰੀ ਗੁੱਡ। ਜੇਸਨ ਕੈਨੀ ਅਲਬਰਟਾ ਦੇ ਪ੍ਰੀਮੀਅਰ ਨੇ ਦੱਸ ਅਰਾਊਂਡ 59%,
which is again very good. ਜੇ ਪ੍ਰੀਮੀਅਰ ਲਗਾਟ ਦੀ ਗੱਲ ਕਰੀਏ ਜਿਹੜੇ ਕਿਊਬੈਕ ਦੇ ਪ੍ਰੀਮੀਅਰ ਨੇ ਉਹਨਾਂ ਦੀ ਵੀ 58 ਦੇ ਆਸ ਪਾਸ ਹੈਗੀ ਹੈ ਉਹ ਵੀ ਬੜੀ ਚੰਗੀ ਹੈ ਸੋ ਟੋਪ 3 ਦੇ ਵਿੱਚ ਕਿਊਬੈਕ ਅਲਬਰਟਾ ਔਰ ਸਕੋਟ ਮੋ ਇਹਨਾਂ ਦੀ ਅਸੀਂ ਗੱਲ ਕਰ ਸਕਦੇ ਹਾਂ ਔਰ ਜੇ ਜਿਹਨੂੰ ਅਸੀਂ ਕਹੀਏ ਕਿ ਅਪਰੂਵਲ ਰੇਟਿੰਗ ਹੈਜ਼ ਆਲਰੇਡੀ ਹੈਜ਼ ਆਲਮੋਸਟ ਹਿੱਟ ਦਾ ਬੇਸਮੈਂਟ ਜੇ ਉਹਨਾਂ ਦੀ ਅਪਰੂਵਲ ਰੇਟਿੰਗ ਇਜ਼ ਹਿਟਿੰਗ ਦਾ ਰੂਫ ਪਰ ਡਗ ਫੋਰਡ ਉਹਨਾਂ ਦੀ ਅਪਰੂਵਲ ਰੇਟਿੰਗ ਇਟਸ ਆਲਮੋਸਟ ਹਿੱਟ ਦਾ ਬੇਸਮੈਂਟ
ਜੋਤਵੀਰ ਜੀ ਮੈਂ ਕਿਉਂਕਿ ਤੁਹਾਡੇ ਕੋਲ ਮੈਨੂੰ ਪਤਾ ਟਾਈਮ ਵੀ ਥੋੜਾ ਤੁਸੀਂ ਮਿਨਿਸਟਰ ਸਾਹਿਬ ਦੇ ਨਾਲ ਇੰਟਰਵਿਊ ਵੀ ਕਰਨੀ ਆ ਮੈਂ ਇਹਨੂੰ ਥੋੜਾ ਜਿਹਾ ਰਿਲੇਟ ਕਰਨਾ ਚਾਹੁੰਦਾ ਕਿਉਂਕਿ ਅਕਤੂਬਰ ਦੇ ਵਿੱਚ ਸਾਡੀਆਂ ਫੈਡਰਲ ਇਲੈਕਸ਼ਨ ਆ ਰਹੀਆਂ ਅੰਟੇਰੀਓ ਦੇ ਵਿੱਚ ਸਾਡੀਆਂ ਸੀਟਾਂ ਕਾਫੀ ਹੁੰਦੀਆਂ ਜੇ ਟੋਟਲ ਸੀਟਾਂ ਦੀ ਗੱਲ ਕਰੀਏ 100 ਤੋਂ ਦੇ ਕਰੀਬ ਸੀਟਾਂ ਆ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਜਿਹੜੀ ਡਗ ਕਿਉਂਕਿ ਮੋਸਟਲੀ ਦਾ ਇਹ ਹੁੰਦਾ ਪ੍ਰੋਵਿੰਸ਼ੀਅਲ ਪੋਲੀਟਿਕਸ ਇਜ਼ ਡਿਫਰੈਂਟ ਦੈਨ ਦਾ ਫੈਡਰਲ ਪੋਲੀਟਿਕਸ ਪਰ ਤੁਹਾਨੂੰ ਲੱਗਦਾ ਵੀ ਜਿਹੜੀ ਇਸ ਲੈਵਲ ਤੱਕ ਜਿਹੜੀ ਪੀਸੀ ਦਾ ਹੋਣਾ ਇਹ ਕੱਲ੍ਹ ਨੂੰ ਫੈਡਰਲੀ ਵੀ ਕੰਜ਼ਰਵੇਟਿਵਸ ਲਈ ਘਾਤਕ ਸਿੱਧ ਹੋ ਸਕਦਾ
ਬਿਲਕੁਲ ਹੋਏਗਾ ਜੀ ਦੇਖੋ ਇੱਕ ਰੀਸੈਂਟ ਸਰਵੇ ਆਇਆ ਹੈ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਕਿਹਾ ਆ ਕਿ ਜਿਹੜਾ ਡਗ ਫੋਰਡ ਹੋਣਾ ਤੋਂ ਲੋਕ ਜਿਹੜੇ ਨਾ ਖੁਸ਼ ਨੇ ਉਹ ਫੈਡਰਲ ਲੈਵਲ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਦੇ ਵੀ ਖਿਲਾਫ ਵੋਟ ਕਰਨਗੇ ਸੋ ਹੋਣਾ ਤਾਂ ਨਹੀਂ ਚਾਹੀਦਾ ਆਈਡਲੀ ਸਪੀਕਿੰਗ ਮੇਰਾ ਆਪਣਾ ਜ਼ਾਤੀ ਤੌਰ ਤੇ ਮੰਨਣਾ ਹੈਗਾ ਕਿ ਪ੍ਰੋਵਿੰਸ਼ੀਅਲ ਸਰਕਾਰ ਔਰ ਫੈਡਰਲ ਸਰਕਾਰ ਚਾਹੇ ਸੇਮ ਪਾਰਟੀ ਦੇ ਵੀ ਹੋਣ ਸਾਨੂੰ ਪ੍ਰੋਵਿੰਸ਼ੀਅਲ ਮੁੱਦਿਆਂ ਦੇ ਉੱਤੇ ਪ੍ਰੋਵਿੰਸ਼ੀਅਲ ਸਰਕਾਰ ਚੁਣਨੀ ਚਾਹੀਦੀ ਹੈ ਔਰ ਫੈਡਰਲ ਮੁੱਦਿਆਂ ਦੇ ਉੱਤੇ ਫੈਡਰਲ ਸਰਕਾਰ ਚੁਣਨੀ ਚਾਹੀਦੀ ਹੈ ਬਟ ਦੇਖੋ ਗੱਲ ਇਹ ਆ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਹੁਣ 4 ਸਾਲ ਤੱਕ ਉਹ ਇੱਥੇ ਕੁਛ ਨਹੀਂ ਜ਼ਿਆਦਾ ਕਰ ਸਕਦੇ ਔਰ ਕਿਉਂਕਿ ਮੈਜੋਰਟੀ ਸਰਕਾਰ ਹੈਗੀ ਹੈ ਸੋ ਇਸ ਕਾਰਨ ਅਕਤੂਬਰ 21 ਨੂੰ ਜਿਹੜੀ ਫੈਡਰਲ ਇਲੈਕਸ਼ਨ ਹੋਣ ਜਾ ਰਹੀਆਂ ਨੇ ਸੋ ਕਈ ਲੋਕ ਸ਼ਾਇਦ ਆਪਣਾ ਗੁੱਸਾ ਉੱਥੇ ਕੱਢ ਦੇਣ ਔਰ ਜੇ ਤੁਸੀਂ ਧਿਆਨ ਦੇ ਨਾਲ ਦੇਖਿਆ ਹੋਵੇ ਤੇ ਚਾਹੇ ਉਹ ਯੂਨੀਅਨ ਦੁਆਰਾ ਹੀ ਸਪੋਰਟਡ ਐਡ ਸੀਗੀਆਂ ਜਿਹੜੀਆਂ ਇੰਗੇਜ ਮਤਲਬ ਕਿ ਜਿਹੜੀਆਂ ਹਾਲ ਹੀ ਦੇ ਵਿੱਚ ਚੱਲੀਆਂ ਹੈਗੀਆਂ ਕੁਛ ਜਿਹੜੀਆਂ ਐਡਵਾਈਸਮੈਂਟਸ ਰੈਪਟਰਸ ਦੀਆਂ ਗੇਪ ਦੇ ਦਰਮਿਆਨ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਟਾਈਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਐਂਡਰੂ ਸ਼ੇਅਰ ਔਰ ਡਗ ਫੋਰਡ ਨੂੰ ਜਦੋਂ ਸਿੱਧਾ ਐਂਡਰੂ ਸ਼ੇਅਰ ਹੋਣਾ ਨੂੰ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀਗਾ ਐਂਡਰੂ ਸ਼ੇਅਰ ਨੂੰ ਕਿ ਇਹ ਸਾਰਾ ਕੁਝ ਤੁਹਾਨੂੰ ਹਰਟ ਕਰ ਰਿਹਾ ਤੁਹਾਡੇ ਖਿਲਾਫ ਐਡਸ ਡਗ ਫੋਰਡ ਨੂੰ ਨਾਲ ਜੋੜ ਕੇ ਚਲਾਈਆਂ ਜਾ ਰਹੀਆਂ ਉਹਦੇ ਉੱਤੇ ਐਂਡਰੂ ਸ਼ੇਅਰ ਹੋਣਾ ਦਾ ਕਹਿਣਾ ਸੀਗਾ ਕਿ ਐਸੀ ਕੋਈ ਗੱਲਬਾਤ ਨਹੀਂ ਹੈ ਡਗ ਫੋਰਡ ਸਾਡਾ ਆਪਣਾ ਬੰਦਾ ਬਾਕੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੈਨੂੰ ਜਸਟਿਨ ਟਰੂਡੋ ਦੇ ਨਾਲ ਕੰਪੇਅਰ ਕੀਤਾ ਜਾਵੇ ਔਰ ਮੈਨੂੰ ਉਮੀਦ ਆ ਕਿ ਮੈਨੂੰ ਜਸਟਿਨ ਟਰੂਡੋ ਦੇ ਨਾਲ ਕੰਪੇਅਰ ਕੀਤਾ ਜਾਏਗਾ ਮੈਨੂੰ ਇੱਥੇ ਨਹੀਂ ਕੰਪੇਅਰ ਕੀਤਾ ਜਾਏਗਾ ਇੱਕ ਚੀਜ਼ ਮੈਂ ਹੋਰ ਕਹਿ ਦਵਾਂ ਇੱਕ ਇੰਟਰਸਟਿੰਗ ਚੀਜ਼ ਤੁਹਾਡੇ ਨਾਲ ਮੈਂ ਹੋਰ ਸਾਂਝੀ ਕਰਦਾ ਸਾਡੇ ਕੁਈਨਸ ਪਾਰਕ ਦੇ ਵਿੱਚ ਹਰ ਸਾਲ ਤੁਹਾਨੂੰ ਪਤਾ ਹੈ ਕਿ ਸਮਰ ਬ੍ਰੇਕ ਹੁੰਦੀ ਹੈ ਸੋ ਯੂਜੁਅਲੀ ਕੀ ਹੁੰਦਾ ਹੈ ਕਿ ਜਿਹੜੀ ਸਮਰ ਬ੍ਰੇਕ ਹੁੰਦੀ ਹੈ ਸਾਡੇ ਇੱਥੇ ਕੁਈਨਸ ਪਾਰਕ ਦੇ ਵਿੱਚ ਉਹ ਇਸੇ ਟਾਈਮ ਹੁੰਦੀ ਹੈ ਜਿਹੜੀ ਸਮਰ ਬ੍ਰੇਕ ਹੈ ਔਰ ਲੇਬਰ ਡੇ ਦੇ ਨੇੜੇ ਤੇੜੇ ਦੁਬਾਰਾ ਸੈਸ਼ਨ ਜਿਹੜਾ ਹੈ ਓਨਟੈਰੀਓ ਦੇ ਵਿੱਚ ਕੁਈਨਸ ਪਾਰਕ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਸੋ ਇਹਦਾ ਮੁਤਾਬਿਕ ਇਸ ਦੇ ਮੁਤਾਬਿਕ ਇਸ ਸਾਲ ਇਹ ਤਕਰੀਬਨ 9 ਸਪਟੰਬਰ ਨੂੰ ਦੁਬਾਰਾ ਸ਼ੁਰੂ ਹੋ ਜਾਣਾ ਚਾਹੀਦਾ ਹੈ ਲੇਕਿਨ ਇਸ ਸਾਲ ਤਕਰੀਬਨ ਐਂਡ ਆਫ ਅਕਤੂਬਰ ਤੱਕ ਇਹ ਸੈਸ਼ਨ ਦੁਬਾਰਾ ਸ਼ੁਰੂ ਨਹੀਂ ਹੋਣਾ ਸੋ ਉਹਦਾ ਮਤਲਬ ਇਹ ਹੈ ਕਿ ਜਿਹੜੀ 21 ਅਕਤੂਬਰ ਨੂੰ ਇਲੈਕਸ਼ਨ ਆਉਣੀ ਹੈ ਸੈਸ਼ਨ 9 ਸਪਟੰਬਰ ਨੂੰ ਵੀ ਨਹੀਂ ਸ਼ੁਰੂ ਹੋਣਾ ਨਾ ਸਪਟੰਬਰ ਮਿਡ 'ਚ ਸ਼ੁਰੂ ਹੋਣਾ ਕਿਉਂਕਿ ਉਹ ਟਾਈਮ ਇਲੈਕਸ਼ਨ ਦਾ ਹੋਏਗਾ ਬਲਕਿ ਕੁਛ ਲੋਕ ਤਾਂ ਇਹ ਵੀ ਪੁੱਛ ਰਹੇ ਨੇ ਕਿ ਪ੍ਰੋਵਿੰਸ਼ੀਅਲ ਸਰਕਾਰ ਨੇ ਛੁੱਟੀਆਂ ਮਨਾ ਰਹੇ ਕੀ ਗੱਲ ਹੈ ਮਤਲਬ ਕਿ ਇਹ 4 ਮਹੀਨੇ ਹੁਣ ਫੈਡਰਲ ਇਲੈਕਸ਼ਨ ਹੋ ਰਹੀ ਹੈ ਹੋਣ ਵਾਲੀ ਹੈ ਅਕਤੂਬਰ ਦੇ ਵਿੱਚ ਉਹ ਚੱਕਰ ਹੈ ਕੀ ਚੱਕਰ ਕੀ ਹੈ ਸੋ ਇਸ ਤਰ੍ਹਾਂ ਦੀ ਗਰੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੁਹਾਡਾ ਜਿਹੜਾ ਆਖਰੀ ਪੁਆਇੰਟ ਹੈਗਾ ਉਹ ਮੈਂ ਕੁਇਕਲੀ ਹਾਈਲਾਈਟ ਕਰ ਦਵਾਂ ਕਿ ਇਸ ਵੇਲੇ ਓਨਟੈਰੀਓ ਦੇ ਵਿੱਚ 124 ਸੀਟਾਂ ਨੇ 124 ਸੀਟਾਂ ਨੇ 338 ਦੇ ਵਿੱਚੋਂ ਜੇ 2011 ਦੇ ਵਿੱਚ ਸਰਕਾਰ ਮੈਜੋਰਟੀ ਸਰਕਾਰ ਬਣਾਈ ਸੀਗੀ 2011 ਦੇ ਵਿੱਚ ਆਪਣੇ ਪੀਸੀ ਪਾਰਟੀ ਕੰਜ਼ਰਵੇਟਿਵ ਪਾਰਟੀ 2011 ਕੰਜ਼ਰਵੇਟਿਵ ਪਾਰਟੀ ਨੇ ਤਾਂ ਮੈਕਸਿਮਮ ਸੀਟਾਂ ਜਿਹੜੀਆਂ ਕੰਜ਼ਰਵੇਟਿਵ ਪਾਰਟੀ ਨੇ ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਓਨਟੈਰੀਓ ਤੋਂ ਜਿੱਤੀਆਂ ਸੀਗੀਆਂ ਔਰ ਜੇ ਲਿਬਰਲ ਨੇ ਮੈਜੋਰਟੀ ਸਰਕਾਰ ਬਣਾਈ ਹੈ 2015 ਦੇ ਵਿੱਚ ਨੋ ਡਾਊਟ ਐਟਲਾਂਟਿਕ ਕੈਨੇਡਾ ਕਿਊਬੈਕ ਹੋਰ ਕਈ ਜਗ੍ਹਾ ਤੋਂ ਉਹਨਾਂ ਨੂੰ ਸਪੋਰਟ ਮਿਲੀ ਹੈ ਲੇਕਿਨ ਇੱਕ ਵਾਰੀ ਫੇਰ ਓਨਟੈਰੀਓ ਦੇ ਵਿੱਚ ਉਹਨਾਂ ਨੇ ਮੈਜੋਰਟੀ ਸੀਟਾਂ ਜਿੱਤੀਆਂ ਸੀਗੀਆਂ ਸੋ ਇਸ ਵਾਰ ਵੀ ਜਿਹੜੀਆਂ 128 ਦੇ ਵਿੱਚੋਂ ਕੋਸ਼ਿਸ਼ ਹੋਏਗੀ ਕਿ ਇਕੱਲਾ GTA ਦੀ ਗੱਲ ਕਰ ਲਈਏ 50+ ਸੀਟਾਂ GTA ਦੇ ਵਿੱਚੋਂ ਜਿੱਤਣ ਦੀ ਕੋਸ਼ਿਸ਼ ਹੋਏਗੀ ਔਰ 128 ਦੇ ਵਿੱਚੋਂ ਮੈਜੋਰਟੀ ਸੀਟਾਂ ਜਿਹੜੀਆਂ ਨੇ ਉਹ ਜਿੱਤਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾਏਗੀ ਸੋ ਮੇਰੇ ਖਿਆਲ ਦੇ ਨਾਲ ਇਹ ਬੜਾ ਇੰਪੋਰਟੈਂਟ ਹੈਗਾ ਹੈ ਕਿ ਓਨਟੈਰੀਓ ਦੇ ਵਿੱਚ ਮੈਂ ਤੇ ਇਹੀ ਕਹਿੰਦਾ ਬੈਟਲ ਗਰਾਊਂਡ ਵਿਲ ਬੀ ਓਨਟੈਰੀਓ ਐਂਡ ਮੇਜਰ ਬੈਟਲ ਗਰਾਊਂਡ ਵਿਲ ਬੀ GTA ਹੁਣ GTA ਜਿੱਤੇ 50+ ਸੀਟਾਂ ਨੇ ਅਲਬਰਟਾ ਐਡੀ ਵੱਡੀ ਪ੍ਰੋਵਿੰਸ ਹੈ ਅਲਬਰਟਾ 26 ਸੀਟਾਂ ਨੇ ਪਤਾ ਹੈ ਕਿ 26 ਸੀਟਾਂ ਦੇ ਵਿੱਚੋਂ 20 ਤੋਂ ਲੈ ਕੇ 25 ਸੀਟਾਂ ਤੇ ਕੰਜ਼ਰਵੇਟਿਵ ਨੇ ਲੈ ਜਾਣੀ ਹੈ ਲਿਬਰਲ ਪਾਰਟੀ ਦੇ ਡੋਂਟ ਹੈਵ ਟੂ ਮੱਚ ਰੂਮ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪ੍ਰੋਵਿੰਸ਼ੀਅਲ ਇਲੈਕਸ਼ਨ ਤੁਸੀਂ ਦੇਖਿਆ ਹੀ ਆ ਲੀਡਰ ਆਪਣੀ ਸੀਟ ਹਾਰ ਗਿਆ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਦਾ ਕੋਈ ਬਹੁਤਾ ਆਧਾਰ ਐਲਬਰਟਾ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਔਰ ਜੇ ਅਸੀਂ ਗੱਲ ਕਰੀਏ ਕਿਊਬੈਕ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਪਤਾ ਹੈ ਕਿ ਕਿਊਬੈਕ ਦੇ ਵਿੱਚ ਕੋਈ ਬਹੁਤ 78 ਸੀਟਸ ਨੇ ਕਿਊਬੈਕ ਦੇ ਵਿੱਚ ਕਿਊਬੈਕ ਦੇ ਵਿੱਚ ਕੋਈ ਬਹੁਤਾ ਗੇਨ ਕਰਨ ਲਈ ਕੰਜ਼ਰਵੇਟਿਵ ਪਾਰਟੀ ਕੋਲ ਨਹੀਂ ਹੈ liberals might stand to gain because how SNC-Lavalin was playing out in Quebec, that could be different. How it was playing out in Ontario and other parts of Canada other than Quebec, that was different. Ji.
ਬਿਲਕੁਲ ਜੀ ਜਦੋਂ ਜੀ ਮੈਂ ਥੋੜਾ ਜਿਹਾ ਟਾਈਮ ਲੈਣਾ ਚਾਹੂੰਗਾ ਇਸ ਵੇਲੇ ਜਿਹੜਾ ਇੰਡੀਆ ਪਾਕਿਸਤਾਨ ਦੇ ਵਿੱਚ ਚਾਹੇ ਏਅਰ ਸਪੇਸ ਨੂੰ ਲੈ ਕੇ ਗੱਲ ਚੱਲੀ ਸੀ ਮੋਦੀ ਹੁਣਾਂ ਦਾ ਜਹਾਜ਼ ਉੱਧਰ ਦੀ ਕੱਢਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਭਾਰਤ ਨੇ ਰਿਫਿਊਜ਼ ਕਰ ਦਿੱਤਾ ਇਸ ਵੇਲੇ ਸਮਿਟ ਜਿਹੜਾ ਚੱਲ ਰਿਹਾ ਹੈਗਾ ਕੁਛ ਤੁਹਾਨੂੰ ਲੱਗਦਾ ਵੀ ਉੱਥੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉੱਥੇ ਆਪਸ ਵਿੱਚ ਹੀ ਨਿੱਜੀ ਤੌਰ ਦੇ ਉੱਤੇ ਮਿਲ ਸਕਦੇ ਆ ਜਾਂ ਕੁਛ ਉਹਦੇ ਵਿੱਚੋਂ ਸਾਨੂੰ ਬਈ ਇਸ ਵੇਲੇ ਜਿਹੜਾ ਏਅਰ ਸਪੇਸ ਆ ਦੋਨਾਂ ਨੂੰ ਉਹ ਸਾਂਝਾ ਕਰ ਲੈਣਾ ਚਾਹੀਦਾ ਕਿਉਂਕਿ ਐਟ ਦੀ ਐਂਡ ਆਫ ਦਾ ਜਿਹੜੇ ਆਮ ਲੋਕੀ ਆ ਉਹਨਾਂ ਨੂੰ ਜਿਹੜਾ ਵਾਧੂ ਇਸ ਵੇਲੇ ਟਾਈਮ ਝੱਲਣਾ ਪੈ ਰਿਹਾ ਉਹਦੇ ਬਾਰੇ ਤੁਹਾਨੂੰ ਲੱਗਦਾ ਵੀ ਕੁਛ ਨਾ ਕੁਛ ਜਿਹੜਾ ਪੋਜ਼ਿਟਿਵ ਸਟੈਪ ਇਸ ਵੇਲੇ ਤੁਰਨਾ ਚਾਹੀਦਾ ਕਿਸੇ ਪਾਸੇ
ਦੇਖੋ ਮੈਨੂੰ ਗੱਲ ਸਿੱਧੀ ਕਰਨੀ ਪਏਗੀ ਇਸ ਮਾਮਲੇ ਦੇ ਉੱਤੇ ਇਸ ਵੇਲੇ ਕੀ ਆ ਕਿ ਪਾਕਿਸਤਾਨ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈਗਾ ਕਿ ਇੰਡੀਆ ਦੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਕੀਤੀ ਜਾਵੇ ਬਟ ਇੰਡੀਆ ਇਜ਼ ਇਨ ਨੋ ਮੂਡ ਟੂ ਟਾਕ ਟੂ ਪਾਕਿਸਤਾਨ ਕਿਉਂਕਿ ਇਸ ਵੇਲੇ ਇੰਡੀਆ ਨੂੰ ਇਹ ਪਤਾ ਲੱਗ ਗਿਆ ਹੈ ਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਜਦੋਂ ਇਹ ਮੋਦੀ ਸਰਕਾਰ ਆਈ ਹੈ ਮੋਦੀ 2.0 ਦਾ ਮੈਂ ਇੱਕ ਅਨੈਲਿਸਿਸ ਕਰਕੇ ਤੁਹਾਨੂੰ ਦਿੱਤਾ ਹੈ ਕਿ ਨੋ ਟਾਈਮ ਫੋਰ ਨੌਨਸੈਂਸ ਐਂਡ ਨਿਊਸੈਂਸ ਇਹ ਦੋ ਅਲੱਗ ਅਲੱਗ ਚੀਜ਼ਾਂ ਨੇ ਨੋ ਟਾਈਮ ਫੋਰ ਨੌਨਸੈਂਸ ਐਂਡ ਨਿਊਸੈਂਸ ਸੋ ਜਿਹੜੀ ਕੋਈ ਟੈਰਰਿਜ਼ਮ ਦਾ ਮੁੱਦਾ ਹੈ ਇਹਨੂੰ ਨੌਨਸੈਂਸ ਕੈਟੇਗਰੀ 'ਚ ਪਾ ਲਓ ਤੇ ਜਿਹੜਾ ਇੱਕ ਟੈਰਰਿਜ਼ਮ ਦਾ ਮੁੱਦਾ ਹੈ ਇਸ ਕਾਰਨ ਇੰਡੀਆ ਚਾਹੁੰਦਾ ਹੈ ਕਿ ਤੁਹਾਡੇ ਸਾਹਮਣੇ ਕੱਲ੍ਹ ਹਜੇ ਕਸ਼ਮੀਰ 'ਚ ਅਟੈਕ ਹੋਇਆ 5 CRPF ਦੇ ਜਵਾਨ ਜਿਹੜੇ ਕੱਲ੍ਹ ਫਿਰ ਮਾਰੇ ਗਏ ਨੇ ਔਰ ਇੱਕ ਮੈਂ ਗੱਲ ਪੂਰੀ ਕਰ ਲਵਾਂ ਇੱਕ ਬੜੀ ਇੰਪੋਰਟੈਂਟ ਐਸਪੈਕਟ ਇੱਥੇ ਦੱਸ ਦੂੰਗਾ ਕਿ ਜਿਹੜੇ ਕੋਸਪੀਰੇਸੀ ਥਿਊਰਿਸਟ ਨੇ ਔਰ ਉਹਨਾਂ ਨੂੰ ਹੁਣ ਇਹ ਪੁੱਛਿਆ ਜਾਵੇ ਕਿ ਹੁਣ ਕਿਹੜੀਆਂ ਇਲੈਕਸ਼ਨਾਂ ਸਿਰ ਤੇ ਆਈਆਂ ਹੁਣ ਇਹ ਜਿਹੜਾ ਐਡਾ ਵੱਡਾ ਟੈਰਰਿਸਟ ਅਟੈਕ ਹੋਇਆ ਉਹਨਾਂ 5 ਜਵਾਨ ਜਿਹੜੇ ਕੱਲ੍ਹ ਮਾਰੇ ਗਏ ਨੇ CRPF ਦੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੋ ਔਰ 3 ਜਿਹੜੇ ਨੇ ਜ਼ਖਮੀ ਹੋਏ ਨੇ ਇਹ ਕਿਹੜੇ ਖਾਤੇ ਪਾਉਂਗੇ ਇਲੈਕਸ਼ਨਾਂ ਦੇ ਖਾਤੇ ਪਾਉਣੇ ਜਿਹੜੇ ਲੋਕ ਇਹ ਝੂਠ ਪ੍ਰਚਾਰ ਕਰ ਰਹੇ ਸੀ ਜਿਹਨਾਂ ਲੋਕਾਂ ਨੂੰ ਅੱਜ ਮੈਂ ਥੋੜਾ ਸਖਤ ਅਲਫਾਜ਼ ਇਸਤੇਮਾਲ ਕਰਾਂਗਾ ਜਿਹਨਾਂ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਜਦੋਂ ਉੱਥੇ ਟੈਰਰਿਸਟ ਮਾਰਦੇ ਨੇ ਆਮ ਬੰਦਿਆਂ ਨੂੰ ਆਮ ਲੋਕਾਂ ਦੇ ਘਰਾਂ ਦੇ ਵਿੱਚ ਰੋਣਾ ਹੋ ਰਿਹਾ ਹੁੰਦਾ ਬੁਰੀ ਹਾਲਤ ਹੋ ਰਹੀ ਹੁੰਦੀ ਔਰ ਇਹਨਾਂ ਨੂੰ ਇਹ ਸੋਚ ਰਿਹਾ ਹੁੰਦਾ ਨਹੀਂ ਜੀ ਇਲੈਕਸ਼ਨਾਂ ਆਈਆਂ ਮੋਦੀ ਨੇ ਆਪ ਕਰਵਾ ਦਿੱਤਾ ਹੋਣਾ ਐਸੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅੱਜ ਕੱਲ੍ਹ ਜਿਹੜਾ ਐਡਾ ਵੱਡਾ ਟੈਰਰ ਅਟੈਕ ਹੋਇਆ 5 ਹੁਣ ਉਹ ਕਿੱਥੇ ਸੁੱਤੇ ਪਏ ਨੇ ਲੋਕ ਉਹ ਕਿੱਥੇ ਝੂਠ ਪ੍ਰਚਾਰ ਕਰ ਰਹੇ ਨੇ ਕਿੱਥੇ ਸ਼ਰਮਿੰਦਾ ਹੋਏ ਨੇ ਉਹ ਲੋਕ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਸੋ ਟੈਰਰਿਜ਼ਮ ਜਿਹੜਾ ਹੈ ਜੀ ਉਸ ਮੁੱਦੇ ਦੇ ਉੱਤੇ ਇੰਡੀਆ ਹੈਜ਼ ਨੋ ਟਾਈਮ ਫੋਰ ਨੌਨਸੈਂਸ ਰਾਈਟ ਨਾਓ ਸੋ ਇੰਡੀਆ ਗੱਲਬਾਤ ਨਹੀਂ ਕਰੇਗਾ ਪਾਕਿਸਤਾਨ ਦੇ ਵਿੱਚ ਇਸ ਵੇਲੇ ਪ੍ਰੋਬਲਮ ਇਹ ਹੈਗੀ ਆ ਕਿ ਫਾਈਨੈਂਸ਼ੀਅਲ ਇਸ਼ੂਜ਼ ਇਕਨੋਮਿਕ ਇਸ਼ੂਜ਼ ਬਹੁਤ ਜ਼ਿਆਦਾ ਇਸ ਵੇਲੇ ਖੜੇ ਹੋਏ ਹੋਏ ਨੇ ਜਿਹਦੇ ਕਾਰਨ ਕਿ ਉਹ FATF ਨੇ ਬੜਾ ਪ੍ਰੈਸ਼ਰ ਪਾਇਆ ਹੋਇਆ 13 ਉਹਨਾਂ ਨੇ ਟੈਰਰ ਕੈਂਪ ਬੰਦ ਕਰ ਦਿੱਤੇ ਨੇ 13 ਟੈਰਰਿਸਟ ਕੈਂਪ ਹਾਲ ਹੀ ਦੇ ਵਿੱਚ ਬੰਦ ਕੀਤੇ ਗਏ ਨੇ ਆਰਮੀ ਚਾਹੁੰਦੀ ਆ ਕਿ ਅਸੀਂ ਹੁਣ ਮਾਮਲਾ ਠੀਕ ਕਰੀਏ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਦੇ ਵਿੱਚ ਜਿਹੜੇ ਸਮ ਐਲੀਮੈਂਟਸ ਆਫ ISI ਹੈਗੇ ਨੇ ਉਹ ਹਜੇ ਇਹਦੇ ਤੋਂ ਐਗਰੀ ਨਹੀਂ ਕਰ ਰਹੇ ਸਮ ਐਲੀਮੈਂਟਸ ਆਫ ISI ਬਾਕੀ ਕਈ ISI ਦੇ ਬੰਦੇ ਵੀ ਚਾਹੁੰਦੇ ਨੇ ਕਿ ਮਾਮਲਾ ਖਤਮ ਕਰੋ ਹੁਣ FATF ਦੀ 10 ਸਾਲ ਹੋ ਗਏ ਨੇ ਕਦੇ ਕਦੇ ਪਾਕਿਸਤਾਨ ਗ੍ਰੇ ਲਿਸਟ ਜਾ ਰਿਹਾ ਕਦੇ ਪਾਕਿਸਤਾਨ ਬਲੈਕ ਲਿਸਟ ਜਾ ਰਿਹਾ ਉਹ ਚਾਹੁੰਦੇ ਇਸ ਤੋਂ ਬਾਹਰ ਆਈਏ ਬਟ ਇੰਡੀਆ ਕਹਿ ਰਿਹਾ ਹੈ ਕਿ ਠੀਕ ਹੈ ਜੀ ਦੇਖੋ ਉਧਰੋਂ ਅਮਰੀਕਾ ਵੱਲੋਂ ਮਾਈਕ ਪੋਂਪੀਓ ਆ ਰਹੇ ਨੇ ਉਹਨਾਂ ਨੇ ਅੱਜ ਔਰ ਮਾਈਕ ਪੋਂਪੀਓ ਨੇ ਇੱਕ ਬੜਾ ਇੰਪੋਰਟੈਂਟ ਬਿਆਨ ਦਿੱਤਾ ਉਹ ਉਹਨਾਂ ਨੇ BJP ਦੀ ਭਾਸ਼ਾ ਬੋਲ ਰਿਹਾ ਮਾਈਕ ਪੋਂਪੀਓ ਜੋ BJP ਕਹਿੰਦੀ ਸੀ ਮੋਦੀ ਹੈ ਤਾਂ ਮੁਮਕਿਨ ਹੈ ਤੁਸੀਂ ਕੱਲ੍ਹ ਦਾ ਬਿਆਨ ਪੜਿਆ ਹੋਣਾ ਮਾਈਕ ਪੋਂਪੀਓ ਦਾ ਉਹ ਕਹਿੰਦਾ ਜੀ ਉਹਨਾਂ ਨੇ ਹਿੰਦੀ ਸਿੱਖ ਲਈ ਹੈ ਜਿੱਦਾਂ ਨਮਸਕਾਰ ਇਹ ਸਾਰਾ ਕੁਝ ਸਿੱਖ ਲਿਆ ਉਹਨਾਂ ਨੇ ਹਿੰਦੀ ਹੁਣ ਉਹਨੇ ਬੋਲਿਆ ਮੋਦੀ ਹੈ ਤਾਂ ਮੁਮਕਿਨ ਹੈ ਇਹ ਮਾਈਕ ਪੋਂਪੀਓ ਦਾ ਬਿਆਨ ਹੈ ਕੱਲ੍ਹ ਅਮਰੀਕਾ ਤੋਂ ਅਮਰੀਕਾ ਇਹ ਚਾਹੁੰਦਾ ਆ ਕਿ ਚਾਈਨਾ ਨੂੰ ਕਾਊਂਟਰ ਕਰ ਲਈ ਚਾਈਨਾ ਇਕੱਲਾ ਸਾਊਥ ਚਾਈਨਾ ਤੇ ਨਹੀਂ ਰੁਕੇਗਾ ਜੇ ਨੰਬਰ 1 ਸੁਪਰ ਪਾਵਰ ਕੋਈ ਬਣੇਗੀ ਅਮਰੀਕਾ ਔਰ ਰਸ਼ੀਆ ਸਭ ਨੂੰ ਪਿੱਛੇ ਛੱਡ ਕੇ ਤੇ ਉਹ ਚਾਈਨਾ ਹੈ ਚਾਈਨਾ ਬਹੁਤ ਤੇਜ਼ੀ ਨਾਲ ਅੱਗੇ ਜਾ ਰਿਹਾ ਬਹੁਤ ਜ਼ਿਆਦਾ ਤੇਜ਼ੀ ਨਾਲ ਚਾਈਨਾ ਨੂੰ ਕੰਟੇਨ ਕਰਨਾ ਇਸ ਵੇਲੇ ਅਮਰੀਕਾ ਦੇ ਬਸ ਤੋਂ ਬਾਹਰ ਹੁੰਦਾ ਚਲਾ ਜਾ ਰਿਹਾ ਜੇ ਅਮਰੀਕਾ ਇਕੱਲਿਆਂ ਕੰਟੇਨ ਕਰਨਾ ਚਾਹੇ ਉਹਨੂੰ ਸਾਊਥ ਚਾਈਨਾ ਸੀ ਦੇ ਵਿੱਚ ਉਹਨੇ ਆਪਣੀ ਪੋਜੀਸ਼ਨ ਬਹੁਤ ਸਟਰੋਂਗ ਕਰ ਲਈ ਹੈ ਉਹਨੂੰ ਕੰਟੇਨ ਕਰਨ ਲਈ ਮਾਈਕ ਪੋਂਪੀਓ ਦਾ ਜਿਹੜਾ ਦੌਰਾ ਆ ਜਿਹਦੇ ਵਿੱਚ ਕਿ ਉਹ ਸਾਊਥ ਕੋਰੀਆ ਜਾਪਾਨ ਇੰਡੀਆ ਸ਼੍ਰੀਲੰਕਾ ਇੱਥੇ ਮੀਟਿੰਗਸ ਕਰ ਰਹੇ ਨੇ ਪਰ ਇਹਦੇ ਨਾਲ ਨਾਲ ਮੈਂ ਕੰਟਰੀ ਦਾ ਨਾਮ ਹੋਰ ਜੋੜ ਦਵਾਂ ਆਸਟ੍ਰੇਲੀਆ ਨੂੰ ਵੀ ਇਹਦੇ ਵਿੱਚ ਉਹ ਸ਼ਾਮਿਲ ਕਰਨਾ ਚਾਹੁੰਦੇ ਨੇ ਸੋ ਇਹ ਉਹ ਚਾਹੁੰਦੇ ਨੇ ਅਮਰੀਕਾ ਇਹ ਚਾਹੁੰਦਾ ਆ ਕਿ ਚਾਈਨਾ ਨੂੰ ਕੰਟੇਨ ਕਰਨ ਲਈ ਕਿਉਂਕਿ ਚਾਈਨਾ ਦੇ ਖਿਲਾਫ ਜਿਹੜੀਆਂ ਲੋਕਲ ਕੰਟਰੀਜ਼ ਨੇ ਉੱਥੇ ਸਾਰੀਆਂ ਇਸ ਮੁੱਦੇ ਤੇ ਹੋਈਆਂ ਚਾਹੇ ਉਹ ਤਾਇਵਾਨ ਹੈ ਚਾਹੇ ਉਹ ਫਿਲੀਪੀਨਸ ਹੈ ਐਵਰੀਬਡੀ ਇਜ਼ ਅਗੇਂਸਟ ਚਾਈਨਾ ਕਿ ਜੀ ਉਹ ਸਾਰੇ ਕਲੇਮ ਕਰਦੇ ਨੇ ਕਿ ਸਾਡੇ ਵੀ ਇਲਾਕੇ ਨੇ ਪਰ ਚਾਈਨਾ ਕਹਿੰਦਾ ਸਾਰਾ ਸਾਊਥ ਚਾਈਨਾ ਤੇ ਮੇਰਾ ਕੰਟਰੋਲ ਔਰ ਇਕੱਲਾ ਸਾਊਥ ਚਾਈਨਾ ਤੇ ਰੁਕਣ ਵਾਲਾ ਨਹੀਂ ਹੈ ਚਾਈਨਾ ਚਾਈਨਾ ਇੰਡੀਅਨ ਓਸ਼ਨ ਚਾਈਨਾ ਪੈਸਿਫਿਕ ਓਸ਼ਨ ਇਹਨਾਂ ਸਾਰੇ ਇਲਾਕਿਆਂ ਨੂੰ ਵੀ ਟਾਰਗੇਟ ਕਰ ਰਿਹਾ ਸੋ ਇਹਦੇ ਚੱਲਦਿਆਂ ਮਾਈਕ ਪੋਂਪੀਓ ਦਾ ਇਹ ਦੌਰਾ ਬੜਾ ਇੰਪੋਰਟੈਂਟ ਹੈ ਫਿਰ ਇਸ ਮਹੀਨੇ ਦੇ ਅਖੀਰ ਦੇ ਵਿੱਚ G20 ਸਮਿਟ ਦੀਆਂ ਸਾਈਡਲਾਈਨਸ ਦੇ ਉੱਤੇ ਮੁਲਾਕਾਤ ਹੋਣੀ ਹੈ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਔਰ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ। ਸੋ ਇੰਡੀਆ ਹੈਜ਼ ਨੋ ਟਾਈਮ ਫੋਰ ਦਿਸ ਨੌਨਸੈਂਸ, ਆ ਟੈਰਰਿਜ਼ਮ ਕਰ ਦਿਓ, ਲਸ਼ਕਰ ਏ ਤੋਇਬਾ, ਜੈਸ਼ੇ ਮੁਹੰਮਦ, ਇਹ ਸਭ ਜੋ ਹਾਫਿਜ਼ ਸਈਦ ਟੈਰਰਿਸਟ ਵਰਗੇ ਬੰਦੇ, ਇੰਡੀਆ ਕੋਲ ਇਸ ਨੌਨਸੈਂਸ ਲਈ ਕੋਈ ਟਾਈਮ ਨਹੀਂ। ਇੰਡੀਆ ਨੇ ਕਿਹਾ ਨੌਨਸੈਂਸ ਬੰਦ ਕਰੋ ਪਹਿਲਾਂ, ਟੈਰਰਿਜ਼ਮ ਬੰਦ ਕਰੋ, ਫਿਰ ਉਸ ਤੋਂ ਬਾਅਦ ਗੱਲਬਾਤ ਹੋਏਗੀ। ਐਂਡ ਆਈ ਥਿੰਕ ਦਿਸ ਇਜ਼ ਮੇਰੀ ਆਪਣੇ ਜਾਤੀ ਰਾਏ ਹੈ ਕਿ ਇਹ ਸਹੀ ਰਸਤਾ ਨਹੀਂ ਹੈ, ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ, ਪਰ ਇਹ ਮੇਰੀ ਰਾਏ ਮੇਰੀ ਜਗ੍ਹਾ। ਲੇਕਿਨ ਇੰਡੀਆ ਦੀ ਜੋ ਜ਼ਮੀਨੀ ਹਕੀਕਤ ਹੈ, ਕਿਉਂਕਿ ਤੁਸੀਂ ਸਵਾਲ ਪੁੱਛਿਆ, ਇਹ ਤਲਖ ਹਕੀਕਤ ਹੈ, ਦਿਸ ਇਜ਼ ਅ ਹਾਰਸ਼ ਰਿਐਲਿਟੀ, ਉਹ ਮੈਨੂੰ ਬਿਆਨ ਕਰਨੀ ਪਏਗੀ, ਉਹ ਮੈਂ ਤੁਹਾਨੂੰ ਬਿਆਨ ਕਰ ਦਿੱਤੀ ਹੈ।
ਯੁੱਧਵੀਰ ਜੀ, ਦੇਖੋ ਸਭ ਤੋਂ ਵੱਡਾ ਡੈਮੇਜ ਪਾਕਿਸਤਾਨ ਨੂੰ ਅੱਤਵਾਦ ਦਾ ਹੋ ਰਿਹਾ। ਅੱਤਵਾਦ ਦੇ ਪ੍ਰਤੀ ਜੋ ਇਮਰਾਨ ਖਾਨ ਦੀ ਅਪਰੋਚ ਲੱਗਦੀ ਸੀ ਵੀ ਹੋ ਸਕਦਾ, ਪਰ ਤੁਸੀਂ ਪਹਿਲੇ ਦਿਨ ਤੋਂ ਇਹ ਕਹਿ ਰਹੇ ਹੋ ਵੀ ਇਮਰਾਨ ਖਾਨ ਉਹਨਾਂ ਦੇ ਹੱਥ 'ਚ ਉਨਾ ਕੁਛ ਹੈ ਨਹੀਂ ਜਿੰਨਾ ਉਹ ਕੋਸ਼ਿਸ਼ ਕਰ ਰਹੇ ਆ। ਪਰ ਸਭ ਤੋਂ ਪਹਿਲਾਂ ਜਿਹੜਾ ਕੈਂਸਰ ਆ ਜਿਸ ਬਾਡੀ ਦੇ ਵਿੱਚ ਆ, ਜੇ ਉਹ ਕਿਓਰ ਕਰਨ ਦੀ ਕੋਸ਼ਿਸ਼ ਕਰਨਗੇ, ਸਭ ਤੋਂ ਵੱਡਾ ਫਾਇਦਾ ਵੀ ਤਾਂ ਪਾਕਿਸਤਾਨ ਨੂੰ ਹੋਊਗਾ। ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੂੰ ਜਿੱਥੇ ਫੰਡਿੰਗ ਵੱਧ ਮਿਲੂਗੀ, ਜਿੱਥੇ ਉਹਨਾਂ ਦੀ ਆਪਣੀ ਰੇਟਿੰਗ ਦੇ ਵਿੱਚ ਸੁਧਾਰ ਹੋਊਗਾ, ਸਭ ਤੋਂ ਵੱਡਾ ਫਾਇਦਾ ਵੀ ਤਾਂ ਉਹਨੂੰ ਹੀ ਹੋਊਗਾ। ਤੇ ਇਹਦਾ ਪਾਕਿਸਤਾਨ ਦੇ ਨਜ਼ਰੀਏ ਤੋਂ ਸਿਰਫ ਇੱਕ ਇੰਡੀਆ ਨੂੰ ਅਨਸਰਟਨਟੀ ਕ੍ਰੀਏਟ ਕਰਨ ਤੋਂ ਬਿਨਾਂ ਫਾਇਦਾ ਕੀ ਆ ਪਾਕਿਸਤਾਨ ਨੂੰ ਅੱਤਵਾਦ ਰੱਖਣ 'ਚ?
ਦੇਖੋ, ਅੱਜ ਦੀ ਡੇਟ ਦੇ ਵਿੱਚ ਕਨਵੈਨਸ਼ਨਲ ਵਾਰ ਨਹੀਂ ਲੜੀ ਜਾ ਸਕਦੀ, ਠੀਕ ਹੈ ਜੀ। ਅੱਜ ਦੀ ਡੇਟ ਦੇ ਵਿੱਚ ਕਨਵੈਨਸ਼ਨਲ ਵਾਰ ਜਿਹੜੀ ਹੈ ਉਹ ਨਹੀਂ ਲੜੀ ਜਾ ਸਕਦੀ, ਜਿਸਦੇ ਕਾਰਨ ਕੀ ਹੈ ਕਿ ਮੈਂ ਇਹ ਸਮਝਦਾ ਹੈਗਾ ਕਿ ਕਨਵੈਨਸ਼ਨਲ ਵਾਰ ਦੀ ਜਗ੍ਹਾ ਇਸ ਤਰ੍ਹਾਂ ਦੀ ਜਿਹੜੀ ਜੰਗ ਹੈ ਉਹ ਲੜੀ ਜਾਂਦੀ ਹੈ, ਠੀਕ ਹੈ। ਇਸ ਚੀਜ਼ ਨੂੰ ਪਾਕਿਸਤਾਨ ਨੂੰ ਰਿਲੇਟਿਵਲੀ ਕਾਮਯਾਬੀ ਮਿਲੀ ਅਫਗਾਨਿਸਤਾਨ ਦੇ ਵਿੱਚ। ਅਫਗਾਨਿਸਤਾਨ ਦੇ ਵਿੱਚ ਇੱਕ ਐਡੀ ਵੱਡੀ ਸੁਪਰ ਪਾਵਰ ਸੀਗੀ ਰਸ਼ੀਆ, ਲੇਕਿਨ ਅਫਗਾਨਿਸਤਾਨ ਦੇ ਵਿੱਚ ਦੁਨੀਆ ਭਰ ਤੋਂ ਉਹਨਾਂ ਨੇ ਗੁਰੀਲਾਸ ਲਿਆ ਕੇ ਟ੍ਰੇਨ ਕੀਤੇ, ਮੁਜਾਹਿਦੀਨ ਮੂਵਮੈਂਟ ਚਲਾਈ, ਉਹਨਾਂ ਨੇ ਤਾਲਿਬਾਨ ਕ੍ਰੀਏਟ ਕੀਤਾ, ਔਰ ਇਹ ਸਾਰੀ ਮੂਵਮੈਂਟ ਦੇ ਜ਼ਰੀਏ ਉਹਨਾਂ ਨੇ ਰਸ਼ੀਆ ਵਰਗੀ ਸੁਪਰ ਪਾਵਰ ਨੂੰ ਖਦੇੜ ਦਿੱਤਾ। ਸੋ ਇਹ ਜਦੋਂ ਉਹਨਾਂ ਨੂੰ ਕਾਮਯਾਬੀ ਮਿਲੀ ਪਾਕਿਸਤਾਨ ਨੂੰ, ਤਾਂ ਉਹਨਾਂ ਦੇ ਹੌਸਲੇ ਕਾਫੀ ਬੁਲੰਦ ਹੋ ਗਏ। ਉਹਦੇ ਵਿੱਚ ਅਮਰੀਕਨ ਇੰਟੈਲੀਜੈਂਸ ਏਜੰਸੀ CIA ਔਰ ਅਮਰੀਕਾ ਵੀ ਨਾਲ ਸੀਗਾ ਉਹਨਾਂ ਦੇ ਉਸ ਸਮੇਂ। ਅਮਰੀਕਾ ਨੂੰ ਉਸ ਸਮੇਂ ਜ਼ਰੂਰਤ ਸੀਗੀ। ਔਰ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਜਦੋਂ ਇੰਡੀਆ ਦੇ ਨਾਲ ਉਹਨਾਂ ਨੇ ਦੇਖਿਆ ਕਿ ਜੀ ਲੜਾਈ ਕਿੰਨੀਆਂ ਲੜਾਈਆਂ ਲੜੀਆਂ ਇੰਡੀਆ ਦੇ ਨਾਲ, ਚਾਰ ਲੜਾਈਆਂ ਲੜੀਆਂ, 1947, 1965, 1971 ਔਰ ਫਿਰ ਆਪਣੇ 99 ਕਾਰਗਿਲ ਵਾਰ, ਚੌਥੀ ਆਖਰੀ ਜੰਗ ਜਿਹੜੀ ਉਹਨਾਂ ਲੜੀ ਉਹ ਕਾਰਗਿਲ ਦੀ ਲੜੀ ਹੈ। ਸੋ ਚਾਰ ਲੜਾਈਆਂ ਦੇ ਵਿੱਚ ਕਾਮਯਾਬੀ ਨਹੀਂ ਮਿਲੀ। ਪਾਕਿਸਤਾਨ ਚਾਹੁੰਦਾ ਸੀਗਾ ਕਿ ਅਸੀਂ ਇਹ ਕਾਮਯਾਬੀ ਹਾਸਲ ਕਰੀਏ ਕਿ ਜਿੱਦਾਂ ਬੰਗਲਾਦੇਸ਼ ਨਾਲ ਕੀਤਾ ਹੈਗਾ ਇੰਡੀਆ ਨੇ, ਪਾਕਿਸਤਾਨ ਦੀ ਕੋਸ਼ਿਸ਼ ਸੀਗੀ ਕਿ ਅਸੀਂ ਵੀ ਇਹਦੇ ਵਿੱਚ ਕਾਮਯਾਬ ਹੋਈਏ, ਪਰ ਉਹ ਨਹੀਂ ਕਾਮਯਾਬੀ ਮਿਲ ਸਕੀ, ਜਿਹਦੇ ਕਾਰਨ ਕਿ ਕਨਵੈਨਸ਼ਨਲ ਵਾਰ ਔਰ ਹੁਣ ਵੈਸੇ ਵੀ ਦੋਨੋਂ ਕੰਟਰੀਜ਼ ਕੋਲ ਨਿਊਕਲੀਅਰ ਵੈਪਨਸ ਨੇ। ਸੋ ਪਾਕਿਸਤਾਨ ਦੇ ਵਿੱਚ ਕੁਛ ਬਹੁਤ ਮਾਈਨਰ, ਕਿਉਂਕਿ ਦੇਖੋ ਬਾਕੀ ਇੱਕ ਆਮ ਆਦਮੀ ਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਹੈ। ਇੱਕ ਆਮ ਆਦਮੀ ਇੰਡੀਆ ਦੇ ਵਿੱਚ ਵੀ ਰੋਜ਼ੀ ਰੋਟੀ ਦੇ ਨਾਲ ਜੂਝ ਰਿਹਾ ਹੈ, ਆਪਣਾ ਕੰਮ ਕਾਜ ਕਰ ਰਿਹਾ ਹੈ, ਪਾਕਿਸਤਾਨ ਵੀ ਜੂਝ ਰਿਹਾ। ਬਹੁਤ ਫਿਊ ਐਲੀਮੈਂਟਸ, ਕੁਛ ਐਲੀਮੈਂਟਸ ਐਸੇ ਹੈਗੇ ਨੇ ਜਿਹੜੇ ਕਿ ਅੱਜ ਵੀ ਇਹ ਸਮਝਦੇ ਨੇ ਕਿ ਬਲੀਡਿੰਗ ਇੰਡੀਆ ਬਾਏ ਮੈਨੀ ਕਟਸ, ਬਾਏ ਥਾਊਜ਼ੰਡ ਕਟਸ, ਉਹਦੇ ਉਹ ਜਿਹੜੀ ਪਾਲਿਸੀ ਹੈ ਉਹਦੇ ਜ਼ਰੀਏ ਉਹ ਕਿਤੇ ਨਾ ਕਿਤੇ ਇਹਦੇ ਵਿੱਚ ਕਾਮਯਾਬੀ ਜਿਹੜੀ ਉਹ ਹਾਸਲ ਕਰ ਸਕਦੇ ਨੇ। ਸੋ ਇਹ ਪਾਲਿਸੀ ਗਲਤ ਹੈ। ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੀ ਹਾਂਜੀ ਇਹ ਜਿਹੜੀ ਪਲੀ ਦੇਣੀ ਕਿ ਪਾਕਿਸਤਾਨ ਖੁਦ ਟੈਰਰਿਜ਼ਮ ਦਾ ਵਿਕਟਮ ਹੈ, ਇਹ ਪਲੀ 50% ਸਹੀ ਹੈ, ਬਿਲਕੁਲ ਸਹੀ ਹੈ। ਇਹ ਸਹੀ ਹਕੀਕਤ ਹੈ ਕਿ ਪਾਕਿਸਤਾਨ ਅੱਜ FATF ਦੀ ਗ੍ਰੇ ਲਿਸਟ ਹੈ, IMF ਉਹਨੂੰ ਲੋਨ ਬੜੇ ਮਹਿੰਗੀਆਂ ਸ਼ਰਤਾਂ ਦੇ ਉੱਤੇ ਦੇ ਰਿਹਾ ਹੈ। ਔਰ ਇਸੇ ਕਾਰਨ ਤੁਹਾਨੂੰ ਯਾਦ ਹੋਏਗਾ ਕਿ ਡੌਨ ਲੀਕਸ, ਜਦੋਂ ਡੌਨ ਅਖਬਾਰ ਦੇ ਵਿੱਚ ਖਬਰ ਆਈ ਸੀਗੀ, ਉਸ ਵੇਲੇ ਵੀ ਪਾਕਿਸਤਾਨ ਦੇ ਅੰਦਰ ਵੀ ਵਿਵਾਦ ਇਹੀ ਖੜਾ ਹੋਇਆ ਸੀ। ਡੌਨ ਲੀਕਸ ਦਾ ਮੇਨ ਮਜਮੂਨ ਕੀ ਸੀਗਾ, ਵਟ ਵਾਸ ਦਾ ਥੀਮ ਆਫ ਦਾ ਡੌਨ ਲੀਕਸ? ਪਾਕਿਸਤਾਨ ਦਾ ਜਿਹੜਾ ਸਭ ਤੋਂ ਬੜਾ ਅਖਬਾਰ ਹੈ ਡੌਨ ਅਖਬਾਰ ਪਾਕਿਸਤਾਨ ਦਾ, ਉਹਦੇ ਵਿੱਚ ਜਦੋਂ ਇੱਕ ਆਰਟੀਕਲ ਛਪਦਾ ਹੈ ਜਿਹਦੇ ਕਾਰਨ ਕਿ ਬੜਾ ਤਹਿਲਕਾ ਮਚ ਗਿਆ ਸੀ ਪਾਕਿਸਤਾਨ ਦੇ ਵਿੱਚ, ਉਹਦੇ ਵਿੱਚ ਕੀ ਸੀਗਾ ਥੀਮ? ਇਹ ਸੀਗਾ ਕਿ ਪਾਕਿਸਤਾਨ ਦੀ ਸਿਵਿਲੀਅਨ ਸਰਕਾਰ ਇਹ ਗੱਲ ਕਰ ਰਹੀ ਹੈ ਕਿ ਜਦੋਂ ਅਸੀਂ ਇਹ ਟੈਰਰਿਸਟ ਇੱਥੇ ਜਿਹੜੇ ਪਾਲੇ ਹੋਏ ਨੇ, ਇਹਦੇ ਨਾਲ ਦੁਨੀਆ ਭਰ ਦੇ ਵਿੱਚ ਸਾਡੀ ਕਿਰਕਿਰੀ ਹੁੰਦੀ ਹੈ, ਔਰ ਅਸੀਂ ਇਹ ਜਿਹੜੇ ਟੈਰਰਿਸਟ ਅਸੀਂ ਇੱਥੇ ਪਾਲੇ ਹੋਏ ਨੇ, ਇਹਨਾਂ ਦੇ ਕਾਰਨ ਸਾਡਾ ਦੁਨੀਆ ਭਰ ਦੇ ਵਿੱਚ ਨਾਮ ਖਰਾਬ ਹੁੰਦਾ, ਅਸੀਂ ਆਈਸੋਲੇਟ ਹੁੰਦੇ ਚਲੇ ਜਾ ਰਹੇ ਹਾਂ। ਹੁਣ ਇੰਡੀਆ ਨੂੰ ਲੱਗ ਰਿਹਾ ਹੈ ਕਿ ਦੇਖੋ ਹੁਣ ਗੱਲ ਕਿਉਂ ਨਹੀਂ ਕਰ ਰਿਹਾ ਇੰਡੀਆ? ਇੰਡੀਆ ਕਹਿੰਦਾ ਅਮਰੀਕਾ ਸਾਡੇ ਨਾਲ ਰਿਸ਼ਤੇ ਵਧਾਉਣਾ ਚਾਹੁੰਦਾ। ਇੰਡੀਆ ਨੂੰ ਪਤਾ ਹੈ ਜ਼ੀ ਦੇ ਨਾਲ ਮੁਲਾਕਾਤ ਹੋ ਰਹੀ ਹੈ, ਇਹ ਜਿਹੜਾ SCO ਸਮਿਟ ਹੋ ਰਿਹਾ ਜਿੱਥੇ ਕਿ ਨਰਿੰਦਰ ਮੋਦੀ ਪਹੁੰਚ ਚੁੱਕੇ ਨੇ। ਇੰਡੀਆ ਕਹਿੰਦਾ ਜੀ ਚਾਈਨਾ ਸਾਡੇ ਨਾਲ ਰਿਸ਼ਤੇ ਵਧਾਉਣਾ ਚਾਹੁੰਦਾ। ਬਾਇਲੈਟਰਲ ਟ੍ਰੇਡ ਕਿੰਨਾ ਇੰਡੀਆ ਦਾ? ਇੰਡੀਆ ਦਾ ਬਾਇਲੈਟਰਲ ਟ੍ਰੇਡ ਇਸ ਵੇਲੇ ਤਕਰੀਬਨ $70 billion ਹੈ ਇੰਡੀਆ ਔਰ ਚਾਈਨਾ ਦਾ। ਇੰਡੀਆ ਨੂੰ $100 billion ਇੰਡੀਆ ਔਰ ਚਾਈਨਾ ਦਾ ਚਲਾ ਜਾਏਗਾ। ਐਂਡ ਇਟ ਇਜ਼ ਹੈਵੀਲੀ ਸਕਿਊਡ ਇਨ ਦਾ ਫੇਵਰ ਆਫ ਚਾਈਨਾ। ਜਿਹੜਾ ਬਾਇਲੈਟਰਲ ਟ੍ਰੇਡ ਹੈ ਇਟ ਇਜ਼ ਹੈਵੀਲੀ ਸਕਿਊਡ ਇਨ ਦਾ ਫੇਵਰ ਆਫ ਚਾਈਨਾ। ਸੋ ਚਾਈਨਾ ਤੇ ਇੰਡੀਆ ਦੇ ਨਾਲ ਹੋਰ ਵਪਾਰ ਵਧਾਉਂਦਾ ਚਲਾ ਜਾਏਗਾ। ਸੋ ਜਿੱਥੇ ਚਾਈਨਾ ਨਾਲ ਇੰਨਾ ਇੰਪੋਰਟੈਂਟ ਟ੍ਰੇਡ ਚੱਲ ਰਿਹਾ, ਯੂਰੋਪੀਅਨ ਯੂਨੀਅਨ ਨਾਲ ਇੰਪੋਰਟੈਂਟ ਟ੍ਰੇਡ ਚੱਲ ਰਿਹਾ, ਅਮਰੀਕਾ ਦੇ ਨਾਲ ਟ੍ਰੇਡ ਲਗਾਤਾਰ ਵੱਧ ਰਿਹਾ, ਇੰਡੀਆ ਰਸ਼ੀਆ ਤੋਂ ਵੀ ਹੈਲੀਕਾਪਟਰ ਖਰੀਦੀ ਜਾ ਰਿਹਾ, और अमेरिका तो भी डिफेंस इक्विपमेंट खरीदा चला जा रहा है। हालांकि तुहानू याद है कि रीसेंटली अमेरिका ने बड़े सारिया कंट्रीज के उत्ते बैन लगाया है कि जे तुसी रशिया तो हथियार खरीदते हो तो असी तुहाडे ते बैन लगा देंगे, बट इंडिया नू फिर भी एग्जेम्पशन मिलदियां चलिया जा रही हैं। टू कट द लॉन्ग स्टोरी शॉर्ट, इंडिया सेज आई हैव नो टाइम फॉर दिस लश्करे तोयबा एंड ऑल दिस नॉनसेंस, इस कारण पाकिस्तान दे नाल गल नहीं कर रहा। मैं एक छोटी जी वर्ड होर कह दवा, साढ़े कोल इत्थे साढ़े ट्रेड मिनिस्टर, साढ़े ओंटेरियो दे जिहड़े ट्रेड मिनिस्टर ने, इकनोमिक डिवेलपमेंट मिनिस्टर ने, जॉब्स क्रिएशन एक डिपार्टमेंट है और इस वेले गवर्नमेंट के हाउस लीडर ने टॉड स्मिथ किसी भी समय साढ़े कोल इत्थे पहुंचण लगे ने, साढ़े वाई मीडिया नाल मुलाकात होण लगी है। टॉड स्मिथ साहब भी इंडिया के नाल पंज जिहड़ा इहनां दा दौरा इंडिया टूर है, हुण उहदे च की है मैं उह वी गल इहनां नाल करांगा। अज दी डेट दे विच इंडिया और कैनेडा दे विच व्हाट इज द स्टिकी पॉइंट, इशू की है, खालिस्तान ਇਹ ਖਾਲਿਸਤਾਨ ਨੂੰ ਮੈਂ ਕੈਟੇਗਰੀ ਚ ਪਾਇਆ ਨਿਊਸੈਂਸ ਦੀ ਕੈਟੇਗਰੀ ਦੇ ਵਿੱਚ। ਇੰਡੀਆ ਹੈਜ਼ ਨੋ ਟਾਈਮ ਫਾਰ ਨੌਨਸੈਂਸ ਐਂਡ ਨਿਊਸੈਂਸ। ਨੌਨਸੈਂਸ ਹੈਗੀ ਆ ਕੈਟੇਗਰੀ ਟੈਰਰਿਜ਼ਮ, ਟੈਰਰਿਜ਼ਮ ਨੌਨਸੈਂਸ ਦੇ ਖਾਤੇ ਆਉਂਦਾ ਹੈ। ਇਹ ਖਾਲਿਸਤਾਨ ਦਾ ਮੁੱਦਾ ਨਿਊਸੈਂਸ ਦੇ ਖਾਤੇ ਆਉਂਦਾ ਵੀ ਬਿਨਾ ਮਤਲਬ ਨਾ ਬਣਨਾ ਹੈ ਨਾ ਕੋਈ ਲੈਣਾ ਨਾ ਕੋਈ ਦੇਣਾ, ਨਾ ਇੰਡੀਆ 'ਚ ਕੋਈ ਮੰਗ ਕਰ ਰਿਹਾ ਖਾਲਿਸਤਾਨ ਦੀ, ਬਾਹਰ ਕਿਤੇ ਦੋ ਇੱਕ ਦੋ ਪਰਸੈਂਟ ਲੋਕ ਮੰਗ ਕਰ ਰਹੇ ਨੇ, ਉਹ ਇੱਕ ਨਿਊਸੈਂਸ ਕੈਟੇਗਰੀ ਹੈ ਜਿਹਦੇ ਕਾਰਨ ਕਿ ਇੰਡੀਆ ਔਰ ਕੈਨੇਡਾ ਦੇ ਵਪਾਰਕ ਰਿਸ਼ਤੇ ਹਰਟ ਹੋ ਰਹੇ ਨੇ। ਮੈਂ ਤੁਹਾਨੂੰ ਅੱਜ ਇੱਕ ਸਵਾਲ ਪੁੱਛਣਾ ਹੈ, 20 ਸਾਲ ਪਹਿਲਾਂ ਸੰਘਾ ਸਾਹਿਬ ਜਦ ਮੈਂ ਤਕਰੀਬਨ 20 ਸਾਲ ਪਹਿਲਾਂ ਹੀ ਆਇਆ, 20 ਸਾਲ ਪਹਿਲਾਂ ਕੈਨੇਡਾ ਦੇ ਵਿੱਚ 3.1 million ਕਾਰਾਂ ਕੈਨੇਡਾ 'ਚ ਬਣਦੀਆਂ ਸੀਗੀਆਂ ਔਰ ਸਾਰੀਆਂ ਇੱਥੇ ਜ਼ਿਆਦਾਤਰ ਓਨਟੇਰੀਓ ਬਣਦੀਆਂ ਸੀਗੀਆਂ, 3.1 million ਕਾਰ। ਅੱਜ ਕਿੰਨੀਆਂ ਬਣਦੀਆਂ? 2.2 million ਬਣਦੀਆਂ ਨੇ। ਸੋ ਜਿਹੜੀਆਂ 3.1 million ਕਾਰਾਂ ਸੀਗੀਆਂ, ਅੱਜ 2 million ਕਾਰਾਂ ਇੱਥੇ ਓਨਟੇਰੀਓ 'ਚ ਬਣਦੀਆਂ ਨੇ। ਅੱਛਾ, ਨੁਕਸਾ ਹੁਣ ਸਾਨੂੰ ਜਿਹੜੇ ਕਨਵੈਨਸ਼ਨਲ ਪਲੇਅਰਸ ਨੇ, ਚਾਹੇ ਉਹ ਅਮਰੀਕਨ ਆਟੋ ਜਾਇੰਟਸ ਨੇ, ਚਾਹੇ ਉਹ ਜੈਪਨੀਜ਼ ਆਟੋ ਜਾਇੰਟਸ ਨੇ, ਉਹਦੀ ਬਜਾਏ ਹੁਣ ਟਾਟਾ ਨੇ ਲੈਂਡ ਰੋਵਰ ਵੀ ਖਰੀਦ ਲਈ, ਰੇਂਜ ਰੋਵਰ ਵੀ ਖਰੀਦ ਲਈ, ਟਾਟਾ ਦੀ ਆਪਣੀ ਬੜੀ ਮੈਨੂਫੈਕਚਰਿੰਗ ਹੈ। ਹੀਰੋ 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 ਦੇ ਵਿੱਚ ਹਰ 15 ਸੈਕਿੰਡ, ਹਰ 20 ਸੈਕਿੰਡ ਦੇ ਵਿੱਚ ਇੱਕ ਮੋਟਰਸਾਈਕਲ ਬਣ ਕੇ ਨਿਕਲਦਾ ਹੈ। ਹੀਰੋ ਹੈ, ਟਾਟਾ ਆ, ਮਹਿੰਦਰਾ ਜੀਪਸ ਬਣਾਉਂਦਾ ਹੈ, ਮਹਿੰਦਰਾ ਬੜੀਆਂ ਸਾਰੀਆਂ ਚੀਜ਼ਾਂ ਬਣਾਉਂਦਾ ਹੈ। ਮਹਿੰਦਰਾ ਦਾ ਪਲਾਂਟ ਕਿਉਂ ਨਹੀਂ ਲੱਗ ਸਕਦਾ ਇੱਥੇ ਕੈਨੇਡਾ ਦੇ ਵਿੱਚ? ਟਾਟਾ ਦਾ ਪਲਾਂਟ ਕਿਉਂ ਨਹੀਂ ਲੱਗ ਸਕਦਾ? ਇਹ ਟੌਟ ਮਿਨਿਸਟਰ ਟੌਟ ਸਮਿਥ ਤਾਂ ਹੁਣੇ ਮੇਰੀ ਆ ਸਾਰੇ ਮੁੱਦਿਆਂ ਤੇ ਗੱਲ ਹੋਣ ਲੱਗੀ ਹੈ। 5 ਮਿੰਟ ਬਾਅਦ ਉਹ ਆ ਰਹੇ ਨੇ ਇੱਥੇ, ਮੈਂ ਸਿਰਫ ਉਹੀ ਇੰਤਜ਼ਾਰ ਕਰ ਰਿਹਾ ਕਿ ਜਿੱਦਾਂ ਹੀ ਆਉਂਦੇ ਨੇ ਮੈਨੂੰ ਉਹਨਾਂ ਦੇ ਨਾਲ ਟੀਵੀ ਇੰਟਰਵਿਊ ਤੇ ਜਾਣਾ ਪੈਣਾ। ਮੈਂ ਉਹਨਾਂ ਦੇ ਨਾਲ ਵੀ ਅੱਜ ਇਸ ਮੁੱਦੇ ਤੇ ਗੱਲ ਕਰਨੀ ਹੈ। ਸਾਡੇ ਕੱਲ ਸਾਡੇ ਮਿਨਿਸਟਰ ਸਾਹਿਬ ਨੇ ਅਨਾਊਂਸ ਕੀਤਾ ਆ ਕਿ ਅਸੀਂ ਲੈਂਡ ਅਵੇਲੇਬਲ ਕਰਾਵਾਂਗੇ ਆਟੋ ਸੈਕਟਰ ਵਾਸਤੇ, ਅਸੀਂ ਰੈਡ ਟੇਪਿਜ਼ਮ ਨੂੰ ਘਟਾਵਾਂਗੇ ਆਟੋ ਸੈਕਟਰ ਵਾਸਤੇ। ਠੀਕ ਹੈ, ਇਹ ਕੱਲ ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ। ਅਸੀਂ ਰੈਡ ਟੇਪਿਜ਼ਮ ਜਿੰਨੀ ਮਰਜ਼ੀ ਘਟਾ ਦਈਏ, ਅਸੀਂ ਲੈਂਡ ਜਿੰਨੀ ਮਰਜ਼ੀ ਅਵੇਲੇਬਲ ਕਰਾ ਦਈਏ, ਪਰ ਜਿਹੜੇ ਬੜੇ ਜਾਇੰਟਸ ਨੇ ਉਹ ਘਟਦੇ ਚਲੇ ਜਾ ਰਹੇ ਨੇ ਔਰ ਇੱਕ ਆਟੋ ਅਸੈਂਬਲੀ ਪਲਾਂਟ ਜੇ ਲੱਗਦਾ ਹੈ, ਇੱਕ ਆਟੋ ਅਸੈਂਬਲੀ ਪਲਾਂਟ ਉਹ ਹਜ਼ਾਰਾਂ ਹੀ ਨੌਕਰੀਆਂ ਕ੍ਰੀਏਟ ਕਰਦਾ ਹੈ ਔਰ ਸਾਡੀ ਜਿਹੜੀ ਇਕਨੋਮੀ ਹੈ ਉਹਨੂੰ ਬਿਲੀਅਨਸ ਆਫ ਡਾਲਰ ਸਾਲਾਨਾ ਦੀ ਮਦਦ ਮਿਲਦੀ ਹੈ। ਪਰ ਅਸੀਂ ਇੱਕ, ਮੈਂ ਦੱਸਿਆ ਤਾਂ ਹੈ ਤੁਹਾਨੂੰ ਕਿ ਇੰਡੀਆ ਪਾਕਿਸਤਾਨ ਰਿਲੇਸ਼ਨ ਦੇ ਵਿੱਚ ਉਹ ਨੌਨਸੈਂਸ ਐਲੀਮੈਂਟ ਮਤਲਬ ਟੈਰਰਿਜ਼ਮ ਐਲੀਮੈਂਟ ਔਰ ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਵਿੱਚ ਨਿਊਸੈਂਸ ਐਲੀਮੈਂਟ, ਉਹ ਨਿਊਸੈਂਸ ਇਸ ਲਈ ਆ ਵੀ ਖਾਲਿਸਤਾਨ ਬਣਨਾ ਤਾਂ ਹੈ ਨਹੀਂ, ਕੋਈ ਪਤਾ ਨਹੀਂ ਕੀ ਆ, ਸ਼ੋਰ ਸ਼ਰਾਬਾ ਪਾਈ ਰੱਖੋ, ਉਹਦੇ ਨਾਲ ਕੀ ਆ ਆਪਸ ਦੇ ਵਿੱਚ ਰਿਸ਼ਤੇ ਖਰਾਬ। ਉਹ ਕਹਿੰਦੇ ਨਾ, ਸਾਡੇ ਕੋਲ ਕੈਨੇਡਾ ਲਈ ਟਾਈਮ ਹੈ। ਇੱਕ ਟਾਈਮ ਸੀਗਾ ਕਿ ਸਾਲ ਦੇ ਵਿੱਚ 8-10 ਕੈਬਨਿਟ ਫੈਡਰਲ ਮਿਨਿਸਟਰ ਇੰਡੀਆ ਔਰ ਕੈਨੇਡਾ ਦੇ ਆਪਸ ਵਿੱਚ ਗੱਲਬਾਤ ਕਰ ਰਹੇ ਸੀ। ਅੱਜ ਤੁਸੀਂ ਇੰਡੀਆ ਦੇ ਵਿੱਚ ਗੱਲ ਸੋਚੋ, ਜਿੰਨੇ ਵੀ ਇਸ ਵੇਲੇ ਇੰਡੀਆ ਨਾਲ ਰਿਲੇਟਡ ਆਰਗਨਾਈਜੇਸ਼ਨ ਨੇ, ਉਹ ਸਭ ਤਿਆਰੀ ਕਰ ਰਹੀ ਹੈ ਕਿ ਲਿਬਰਲ ਸਰਕਾਰ ਗਿਰੇ ਔਰ ਕੰਜ਼ਰਵੇਟਿਵ ਸਰਕਾਰ ਆਏ। ਤੁਸੀਂ ਦੇਖ ਲਓ ਕੋਈ CIF ਹੈ, ਕੈਨੇਡਾ ਇੰਡੀਆ ਜਿਹੜੀ ਸਭ ਤੋਂ ਸਟਰੋਂਗ ਆਰਗਨਾਈਜੇਸ਼ਨ ਹੈ ਕੈਨੇਡਾ ਇੰਡੀਆ ਫਾਊਂਡੇਸ਼ਨ, ਉਹ ਇਸ ਵਾਰੀ ਸਟੀਫਨ ਹਾਰਪਰ ਸਾਹਿਬ ਨੂੰ ਸਨਮਾਨਿਤ ਕਰ ਰਹੀ ਹੈ ਔਰ ਸਟੀਫਨ ਹਾਰਪਰ ਸਾਹਿਬ ਨਰਿੰਦਰ ਮੋਦੀ ਹੋਣਾ ਦੇ ਹਰ ਉੱਥੇ ਪ੍ਰੋਗਰਾਮ ਦੇ ਉੱਤੇ ਇੰਡੀਆ 'ਚ ਮੌਜੂਦ ਹੁੰਦੇ ਨੇ। ਸੋ ਇਸ ਵੇਲੇ ਉਹਨਾਂ ਦਾ ਕਹਿਣਾ ਹੈ ਕਿ ਜੀ ਇਹ ਸਰਕਾਰ ਜਾਏ, ਲਿਬਰਲ ਦੀ ਜਾਏ, ਕੰਜ਼ਰਵੇਟਿਵ ਆਏਗੀ ਤਾਂ ਫਿਰ ਇੰਡੀਆ ਕਹਿੰਦਾ ਅਸੀਂ ਕੋਈ ਫਾਈਲ ਖੋਲਾਂਗੇ ਕੈਨੇਡਾ ਦੀ, ਸਾਡੇ ਕੋਲ ਕੈਨੇਡਾ ਲਈ ਟਾਈਮ ਨਹੀਂ ਹੈ। ਔਰ ਮਿਨਿਸਟਰ ਟੌਟ ਸਮਿਥ ਬੈਠੇ ਹੁੰਦੇ ਆ, ਮੈਂ 2-3 ਪ੍ਰੋਗਰਾਮ ਅਟੈਂਡ ਕੀਤੇ ਨੇ, ਸਾਡੇ ਓਨਟੇਰੀਓ ਦੇ ਮਿਨਿਸਟਰ ਟੌਟ ਸਮਿਥ ਬੈਠੇ ਹੁੰਦੇ ਨੇ। ਇੰਡੀਅਨ ਆਰਗਨਾਈਜੇਸ਼ਨ ਦੇ ਜਿਹੜੇ ਲੀਡਰ ਨੇ ਉਹ ਇੱਥੇ ਸ਼ਰੇਆਮ ਕਹਿ ਜਾਂਦੇ ਨੇ ਜੀ ਕਿ ਦੇਖੋ ਜੀ ਕੈਨੇਡਾ ਨੂੰ ਲੋੜ ਹੋਏਗੀ ਇੰਡੀਆ ਦੀ, ਇੰਡੀਆ ਨੂੰ ਕੈਨੇਡਾ ਦੀ ਲੋੜ ਨਹੀਂ। ਹਾਲਾਂਕਿ ਮੈਂ ਮੰਨਦਾ ਐਸਾ ਨਹੀਂ ਕਹਿਣਾ ਚਾਹੀਦਾ, ਦੋਨੋਂ ਕੰਟਰੀਜ਼ ਨੂੰ ਇੱਕ ਦੂਸਰੇ ਦੀ ਜ਼ਰੂਰਤ ਹੈ। ਸੋ ਇਹ ਇਸ ਵੇਲੇ ਸਥਿਤੀ ਬਣਦੀ ਚਲੀ ਜਾ ਰਹੀ ਹੈ ਜੀ। ਸੰਘਾ ਸਾਹਿਬ
ਬਿਲਕੁਲ, ਜਿੱਦਾਂ ਤੁਸੀਂ ਗੱਲ ਕੀਤੀ ਜੁੱਧਵੀਰ ਜੀ, ਵੀ ਹਾਂ ਵੀ ਇਹ ਤਾਂ ਮਤਲਬ ਰੈਦਰ ਦੈਨ ਕੈਨੇਡਾ ਨਾਲੋਂ ਉਹ ਪਾਰਟੀਆਂ ਦੇਖ ਰਹੇ ਆ ਵੀ ਪਾਰਟੀ ਕਿਹੜੀ ਉਹਨਾਂ ਦੀ ਫੇਵਰ ਦੇ ਵਿੱਚ ਜਾ ਰਹੀ ਆ। ਇਹਦਾ ਮਤਲਬ ਇਹੀ ਹੋਇਆ ਜਿੱਦਾਂ ਤੁਸੀਂ ਕਿਹਾ ਵੀ ਹਾਂ ਵੀ ਇਸ ਵੇਲੇ ਜਿੱਦਾਂ ਉਹਨਾਂ ਨੇ ਵੀ ਕਹਿ ਦਿੱਤਾ ਵੀ ਭਾਈ ਜੇ ਕੰਜ਼ਰਵੇਟਿਵ ਦੀ ਸਰਕਾਰ ਆਊਗੀ, ਡੋਂਟ ਯੂ ਥਿੰਕ ਵੀ ਉਹਨਾਂ ਨੂੰ ਚਾਹੇ ਉਹ ਪਾਰਟੀ ਲਿਬਰਲ ਹੋਵੇ ਚਾਹੇ ਪਾਰਟੀ ਕੰਜ਼ਰਵੇਟਿਵ ਹੋਵੇ, ਵੀ ਦੇ ਸ਼ੁੱਡ ਬੀ ਫੋਕਸਿੰਗ ਔਨ ਦ ਕੈਨੇਡੀਅਨ ਮਾਰਕੀਟ? ਜੇ ਕੋਈ ਇਹੋ ਜਿਹੀ ਗੱਲ ਲੱਗਦੀ ਆ ਵੀ ਹਾਂ ਭਾਈ ਜਿੱਦਾਂ ਹੁਣ ਵੀ ਚਲੋ ਜੇ ਇਹਨਾਂ ਨੂੰ ਇਹ ਲੱਗਦਾ ਵੀ ਲਿਬਰਲ ਪਾਰਟੀ ਜਿਹੜੀ ਆ ਉਹ ਖਾਲਿਸਤਾਨੀ ਜਾਂ ਜਿਹੜੇ ਵੀ ਇਹਨਾਂ ਨੂੰ ਸ਼ਹਿ ਦਿੰਦੀ ਆ, ਵੀ ਇਹਦਾ ਮਤਲਬ ਇਸੇ ਗੱਲ ਕਰਕੇ ਦੂਸਰਾ ਆ, ਜਾਂ ਉਹਦੇ ਵਿੱਚ ਕੀ ਰੀਜ਼ਨ ਆ ਕਿ ਉਹ ਲਿਬਰਲ ਪਾਰਟੀ ਨੂੰ ਛੱਡ ਕੇ ਜਿਹੜਾ ਕੰਜ਼ਰਵੇਟਿਵ ਪਾਰਟੀ ਦੀ ਵੇਟ ਕਰ ਰਹੇ ਆ?
ਨਹੀਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਤੁਸੀਂ ਗੱਲ ਕਹਿ ਦਿੱਤੀ ਹੈਗੀ ਆ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੀ ਇਹ ਖਾਲਿਸਤਾਨ ਲਈ ਸਿੰਪਥਾਈਜ਼ਰ ਹੈਗੇ ਨੇ ਉਹਨਾਂ ਨੂੰ ਇਹ ਇੰਡੀਆ ਦੇ ਵਿੱਚ ਕੁਛ ਸੈਕਸ਼ਨ ਹੈਗੇ ਨੇ ਮੈਂ ਨਹੀਂ ਕਹਾਂਗਾ ਕਿ ਸਾਰੇ ਇੱਦਾਂ ਮੰਨਦੇ ਨੇ ਔਰ ਮੇਰਾ ਐਸਾ ਮੰਨਣਾ ਨਹੀਂ ਹੈ ਮੈਂ ਤੁਹਾਨੂੰ ਇੱਕ ਚੀਜ਼ ਆਪਣੇ ਨਾਲ ਦੀ ਨਾਲ ਕਲੀਅਰ ਕਰੀ ਜਾਵਾਂ ਜੇ ਜ਼ਾਤੀ ਤੌਰ ਤੇ ਤੁਸੀਂ ਮੈਨੂੰ ਪੁੱਛੋ ਤੇ ਆਈ ਵਿਲ ਨਾਟ ਐਗਰੀ ਟੂ ਦਿਸ ਪੁਆਇੰਟ ਆਈ ਡੋਂਟ ਥਿੰਕ ਸੋ ਦੇਰ ਆਰ ਐਨੀ ਖਾਲਿਸਤਾਨੀ ਸਿੰਪਥਾਈਜ਼ਰ ਇਨ ਦਾ ਗਵਰਨਮੈਂਟ ਨੋ ਆਈ ਵਿਲ ਨਾਟ ਐਗਰੀ ਮੈਂ ਇਹ ਸਿੱਧਾ ਸਵਾਲ ਸਾਡੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਸਾਹਿਬ ਨੂੰ ਪੁੱਛ ਚੁੱਕਾ ਹੈਗਾ ਖਾਲਿਸਤਾਨ ਦੇ ਮੁੱਦੇ ਤੇ ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੂੰ ਵੀ ਸਵਾਲ ਪੁੱਛ ਚੁੱਕਾ ਹੈ ਸੋ ਮੈਨੂੰ ਐਸਾ ਨਹੀਂ ਲੱਗਦਾ ਆਈ ਵਿਲ ਨਾਟ ਐਗਰੀ ਵਿਦ ਦਿਸ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਬਟ ਜਦੋਂ ਮੈਂ ਗੱਲ ਕਰਦਾ ਹਾਂ ਉਹ ਕੁਝ ਸਰਕਲ ਦੇ ਵਿੱਚ ਤੇ ਉਧਰੋਂ ਮੈਨੂੰ ਆਵਾਜ਼ ਆਉਂਦੀ ਹੈ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਮੈਂ ਤਾਂ ਤੁਹਾਨੂੰ ਨਾਮ ਲੈ ਕੇ ਦੱਸ ਮੈਂ ਤਾਂ ਤੁਹਾਨੂੰ ਦੱਸ ਦਿੱਤਾ ਵੀ ਕੈਨੇਡਾ ਇੰਡੀਆ ਫਾਊਂਡੇਸ਼ਨ ਅੱਜ ਸਟੀਫਨ ਹਾਰਪਰ ਸਾਹਿਬ ਨੂੰ ਸਨਮਾਨਿਤ ਕਰਨ ਦਾ ਕੀ ਰਾਏ ਕੀ ਮਤਲਬ ਹੈ ਅੱਜ ਸਟੀਫਨ ਹਾਰਪਰ ਸਾਹਿਬ ਨੂੰ ਸਨਮਾਨਿਤ ਕੀਤਾ ਜਾ ਰਿਹਾ ਓਨਰ ਕੀਤਾ ਜਾ ਰਿਹਾ 5 ਜੁਲਾਈ ਤੁਹਾਨੂੰ ਮੈਂ ਡੇਟ ਵੀ ਦੱਸ ਰਿਹਾ ਠੀਕ ਹੈ ਤੁਸੀਂ ਇੰਡੋ ਕੈਨੇਡਾ ਚੈਂਬਰ ਆਫ ਕਾਮਰਸ ਦਾ ਫੰਕਸ਼ਨ ਦੇਖ ਲਓ ਇਸ ਵੀਕਐਂਡ ਜਿਹੜਾ ਹੋਇਆ ਉੱਥੇ ਵਿਦਆਊਟ ਐਨੀ ਡਾਊਟ ਅਹਿਮਦ ਹੁਸੈਨ ਸਾਹਿਬ ਵੀ ਉੱਥੇ ਮੌਜੂਦ ਸੀਗੇ ਬਟ ਮੇਨ ਜਿਹੜਾ ਗੈਸਟ ਆਫ ਆਨਰ ਸੀਗੇ ਉਹ ਕੌਣ ਸੀਗੇ ਐਂਡਰੂ ਸ਼ੇਰ ਸੀਗੇ ਐਂਡਰੂ ਸ਼ੇਰ ਨੂੰ ਗੈਸਟ ਆਫ ਆਨਰ ਉਹਨਾਂ ਨੇ ਬਣਾਇਆ ਹੋਇਆ ਸੀਗਾ ਸੋ
ਮੈਂ ਇਹ ਵੀ ਐਡ ਕਰਿਓ ਵੀ ਕਿਤੇ ਇਹ ਤਾਂ ਨਹੀਂ ਵੀ ਜਿਹੜੀਆਂ ਇੱਥੇ ਪੋਲੀਟੀਕਲ ਪਾਰਟੀਜ਼ ਆ ਇਹ ਵੋਟ ਬੈਂਕ ਦੀ ਰਾਜਨੀਤੀ ਕਰ ਰਹੀਆਂ ਵੀ ਲਿਬਰਲ ਪਾਰਟੀ ਸਿੱਖਾਂ ਤੇ ਫੋਕਸ ਕਰ ਰਹੀ ਆ ਦੂਸਰੀ ਜਿਹੜੀ ਆ ਜਿਹੜੇ ਬਾਕੀ ਇੰਡੀਅਨਸ ਕਿਉਂਕਿ ਪਾਪੂਲੇਸ਼ਨ ਉਹਨਾਂ ਦੀ ਵੀ ਕਾਫੀ ਆ ਜਿਹੜੇ ਬਾਕੀ ਸਾਰੇ ਇੰਡੀਅਨਸ ਹੈਗੇ ਆ ਵੀ ਕਿਤੇ ਇਹ ਤਾਂ ਨਹੀਂ ਵੀ ਪਾਰਟੀਆਂ ਦੇ ਵਿੱਚ ਇਹ ਚੀਜ਼ ਜਿਹੜੀ ਆ ਉਭਾਰੀ ਜਾ ਰਹੀ ਆ ਵੀ ਉਹਦੇ ਕਰਕੇ ਉਹ ਪਾਰਟੀਆਂ ਉਹਦੇ ਨਾਲ ਅਟੈਚ ਫਾਊਂਡੇਸ਼ਨ ਦੇ ਨਾਲ ਹੋ ਰਹੀਆਂ ਜਿਹੜੀਆਂ ਬਾਕੀ ਰੈਸਟ ਆਫ ਦਾ ਇੰਡੀਅਨਸ ਲੈਡ ਹੈਗੀਆਂ ਤੇ ਜਿਹੜੀ ਲਿਬਰਲ ਪਾਰਟੀ ਆ ਵੀ ਉਹ ਸਿੱਖਾਂ ਇਸ ਦਾ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਵੀ ਇਹੋ ਜਿਹੀ ਵੋਟਾਂ ਦੀ ਰਾਜਨੀਤੀ ਤਾਂ ਨਹੀਂ ਹੋ ਰਹੀ
ਨਹੀਂ ਉਹ ਇੱਥੇ ਜਿੱਦਾਂ ਦੀ ਮਰਜ਼ੀ ਹੋਈ ਜਾਏ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਦੇਖੋ ਅੱਜ ਕੀ ਹੈਗਾ ਰੀਸੈਂਟਲੀ ਜੇ ਤੁਸੀਂ ਧਿਆਨ ਦੇ ਨਾਲ ਨੋਟ ਕਰੋ ਅੱਜ ਕੈਨੇਡਾ ਦੀ ਇਕਾਨਮੀ ਅਸੀਂ ਤਕਰੀਬਨ 1.92 ਟ੍ਰਿਲੀਅਨ ਦੇ ਆਸ ਪਾਸ ਸਾਡੀ ਇਕਾਨਮੀ ਜਾ ਰਹੀ ਹੈ
ਜੀ
ਅੱਜ ਇੱਕ ਦੌਰ ਸੀਗਾ ਕਿ ਇੰਡੀਆ ਦੀ ਇਕਾਨਮੀ 1 ਟ੍ਰਿਲੀਅਨ ਮਿਸਿੰਗ ਟੱਚ ਕਰ ਰਹੀ ਸੀ ਬਿਲੀਅਨਸ ਦੇ ਵਿੱਚ ਸੀਗੀ ਟ੍ਰਿਲੀਅਨ ਦੇ ਵਿੱਚ ਨਹੀਂ ਸੀਗੀ ਇੰਡੀਆ ਦੀ ਇਕਾਨਮੀ ਤੁਸੀਂ 20-25 ਸਾਲ ਪਹਿਲਾਂ ਚਲੇ ਜਾਓ ਸੋ ਉਸ ਦੌਰ ਦੇ ਵਿੱਚ ਕੈਨੇਡਾ ਦੀ ਜਿਹੜੀ ਇਕਾਨਮੀ ਸੀਗੀ ਉਹ ਇੰਡੀਆ ਤੋਂ ਲਗਭਗ 1.5-2 ਗੁਣਾ ਸੀਗੀ ਠੀਕ ਹੈ ਹੁਣ ਜੇ ਤੁਸੀਂ ਅੱਜ ਦੀ ਹਕੀਕਤ ਇਹ ਆ ਕਿ ਅੱਜ ਇੰਡੀਆ ਦੀ ਜਿਹੜੀ ਇਕਾਨਮੀ ਆ 2.8 ਟ੍ਰਿਲੀਅਨ ਟੱਚ ਕਰ ਰਹੀ ਹੈ ਔਰ ਬਹੁਤ ਤੇਜ਼ੀ ਦੇ ਨਾਲ ਜਿੱਥੇ ਗਰੋਥ ਜਾ ਰਹੀ ਹੈ ਕੈਨੇਡਾ ਨੇ ਟੌਪ 10 ਇਕਾਨਮੀਜ਼ ਤੋਂ ਬਾਹਰ ਹੋ ਰਹੀ ਹੈ ਕੈਨੇਡਾ ਆਲਮੋਸਟ ਬੌਟਮ ਦੇ ਵਿੱਚ ਆ ਗਿਆ ਟੌਪ 10 ਇਕਾਨਮੀਜ਼ ਤੇ ਕੈਨੇਡਾ ਉਸ ਤੋਂ ਵੀ ਹੁਣ ਬਾਹਰ ਹੋ ਰਿਹਾ ਕੈਨੇਡਾ ਨੇ ਟੌਪ 10 ਇਕਾਨਮੀਜ਼ 'ਚ ਨਹੀਂ ਰਹਿਣਾ ਠੀਕ ਹੈ ਸੋ ਇਸ ਲਈ ਇੰਡੀਆ ਦੀ ਜਿਹੜੀ ਡੀਲਿੰਗ ਹੋਏਗੀ ਉਹ ਕੈਨੇਡਾ ਦੇ ਨਾਲ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਘੱਟਦੀ ਚਲੀ ਜਾਏਗੀ ਅੱਜ ਟਾਟਾ ਦੇਖੋ ਇੱਕ ਟਾਈਮ ਸੀਗਾ ਕਿ ਇੰਡੀਆ ਦੀਆਂ ਜਿਹੜੀਆਂ ਕੰਪਨੀ ਸੀਗੀਆਂ ਉਹਨਾਂ ਨੂੰ ਬਾਹਰਲੀਆਂ ਕੰਪਨੀਆਂ ਅੱਗੇ ਖਰੀਦ ਲਈਆਂ ਸੀਗੀਆਂ ਅੱਜ ਟਾਈਮ ਉਲਟਾ ਆ ਗਿਆ ਅੱਜ ਟਾਟਾ ਜਾ ਕੇ ਬਾਹਰ ਲੈਂਡ ਰੋਵਰ ਜੈਗੋਆਰ ਇਹਨਾਂ ਸਾਰੀਆਂ ਕੰਪਨੀਜ਼ ਨੂੰ ਅੱਜ ਇੰਡੀਆ ਦੀਆਂ ਕੰਪਨੀਜ਼ ਖਰੀਦ ਰਹੇ ਜਿਹੜਾ ਆਉਣ ਵਾਲਾ ਦੌਰ ਹੈ ਨੰਬਰ 1 ਚਾਈਨਾ ਦਾ ਚਾਈਨਾ ਨੇ ਤੇ ਲੀਡ ਕਰਨਾ ਹੀ ਕਰਨਾ ਹਰ ਮਾਮਲੇ ਦੇ ਵਿੱਚ ਮਿਲਟਰੀ ਤਾਕਤ ਵੀ ਬਣਨਾ ਹੈ ਇਕਨੋਮਿਕ ਤਾਕਤ ਵੀ ਬਣਨਾ ਹੈ ਔਰ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਤਾਕਤਵਰ ਬਣਨਾ ਹੈ ਤੇ ਤੁਹਾਡੀ ਇਕਨੋਮੀ ਡਿਕਟੇਟ ਕਰਦੀ ਹੈ ਸਭ ਕੁਝ ਕੈਨੇਡਾ ਦਾ ਇਸ ਵੇਲੇ ਡਿਫੈਂਸ ਬਜਟ $19 billion ਹੈ ਅਸੀਂ $19 billion ਖਰਚ ਕਰ ਰਹੇ ਹਾਂ ਠੀਕ ਹੈ ਅਸੀਂ ਸਾਡੀ ਮਿਲਟਰੀ ਤਾਂ ਹੀ ਸਟਰੋਂਗ ਹੋਏਗੀ ਨਾ ਦੇਖੋ ਜੇ ਸਾਡਾ ਬਜਟ $19 billion ਹੈ ਅੱਜ ਦੀ ਤਾਰੀਖ ਦੇ ਵਿੱਚ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਦੇ ਨਾਲ ਮੈਂ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਸੀ ਉਹ ਚਾਹੁੰਦੇ ਆ ਕਿ ਕੈਨੇਡਾ ਆਪਣਾ ਖਰਚਾ $33 billion ਕਰ ਦੇਵੇ ਦੇਖੋ ਤੁਸੀਂ ਜੇ ਹੋਰ ਜਹਾਜ਼ ਖਰੀਦਣੇ ਆ ਸਾਰਾ ਕੁਝ ਕਰਨਾ ਹੈ ਪੈਸਾ ਤੇ ਬਜਟ ਤੇ ਵਧਾਉਣਾ ਪਏਗਾ ਨਾ ਜੇ ਮੈਂ ਕਹਾਂ ਕਿ ਮੈਂ ਅੱਜ ਕੈਨੇਡਾ ਦੇ ਵਿੱਚ ਹੋਰ ਡਿਫੈਂਸ ਤੇ ਬਜਟ ਖਰਚ ਕਰਨਾ ਚਾਹੁੰਦਾ ਹੈ ਤੇ ਸਾਨੂੰ ਜਹਾਜ਼ ਖਰੀਦਣ ਲਈ ਹਰ ਚੀਜ਼ ਲਈ ਪੈਸਾ ਲੱਗਦਾ ਹੈ ਇੰਡੀਆ ਦਾ ਡਿਫੈਂਸ ਬਜਟ ਆਲਰੇਡੀ ਇਸ ਵੇਲੇ $45-50 billion ਹੈ ਜੇ ਇਕਾਨਮੀ ਵਧੇਗੀ ਉਹ ਅਫੋਰਡ ਹੋਰ ਕਰ ਸਕਣਗੇ ਕਿ ਆਪਣਾ ਡਿਫੈਂਸ ਬਜਟ ਹੋਰ ਵਧਾ ਸਕਣਗੇ ਸਾਡੇ ਕੈਨੇਡਾ ਦੀ ਜੇ ਇਕਾਨਮੀ ਨਹੀਂ ਵਧੇਗੀ ਜੇ ਸਾਡੀ ਇਕਾਨਮੀ ਨਹੀਂ ਵਧੇਗੀ ਅਸੀਂ ਲਗਾਤਾਰ 4 ਸਾਲ ਹੋ ਗਏ ਨੇ ਅਸੀਂ ਲਿਬਰਲ ਸਰਕਾਰ ਦੇ 4 ਸਾਲ ਦੇ ਵਿੱਚ ਇਹਨਾਂ ਨੇ ਕਿਹਾ ਸੀ ਅਸੀਂ $10 billion ਡੈਫਿਸਿਟ ਕਰਾਂਗੇ ਡੈਫਿਸਿਟ ਤਕਰੀਬਨ ਸਾਡਾ $90 billion ਕਰ ਦਿੱਤਾ ਸੀ $90 billion ਕਰ ਦਿੱਤਾ ਬਟ ਕਿਆ ਅਸੀਂ ਆਉਣ ਵਾਲੇ ਸਮੇਂ 'ਚ ਬਜਟ ਆਪਣਾ ਵਧਾ ਸਕਾਂਗੇ ਜੇ ਜੇ ਇਕਾਨਮੀ ਸਾਡੀ ਓਨੀ ਤੇਜ਼ੀ ਨਾਲ ਨਹੀਂ ਵਧੇਗੀ ਇਕਨੋਮਿਕ ਗਰੋਥ ਤੇ 2% ਹੈ 2.5% ਹੈ ਇਕਨੋਮਿਕ ਗਰੋਥ ਤੇ ਸਾਡੀ 4% ਵੀ ਨਹੀਂ ਹੈ ਸੋ ਜੇ GDP ਗਰੋਥ 2% ਹੈ ਪੈਸਾ ਨਹੀਂ ਹੈ ਠੀਕ ਹੈ ਅਸੀਂ ਡੈਫਿਸਿਟ ਚੱਲ ਰਹੇ ਹਾਂ ਅਸੀਂ ਘਾਟਾ ਪਾ ਕੇ ਖਰਚੇ ਕਰ ਰਹੇ ਹਾਂ ਇਨਫਰਾਸਟ੍ਰਕਚਰ ਤੇ ਖਰਚ ਕਰਨਾ ਹੈ ਹੈਲਥ ਕੇਅਰ ਤੇ ਖਰਚ ਕਰਨਾ ਹੈ ਅਸੀਂ ਘਾਟਾ ਪਾ ਕੇ ਕਰ ਰਹੇ ਹਾਂ ਐਸੇ ਦੌਰ ਦੇ ਵਿੱਚ ਅਸੀਂ ਕੋਈ ਵੱਡੀ ਮਿਲਟਰੀ ਪਾਵਰ ਨਹੀਂ ਬਣ ਸਕਦੇ ਮੈਂ ਤੁਹਾਨੂੰ ਇਸ ਲਈ ਗੱਲ ਸਮਝਾ ਰਿਹਾ ਕਿ ਅੱਜ ਦੁਨੀਆ ਦੇ ਵਿੱਚ ਨੰਬਰ 1 ਥਿੰਗ ਇਜ਼ ਇਕਨੋਮੀ ਜੇ ਫੋਰਨ ਪਾਲਿਸੀ ਨੂੰ ਇੱਕ ਸ਼ਬਦ ਬਿਆਨ ਕਰਨਾ ਹੈ ਤੁਸੀਂ ਕਹੋ ਜੀ ਫੋਰਨ ਪਾਲਿਸੀ ਜਿੱਥੋਂ ਤੁਹਾਡੀ ਅੱਜ ਗੱਲ ਸ਼ੁਰੂ ਹੋਈ ਸੀ ਕਿ ਇੰਡੀਆ ਦੀ ਪਾਕਿਸਤਾਨ ਨਾਲ ਗੱਲਬਾਤ ਕਿਉਂ ਨਹੀਂ ਸ਼ੁਰੂ ਹੋ ਰਹੀ ਪਾਕਿਸਤਾਨ ਕੀ ਚਾਹੁੰਦਾ ਹੈ ਫੋਰਨ ਪਾਲਿਸੀ ਵਿੱਚ ਇੱਕ ਹੀ ਸ਼ਬਦ ਹੈ ਜੋ ਡਿਕਟੇਟ ਕਰਦਾ ਹੈ ਦੈਟ ਇਜ਼ ਟ੍ਰੇਡ ਵਪਾਰ ਜੇ ਟ੍ਰੇਡ ਤੁਸੀਂ ਕਰਦੇ ਹੋ ਤੁਸੀਂ ਤੁਹਾਡੇ ਕੋਲ ਇਕਾਨਮੀ ਹੈ ਤੁਹਾਡੀ ਇਕਾਨਮੀ ਸਟਰੋਂਗ ਹੈ ਤੁਸੀਂ ਕੰਟਰੀ ਸਟਰੋਂਗ ਹੋ ਪਲੀਜ਼
ਬਿਲਕੁਲ ਜਦਵੀਰ ਜੀ, ਤੁਸੀਂ ਗੱਲ ਕੀਤੀ ਹੈ, ਮੈਂ ਇੱਕ ਹੋਰ ਖਬਰ ਪੜ੍ਹ ਰਿਹਾ ਸੀ, ਤੁਸੀਂ ਗੱਲ ਕੀਤੀ ਮਹਿੰਦਰਾ ਦੀ, ਮਰੂਤੀ ਦੀ ਜਾਂ ਟਾਟਾ ਦੀ, ਬਿਲਕੁਲ ਸਹੀ ਆ। ਪਰ ਇੰਡੀਆ ਦੇ ਵਿੱਚ ਮੈਂ ਇੱਕ ਚੀਜ਼ ਹੋਰ ਪੜ੍ਹੀ ਆ ਵੀ ਉੱਥੇ ਉਹਨਾਂ ਦਾ ਜਿਹੜਾ ਸਟਾਕ ਆ ਉਹ ਕਾਫੀ ਪਾਇਲ ਅਪ ਹੋ ਗਿਆ, ਉਹਨਾਂ ਨੇ ਪ੍ਰੋਡਕਸ਼ਨ ਈਵਨ ਮਹਿੰਦਰਾ ਨੇ ਬੰਦ ਕਰ ਦਿੱਤੀ ਆ। ਕੀ ਗੱਲ ਵੀ ਜਿਹੜੀਆਂ ਉੱਥੇ ਡੋਮੈਸਟਿਕ ਕਾਰਾਂ ਉੱਥੇ ਵਿਕਣੀਆਂ ਘੱਟ ਗਈਆਂ, ਲੋਕਾਂ ਦਾ ਬਾਹਰਲੀਆਂ ਕਾਰਾਂ ਵੱਲ ਨੂੰ ਧਿਆਨ ਵੱਧ ਗਿਆ, ਜਾਂ ਉਹਦੇ ਵਿੱਚ ਕੀ ਰੀਜ਼ਨ ਹੈਗਾ ਜੀ?
ਦੇਖੋ ਉੱਥੇ ਮਾਰਕੀਟ ਦੇ ਵਿੱਚ, ਕਿਉਂਕਿ ਇੰਡੀਆ ਇਜ਼ ਅ ਹਿਊਜ ਹਿਊਜ ਮਾਰਕੀਟ, ਉੱਥੇ ਮਾਰਕੀਟ ਦੇ ਵਿੱਚ ਦੇਰ ਵਿਲ ਆਲਵੇਜ਼ ਬੀ ਅਪਸ ਐਂਡ ਡਾਊਨਸ। ਲੋਕਾਂ ਦਾ ਰੁਝਾਨ ਡੋਮੈਸਟਿਕ ਕਾਰਾਂ ਵੱਲ ਘੱਟ ਜਾਏ ਉਹ ਔਰ ਦੂਸਰਿਆਂ ਵੱਲ ਵੱਜ ਜਾਏ, ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਜਿਹੜੀਆਂ ਫੋਰਨ ਕਾਰਜ਼ ਨੇ ਇਟ ਹੈਜ਼ ਬੀਨ ਫਲੱਡਡ ਬਾਏ ਫੋਰਨ ਮਾਡਲਸ ਐਸ ਵੈਲ। ਸੋ ਕੰਪੀਟੀਸ਼ਨ ਦਾ ਦੌਰ ਹੈ ਉੱਥੇ। ਜੇ ਫਰਜ਼ ਕਰ ਲਓ ਕਿ ਤੁਸੀਂ ਇਹ ਕਹੋਗੇ ਕਿ ਜੀ ਹਾਂਜੀ ਉੱਥੇ ਅੱਜ ਜ਼ਿਆਦਾ ਨਹੀਂ ਤੇ 100+ ਆਟੋ ਮੈਨੂਫੈਕਚਰਰ ਬੈਠਾ ਅੱਜ, ਠੀਕ ਹੈ, ਚਾਹੇ ਉਹ ਫੋਰਨ ਆਟੋ ਮੈਨੂਫੈਕਚਰਰ ਹੈ ਚਾਹੇ ਉਹ ਡੋਮੈਸਟਿਕ ਆਟੋ ਮੈਨੂਫੈਕਚਰਰ ਹੈਗਾ, ਠੀਕ ਹੈ ਨੀ। ਸੋ ਇਸ ਦੌਰ ਦੇ ਵਿੱਚ ਜਦੋਂ 100+ ਆਟੋ ਮੈਨੂਫੈਕਚਰਰ ਉੱਥੇ ਬੈਠਾ ਹੈ, ਤੇ ਇਸ ਦੌਰ ਦੇ ਵਿੱਚ ਇਹ ਚੀਜ਼ ਬੜੀ ਕਲੀਅਰ ਹੈ ਕਿ ਉੱਥੇ ਕੁਛ ਜਿਹੜੇ ਆਟੋ ਮੈਨੂਫੈਕਚਰਰਸ ਨੇ ਉਹ ਬਿਲਕੁਲ ਸਫ਼ਰ ਕਰਨਗੇ, ਐਂਡ ਦੈਟ ਇਜ਼ ਪ੍ਰਸਾਈਸਲੀ ਦ ਰੀਜ਼ਨ ਦੈਟ ਦੇ ਆਰ ਲੁਕਿੰਗ ਐਟ ਫੋਰਨ ਮਾਰਕੀਟਸ। ਅੱਜ ਉਹ ਫੋਰਨ ਮਾਰਕੀਟਸ ਇਸ ਲਈ ਦੇਖ ਰਹੇ ਨੇ ਨਾ, ਅੱਜ ਜੇ ਮਹਿੰਦਰਾ ਇੱਥੇ ਆਉਂਦਾ ਹੈ, ਇੱਥੇ ਹਾਈਵੇ 401 ਸੋਰੀ ਹਾਈਵੇ 400 ਔਰ ਹਾਈਵੇ 416 ਇਹਦੇ ਨੇੜੇ ਤੇੜੇ ਕਿਤੇ 10,000 acres ਦੀ ਜ਼ਮੀਨ ਹੈ ਓਨਟੈਰੀਓ ਸਰਕਾਰ ਕੋਲ, ਦੇ ਆਲਰੇਡੀ ਹੈ, ਓਨਟੈਰੀਓ ਗਵਰਨਮੈਂਟ ਓਨ ਕਰਦੀ ਹੈ, ਉਹ ਜ਼ਮੀਨ ਅਵੇਲੇਬਲ ਕਰਾਉਣ ਦੀ ਗੱਲ ਕਰ ਰਹੇ ਹਾਂ। ਹੁਣ ਕੱਲ੍ਹ ਨੂੰ ਜੇ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਯੈਸ ਮੈਂ ਉਹ ਖਬਰ ਪੜ੍ਹੀ ਹੈ ਜਿਹੜੀ ਤੁਸੀਂ ਖਬਰ ਦਾ ਜ਼ਿਕਰ ਕਰ ਰਹੇ ਹੈਗੇ ਹੋ। ਸਰ ਮੈਂ ਆਟੋ ਇੰਡਸਟਰੀ ਦੇ ਵਿੱਚ ਤਕਰੀਬਨ 8 ਕੰਮ ਕੀਤਾ ਹੈ, ਆਟੋ ਇੰਡਸਟਰੀ ਕਿਸ ਤਰ੍ਹਾਂ ਕੰਮ ਕਰਦੀ ਹੈ ਕਾਫੀ ਕਲੋਜ਼ਲੀ ਇਹਨੂੰ ਵਾਚ ਕੀਤਾ। ਇੰਡੀਆ ਦੇ ਵਿੱਚ ਇੰਜੀਨੀਅਰਿੰਗ ਕਰਨ ਤੋਂ ਬਾਅਦ ਇਸੇ ਇੰਡਸਟਰੀ ਦੇ ਵਿੱਚ ਐਜ਼ ਐਨ ਇੰਜੀਨੀਅਰ, ਆਟੋ ਸਪਲਾਇਰ, ਆਟੋ ਮੈਨੂਫੈਕਚਰਿੰਗ, ਇਹ ਸਾਰੀ ਚੀਜ਼ ਉੱਥੇ ਇੰਡੀਆ 'ਚ ਹੀ ਸਟੱਡੀ ਕਰਦੇ ਨੇ, ਔਰ ਮੇਰੇ ਨਾਲ ਦੇ ਕਈ ਜਿਹੜੇ ਇੰਜੀਨੀਅਰਸ ਨੇ ਉਹ ਵੀ ਇਸੇ ਕੰਮ 'ਚ ਜਿਹੜੇ ਲੱਗੇ ਹੋਏ ਨੇ। ਜੇ ਇਹ ਜ਼ਮੀਨ ਅੱਜ ਉਪਲਬਧ ਕਰਵਾਈ ਜਾਂਦੀ ਹੈ ਆਟੋ ਜਾਇੰਟਸ ਨੂੰ, ਉਹ ਹੁਣ ਕੱਲ੍ਹ ਨੂੰ ਹੋਂਡਾ ਨੂੰ ਵੀ ਦਿੱਤੀ ਜਾ ਸਕਦੀ ਹੈ, ਕੱਲ੍ਹ ਨੂੰ ਟਾਟਾ ਨੂੰ ਵੀ ਦਿੱਤੀ ਜਾ ਸਕਦੀ ਹੈ, ਮਹਿੰਦਰਾ ਨੂੰ ਵੀ ਦਿੱਤੀ ਜਾ ਸਕਦੀ ਹੈ। ਸੋ ਜੇ ਉੱਥੇ ਉਤਾਰ ਚੜਾਵ ਆ ਰਿਹਾ ਵਿੱਚ ਇਜ਼ ਕੁਆਈਟ ਨੋਰਮਲ, ਉਹ ਕੋਈ ਐਡੀ ਵੱਡਾ ਕੋਈ ਇਸ਼ੂ ਨਹੀਂ ਬਣ ਗਿਆ ਕਿ ਇੰਡੀਆ ਦੇ ਵਿੱਚ ਕੋਈ ਬਹੁਤ ਵੱਡੀ ਉਹਦੀ ਹਾਹਾਕਾਰ ਮੱਚ ਜਾਵੇ ਜੀ।
ਜਦਵੀਰ ਜੀ ਤੁਸੀਂ ਇੱਥੇ, ਚਲੋ ਆਪਾਂ ਇਹ ਤਾਂ ਇੰਟਰਨੈਸ਼ਨਲ ਦੂਏ ਦੇ ਉੱਤੇ, ਇੱਥੇ ਥੋੜ੍ਹੀ ਜਿਹੀ ਗੱਲ ਕਰਨੀ ਚਾਹਾਂਗੇ, ਕਿਉਂਕਿ ਜਿਹੜਾ ਕ੍ਰਾਈਮ ਵਗੈਰਾ ਆ ਉਹ ਇੱਥੇ GTA ਦੇ ਵਿੱਚ ਕਾਫੀ ਵੱਧ ਗਿਆ, ਰਿਪੋਰਟਸ ਤੁਸੀਂ ਵੀ ਸ਼ੇਅਰ ਕੀਤੀਆਂ, ਸਾਰੀ ਸਟੱਡੀ ਤੁਸੀਂ ਈਵਨ ਪੁਲਿਸ ਦੇ ਬੋਰਡ ਦੀਆਂ ਮੀਟਿੰਗਸ ਦੇ ਵਿੱਚ ਵੀ ਜਾਂਦੇ ਆ। ਸਾਡੇ ਮੇਅਰ ਦਾ ਮੇਨ ਏਜੰਡਾ ਸੀਗਾ ਕਿ ਕ੍ਰਾਈਮ ਨੂੰ ਕੰਟਰੋਲ ਕਰਨਾ, ਖਾਸ ਤੌਰ ਦੇ ਉੱਤੇ ਚਾਹੇ ਬ੍ਰੈਂਪਟਨ ਦੇ ਮੇਅਰ, ਚਾਹੇ ਟੋਰਾਂਟੋ ਦੇ ਮੇਅਰ, ਚਾਹੇ ਸਾਡੇ ਮਿਸਿਸਾਗਾ ਦੇ ਮੇਅਰ ਸੀਗੇ, ਰਾਈਟ, ਕਾਫੀ ਜਿਹੜੀਆਂ ਵਾਰਦਾਤਾਂ ਉਹ ਵੱਧਦੀਆਂ ਜਾ ਰਹੀਆਂ। ਵਟ ਡੂ ਯੂ ਸੁਜੈਸਟ ਕਿ ਸਾਡੀਆਂ ਲੋਕਲ ਮਿਊਨਸੀਪੈਲਿਟੀਜ਼ ਨੂੰ ਸਾਡੀ ਪ੍ਰੋਵਿੰਸ ਦੇ ਨਾਲ ਰਲ ਕੇ ਕਿਹੋ ਜਿਹਾ ਪ੍ਰੋਗਰਾਮ ਲਿਆਉਣੇ ਚਾਹੀਦੇ ਆ ਕਿ ਜਿਹੜਾ ਕ੍ਰਾਈਮ ਦੇ ਉੱਤੇ ਤਾਂ ਕੰਟਰੋਲ ਕੀਤਾ ਜਾਵੇ?
ਕੱਲ ਦੇ ਪ੍ਰੋਗਰਾਮ ਚ ਮੈਂ ਕ੍ਰਾਈਮ ਦੇ ਉੱਤੇ ਵੀ ਆਉਣਾ, ਪਰ ਇਹਦੇ ਨਾਲ ਮਿਲਦੀਆਂ ਜੁਲਦੀਆਂ ਦੋ ਅੱਜ ਦੀਆਂ ਤਾਜ਼ਾ ਖਬਰਾਂ ਨੇ ਜਿਹਦੇ ਤੇ ਸ਼ਾਇਦ ਅੱਜ ਵਕਤ ਇਜਾਜ਼ਤ ਨਹੀਂ ਦੇਗਾ। ਕੱਲ ਦੇ ਪ੍ਰੋਗਰਾਮ ਚ ਮੈਂ ਜ਼ਰੂਰ ਇਹ ਦੋਨੋਂ ਮੁੱਦੇ ਤੁਹਾਡੇ ਨਾਲ ਡਿਸਕਸ ਕਰਾਂਗਾ। ਅੱਜ ਮੈਂ ਹੁਣ ਸ਼ਾਇਦ ਮੈਨੂੰ ਇਜਾਜ਼ਤ ਲੈਣੀ ਪਏਗੀ ਹੋਰ 30 seconds ਦੇ ਵਿੱਚ, ਆਈ ਥਿੰਕ ਉਹ ਦੱਸ ਮੈਨੂੰ ਇਸ਼ਾਰਾ ਹੋ ਰਿਹਾ ਕਿ ਮਿਨਿਸਟਰ ਕੁਡ ਬੀ ਹੇਅਰ ਐਨੀ ਟਾਈਮ। ਸੋ ਮੈਂ ਤੁਹਾਨੂੰ ਇੰਨੀ ਗੱਲ ਸੰਗਾ ਸਾਹਿਬ ਦੱਸਣਾ ਚਾਹੁੰਦਾ ਕਿ ਇੱਕ ਤੇ ਅੱਜ ਇੱਕ ਰਿਪੋਰਟ ਆਈ ਹੈ ਕਿ ਜਿਹੜੀ ਸਾਡੇ ਟੀਨੇਜਰਸ ਨੇ 13-17 years ਦੀ ਉਮਰ ਦੇ ਵਿੱਚ ਤੁਸੀਂ ਲਗਾ ਲਓ, ਆਪਣੇ ਆਪ ਦੇ ਉੱਤੇ ਜਿਹੜੀ ਉਹ ਸੈਲਫ ਇਨਫਲਿਕਟਿੰਗ ਵੂਂਡਸ ਦੇ ਕਾਰਨ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਲਗਭਗ 2 times ਜ਼ਿਆਦਾ ਜਾ ਰਹੇ ਨੇ। ਹੁਣ ਇਹ ਮੈਂਟਲ ਹੈਲਥ ਦੇ ਇਸ਼ੂਜ਼ ਹੈਗੇ ਨੇ, ਠੀਕ ਹੈ, ਔਰ ਦੂਸਰਾ ਮੈਂਟਲ ਹੈਲਥ ਕੀ ਕਾਰਨ ਹੈ, 2007 ਦੇ ਵਿੱਚ ਆਈਫੋਨ ਆਇਆ ਸੀਗਾ, ਕਿਆ ਆਈਫੋਨ ਜਾਂ ਸਮਾਰਟਫੋਨ ਦਾ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ, ਕਿਆ ਸੋਸ਼ਲ ਮੀਡੀਆ ਦਾ ਜ਼ਿਆਦਾ ਇਸਤੇਮਾਲ ਹੋ ਰਿਹਾ? ਸੋਸ਼ਲ ਮੀਡੀਆ ਦੇ ਹੱਕ ਦੇ ਵਿੱਚ ਵੀ ਕਈ ਤਰ੍ਹਾਂ ਦੇ ਬਿਆਨ ਆ ਰਹੇ ਨੇ ਕਿ ਕਈ ਵਾਰ ਚਲੋ ਬੱਚੇ ਦੀ ਮੈਂਟਲ ਹੈਲਥ ਵਧੀਆ ਵੀ ਹੋ ਸਕਦੀ ਹੈ ਕਿ ਬੱਚੇ ਨੂੰ ਇੱਕ ਆਊਟਲੈਟ ਮਿਲ ਜਾਂਦਾ ਹੈ। ਤੁਹਾਨੂੰ ਯਾਦ ਹੋਏਗਾ ਕਿ ਲਿੱਲੀ ਸਿੰਘ ਜਿਹਨੂੰ ਕਿ ਡਿਪਰੈਸ਼ਨ ਹੋ ਗਿਆ ਸੀ, ਲਿੱਲੀ ਸਿੰਘ ਨੂੰ, ਲਿੱਲੀ ਸਿੰਘ ਡਿਪਰੈਸ਼ਨ ਤੋਂ ਨਿਕਲਣ ਲਈ ਉਹਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਉਹ ਯੂਟਿਊਬ ਤੇ ਵੀਡੀਓਜ਼ ਬਣਾਉਣ ਲੱਗ ਪਈ ਔਰ ਅੱਜ ਮਿਲੀਅਨਸ ਆਫ ਡਾਲਰ ਉਹ ਯੂਟਿਊਬ ਤੋਂ ਕਮਾਉਣ ਲੱਗ ਪਈ। ਸੋ ਸੋਸ਼ਲ ਮੀਡੀਆ ਦੇ ਬੈਨੀਫਿਟਸ ਵੀ ਹੈਗੇ ਨੇ, ਪਰ ਸਾਰਾ ਦਿਨ ਸੋਸ਼ਲ ਮੀਡੀਆ ਦੇ ਨਾਲ ਜੁੜੇ ਰਹਿਣ ਦੇ ਨਾਲ ਨੁਕਸਾਨ ਵੀ ਹੋ ਸਕਦਾ ਹੈਗਾ ਕਿ ਸਾਰਾ ਦਿਨ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜੁੜੇ ਹੋ, ਬੋਲਿੰਗ ਵੱਧ ਸਕਦੀ ਹੈਗੀ ਸੋਸ਼ਲ ਮੀਡੀਆ ਦੇ ਨਾਲ। ਸੋ ਇਸ ਕਾਰਨ ਇੱਕ ਤੇ ਇਸ਼ੂ ਹੈ, ਮੈਂ ਕੱਲ੍ਹ ਡਿਸਕਸ ਕਰਾਂਗਾ, ਮੈਨੂੰ ਇਸ਼ਾਰਾ ਹੋ ਗਿਆ ਜੋ ਕਹਿੰਦੇ ਜੀ ਐਨੀ ਟਾਈਮ ਹੀ ਸ਼ੁੱਡ ਬੀ ਹੈ। ਦੂਸਰਾ ਮੈਂ ਕਹਿਣਾ ਚਾਹੁੰਦਾ ਹੈਗਾ ਜੀ, ਇੱਕ ਹੋਰ ਇੰਪੋਰਟੈਂਟ ਇਸ਼ੂ ਹੈ ਕਿ ਜਿਹੜਾ ਅੱਜ ਅਦਾਲਤ ਦੇ ਵਿੱਚ ਫਾਈਟ ਹੋ ਰਹੀ ਹੈ, ਇੱਕ ਕਪਲ ਹੈਗਾ ਜਿਹੜਾ ਕਿ ਫਾਈਟ ਕਰ ਰਿਹਾ ਕਿ ਜਿਹੜਾ ਪ੍ਰੋਸਟੀਟਿਊਸ਼ਨ ਹੈ, ਵੇਸ਼ਿਆਵ੍ਰਿਤੀ ਜਿਹੜਾ ਹੈ, ਸੈਕਸ ਵਰਕਰਸ ਨੂੰ ਕਿਆ ਜਿਹੜੀਆਂ ਏਜੰਸੀਜ਼ ਨੇ ਉਹ ਠੀਕ ਤਰ੍ਹਾਂ ਆਪਰੇਟ ਕਰ ਸਕਦੀਆਂ ਹੈਗੀਆਂ, ਜਾਂ ਉਹਨਾਂ ਨੂੰ ਇੰਡੀਪੈਂਡੈਂਟਲੀ ਕੰਮ ਮਿਲਣਾ ਚਾਹੀਦਾ ਹੈ, ਕਿਸ ਤਰ੍ਹਾਂ ਹੋਏਗਾ, ਇਹਦੇ ਬਾਰੇ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ। ਇੱਕ ਕਪਲ ਫਾਈਟ ਕਰ ਰਿਹਾ, ਉਹਨਾਂ ਦੇ ਡਿਫੈਂਸ ਪੱਖ 'ਚ ਵਕੀਲ ਕਹਿ ਰਹੇ ਨੇ ਕਿ ਇਹ ਜਿਹੜੀਆਂ ਪ੍ਰੋਸਟੀਟਿਊਟਸ ਹੈਗੀਆਂ, ਇਹ ਜਿਹੜੀਆਂ ਸੈਕਸ ਵਰਕਰਸ ਨੇ, ਇਹ ਆਪਣੇ ਆਪ ਨਹੀਂ ਆਪਣੇ ਆਪ ਨੂੰ ਡਿਫੈਂਡ ਕਰ ਸਕਦੀਆਂ, ਸਾਡੇ
ਇੱਕ ਏਜੰਸੀ ਆ ਫੈਂਟੇਸੀ ਵਰਲਡ, ਉਹ ਕਹਿੰਦੀ ਕਿ ਸਾਡੇ ਵਰਗੀਆਂ ਜਿਹੜੀਆਂ ਏਜੰਸੀਜ਼ ਨੇ ਇਹ ਸਹੀ ਤਰੀਕੇ ਦੇ ਨਾਲ ਇਹਨਾਂ ਸੈਕਸ ਵਰਕਰਸ ਨੂੰ ਪ੍ਰੋਸਟੀਟਿਊਟ ਨੂੰ ਪ੍ਰੋਟੈਕਟ ਕਰ ਸਕਦੀ ਹੈ। ਸੋ ਖੈਰ ਮੈਨੂੰ ਜ਼ਿਆਦਾ ਸਮਾਂ ਨਹੀਂ ਆ, ਕੱਲ ਕੱਲ ਦੇ ਪ੍ਰੋਗਰਾਮ 'ਚ ਇਹਦੇ ਬਾਰੇ ਗੱਲਬਾਤ ਮੈਂ ਡਿਟੇਲ।
ਬਹੁਤ ਬਹੁਤ ਧੰਨਵਾਦ ਜਦੂ ਜੀ,
ਧੰਨਵਾਦ ਜੀ, ਥੈਂਕ ਯੂ,
ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੁਸੀਂ ਪ੍ਰੋਗਰਾਮ ਦੇ ਨਾਲ ਇੱਦਾਂ ਹੀ ਜੁੜੇ ਰਹਿਣਾ ਜੀ। ਬਿਲਕੁਲ ਕੋਈ ਵੀ ਰੀਅਲ ਸਟੇਟ ਸੰਬੰਧੀ ਸਵਾਲ ਹੋਵੇ, ਤੁਸੀਂ ਪ੍ਰੋਪਰਟੀ ਲੈਣੀ ਹੋਵੇ, ਇਸ ਵੇਲੇ ਕੈਨੇਡਨ ਦੇ ਵਿੱਚ ਬਹੁਤ ਸਾਰੇ ਜੇ ਗੱਲ ਕਰੀਏ ਤਾਂ ਇਸ ਵੇਲੇ ਘਰ, ਅੱਜ ਇੱਕ ਮੈਂ ਹੁਣੇ ਹੀ ਚੈੱਕ ਕਰ ਰਿਹਾ, ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਕੰਪਿਊਟਰ ਦੇ ਉੱਤੇ ਚੈੱਕ ਕਰ ਰਿਹਾ ਇੱਕ ਜਿਹੜੀ ਨਵੀਂ ਲਿਸਟਿੰਗ ਆਈ ਆ ਜਿਹਦੇ ਵਿੱਚ ਇੱਕ ਏਕੜ ਦੇ ਵਿੱਚ ਬਣਿਆ ਹੋਇਆ ਚਾਰ ਬੈਡਰੂਮ ਦਾ ਬੰਗਲੋ ਤਕਰੀਬਨ 8,69,000 ਦੇ ਵਿੱਚ ਆਇਆ ਹੈਗਾ ਕੈਨੇਡਨ ਦੇ ਵਿੱਚ। ਇੱਕ ਬੜਾ ਵਧੀਆ ਜੀ 10 ਏਕੜ ਦਾ ਫਾਰਮ ਲੱਗਾ ਹੋਇਆ ਸੈਂਟਰਵਿਲ ਰੋਡ ਦੇ ਉੱਤੇ, ਦੇਖਤੀ ਰੋਡ ਦੇ ਉੱਤੇ ਦੋ ਫਾਰਮ ਤਕਰੀਬਨ 100-100 ਏਕੜ ਦੇ ਲੱਗੇ ਹੋਏ ਆ। ਇੱਕ ਫਾਰਮ ਹਾਈਵੇ 10 ਦੇ ਉੱਤੇ ਇਹੋ ਜਿਹਾ ਜਿਹਦੇ ਵਿੱਚ ਚਾਰ ਜਿਹੜੇ ਅਪਾਰਟਮੈਂਟ, ਦੋ ਸੈਪਰੇਟ ਘਰ ਬਣੇ ਹੋਏ ਆ, ਬਕਾਇਦਾ ਇੱਕ ਗਾਰਡਨ ਸੈਂਟਰ ਬਣਿਆ ਹੋਇਆ 95 ਏਕੜ ਦੇ ਵਿੱਚ ਫਾਰਮ ਹੈਗਾ। ਸੋ ਜੇ ਕਿਸੇ ਨੇ ਵੀ ਵੱਡੇ ਇਨਵੈਸਟਰ ਨੇ ਪ੍ਰੋਪਰਟੀ ਲੈਣੀ ਹੋਵੇ, ਇਟਸ ਏ ਵੈਰੀ ਜਿਹਦੇ ਵਿੱਚ ਤੁਸੀਂ ਆਪ ਹੀ ਗਾਰਡਨ ਸੈਂਟਰ ਵੀ ਆ, ਦੋ ਘਰ ਵੀ ਆ, ਦੋ ਅਪਾਰਟਮੈਂਟ ਵੀ ਨਾਲ ਬਣੇ ਹੋਏ ਆ, ਚਾਰ ਉਹਦੇ ਵਿੱਚ ਜਾਣੀ ਅਪਾਰਟਮੈਂਟ ਬਣ ਜਾਂਦੇ ਆ ਰੈਂਟੇਬਲ, ਪਲੱਸ ਗਾਰਡਨ ਸੈਂਟਰ ਪੂਰੀ ਉਹਦੀ ਬਕਾਇਦਾ ਕਮਰਸ਼ੀਅਲ ਜ਼ੋਨਿੰਗ ਹੈਗੀ ਆ ਉਸ ਚੀਜ਼ ਦੇ ਲਈ। ਸੋ ਉਹ ਪ੍ਰੋਪਰਟੀਆਂ ਲੈਣੀਆਂ ਹੋਣ, ਜਾਂ ਇੱਥੇ ਮੈਂ ਹੁਣੇ ਚੈੱਕ ਕਰ ਰਿਹਾ ਕਿ ਕਾਫੀ ਜਿਹੜੀ ਇੱਥੇ ਲੋਕਲ ਮਾਰਕੀਟ ਦੇ ਵਿੱਚ ਵੀ ਜੇ ਤੁਸੀਂ ਫਸਟ ਟਾਈਮ ਹੋਮ ਬਾਏ ਰਿਹਾ, ਸਾਡੇ ਕੋਲ ਅੱਜ ਇੱਕ 6,29,000 ਦੇ ਵਿੱਚ ਬ੍ਰਹਮਲੋਈ ਸਿਟੀ ਸੈਂਟਰ ਦੇ ਲਾਗੇ ਲੀਗਲ ਬੇਸਮੈਂਟ ਅਪਾਰਟਮੈਂਟ ਵਾਲਾ ਬੰਗਲੋ ਆਇਆ, ਜਿਹਨੂੰ ਇਨਵੈਸਟਰਸ ਲੈ ਕੇ ਪੋਜ਼ਿਟਿਵ ਕੈਸ਼ ਫਲੋ, ਕਿਉਂਕਿ ਅੱਜ ਕੱਲ੍ਹ ਜੀ ਉੱਪਰੋਂ ਜਿਹੜਾ ਮੇਨ ਫਲੋਰ ਅਪਰ ਲੈਵਲ ਆ 2,2200 ਨੂੰ ਉੱਪਰੋਂ ਚੜ ਰਿਹਾ ਔਰ 15-16,000 ਨੂੰ ਬੇਸਮੈਂਟ ਚੜ ਰਹੀ ਆ। ਜੇ ਤੁਸੀਂ 20% 6 ਲੱਖ ਵਾਲਾ ਘਰ ਲੈਂਦੇ ਆ, 20% ਤਕਰੀਬਨ 1,20,000 ਦੇ ਕੇ 5 ਲੱਖ ਦੀ ਮੋਰਗੇਜ ਲੈਂਦੇ ਆ, $2,400-2500 ਕਿਸ਼ਤ ਬਣਦੀ ਆ, ਰੈਂਟ ਦੇ ਕੇ ਪ੍ਰੋਪਰਟੀ ਟੈਕਸ ਦੇ ਕੇ ਬਿੱਲ ਬੱਤੀਆਂ ਦੇ ਕੇ ਤੁਹਾਡੇ ਕੋਲ ਜਿਹੜਾ ਪੋਜ਼ਿਟਿਵ ਕੈਸ਼ ਫਲੋ ਘੱਟੋ ਘੱਟ $200-250-300 ਤੁਹਾਨੂੰ ਪੋਜ਼ਿਟਿਵ ਕੈਸ਼ ਫਲੋ ਜਿਹੜਾ ਉਹ ਬਣਦਾ। ਲੀਗਲੀ ਤੁਸੀਂ ਪੈਸਾ ਆਪਣਾ 5 ਸਾਲ ਦੇ ਵਿੱਚ ਡਬਲ ਕਰ ਸਕਦੇ ਆ। ਨਵੇਂ ਘਰਾਂ ਦੇ ਵਿੱਚ ਗੋਰ ਐਂਡ ਕੰਟਰੀ ਸਾਈਡ ਲਾਗੇ ਇੱਕ ਤਕਰੀਬਨ 5,500 ਸਕੁਅਰ ਫੀਟ ਦਾ ਅੱਜ ਘਰ ਆਇਆ ਹੈਗਾ, ਬਿਊਟੀਫੁਲ ਮਾਡਲ ਹੋਮ ਤੋਂ ਵਧੀਆ ਘਰ ਆ, ਔਰ 5,500 ਸਕੁਅਰ ਫੀਟ 1.9 ਮਿਲੀਅਨ ਦਾ। ਉੱਥੇ ਸਾਡੇ ਕੋਲ 3,100 ਸਕੁਅਰ ਫੀਟ ਵੀ, 3,500 ਸਕੁਅਰ ਫੀਟ ਵੀ ਔਰ ਅਪ ਟੂ 5,200 ਸਕੁਅਰ ਫੀਟ ਘਰ ਅਵੇਲੇਬਲ ਆ। ਰੈਦਰ ਦੈਨ ਤੁਸੀਂ ਸੈਮੀ ਲੈਣਾ 7 ਲੱਖ ਦੇ ਵਿੱਚ ਤੁਹਾਨੂੰ ਡੀਟੈਚ 4 ਬੈਡਰੂਮ ਦਾ ਔਰ ਡਬਲ ਕਾਰ ਗਰਾਜ ਦੇ ਨਾਲ ਘਰ ਜਿਹੜਾ ਉਹ ਮਿਲ ਸਕਦਾ ਹੈਗਾ। ਔਰ ਸੋ ਕਿਤੇ ਵੀ ਤੁਸੀਂ ਪ੍ਰੋਪਰਟੀ ਲੈਣੀ ਆ, ਤੁਸੀਂ ਫਸਟ ਟਾਈਮ ਹੋਮ ਬਾਏ ਰਿਹਾ, ਸਪਰਿੰਗਡੇਲ ਦੇ ਵਿੱਚ ਤੁਸੀਂ ਸੈਮੀ ਡਿਟੈਚ ਘਰ ਲੈਣਾ ਜਿਹਦੇ ਵਿੱਚ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੋਵੇ, 6,99,000 ਦੇ ਵਿੱਚ ਤੁਹਾਨੂੰ ਘਰ ਦਵਾਇਆ ਜਾ ਸਕਦਾ। ਸੋ ਮੇਰਾ ਨੰਬਰ ਜੀ 416-708-7072, 416-708-7072 ਦੇ ਉੱਤੇ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਆਪਣਾ ਘਰ ਵੇਚਣਾ ਹੋਵੇ ਉਹਦੇ ਲਈ ਵੀ ਮੈਨੂੰ ਸੰਪਰਕ ਕਰ ਸਕਦੇ ਆ। ਸੋ ਸਾਡਾ ਜਿਹੜਾ ਜੀ ਇੱਥੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਹੀ ਸਮਾਪਤੀ ਵੱਲ ਹੈਗਾ। ਸੋ ਕਿਸੇ ਨੇ ਵੀ ਜਾਣਕਾਰੀ ਕੋਈ ਵੀ ਗੱਲਬਾਤ ਸ਼ੇਅਰ ਕਰਨੀ ਹੋਵੇ 416-708-7072।
Views expressed on the preceding program may not necessarily be those of the owner or management of WTOR radio station.
ਵੱਡੇ ਮੇਲੇ ਆਪਾਂ ਮੇਲਾ ਵਜੇ ਦੁਨੀਆ ਤੇ ਨਾ ਰੰਗਣ ਦੇ ਗਰਾਊਂਡ ਵਾਲੀ ਸੁਣੀ ਦੀ ਥਾਂ ਚੋਟੀ ਵਾਲੇ ਕਾਕਾਰੇ ਆ ਕੇ ਜਿੱਥੇ ਗਾਉਂਦੇ ਨੇ ਟ੍ਰਾਂਸਪੋਰਟੀਏ ਜੋਬ ਫੇਰ ਵੀ ਲਾਉਂਦੇ ਨੇ ਹੁਣ ਸੈੱਟ ਹੋਣੇ ਕਿਨੀ ਰੋਡ
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाए। फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कैनेडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month। विजिट HP.ca या अपने नजदीकी HP रिटेलर।
Team 4 Entertainment Route and Trans 99 Logistics proudly present
The Road Tour Diljit Dosanjh
Co-presented by Trans Expert and Sarai Trucking
On Saturday, June 22nd at First Ontario Centre, Hamilton
In association with T. Media House, Road Link Express and Friends Furniture
Tickets are available at Friends Video or Ticketmaster.ca
For tickets and sponsorship, call 905-793-1234
905-793-1234
सेल 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 विनायक फर्नीचर मिसिसागा लोकेशन कहां 2915 अर्जेंटिया रोड इन मिसिसागा वेस्टर्न चर्च अर्जेंटिया मेजर इंटरसेक्शन अपनी कम्युनिटी का 15 साल पुराना स्टोर जहां पर बेडरूम सेट मिलता है 499 कॉफी टेबल 199 मैट्रेस $99 ओनली फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा फोन नंबर 905-858-2667
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानने या सलाह लेने आज ही